ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪਿਆਰੇ ਉਹ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਅਮਨਦੀਪ ਸਿੱਧੂ ਜੀ। ਆਇਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ, ਚੜ੍ਹਦੀ ਕਲਾ 'ਚੋਂ ਤੰਦਰੁਸਤ ਹੋ? ਅਤੇ ਲਓ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜਿੱਥੋਂ ਵੀ ਤੁਸੀਂ ਦੁਨੀਆਂ 'ਚ ਜੁੜੇ ਹੋ, ਚਾਹੇ ਯੂਰਪ, ਇੰਡੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਮਿਡਲ ਈਸਟ, ਜਪਾਨ, ਆਪ ਸਭ ਨੂੰ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੜਾ ਦਿਨ ਅੱਜ ਮੀਂਹ ਵਾਲਾ, ਝੜੀ ਵਾਲਾ ਚੜ੍ਹਿਆ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਕਈ ਦਿਨਾਂ ਤੋਂ ਮੀਂਹ ਪੈ ਰਹੇ ਨੇ। ਵੈਸੇ ਇਹ ਜਿਹੜੀ ਸਿਆਲੂ ਬਰਸਾਤ ਹੈ, ਇਹ ਬਿਲਕੁਲ ਉੱਦਾਂ ਹੀ ਲੱਗ ਰਹੀ ਹੈ ਜਿੱਦਾਂ ਇੰਡੀਆ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਮੀਂਹ ਪੈਂਦੇ ਨੇ। ਠੰਡ ਹੈ ਅਤੇ ਗਰਮ ਗਰਮ ਚਾਹ ਪੀਣ ਨੂੰ ਦਿਲ ਕਰੀ ਜਾਂਦਾ ਹੈ, ਬਾਹਰ ਖੇਤਾਂ ਦੇ ਵਿੱਚ ਕੋਈ ਕੰਮ ਨਹੀਂ ਚੱਲ ਰਿਹਾ। ਸੋ ਇਸ ਮਾਹੌਲ ਦੇ ਵਿੱਚ ਅਸੀਂ ਸਾਰੇ ਬੈਠੇ ਹਾਂ ਅੱਜ, ਅਤੇ ਉਮੀਦ ਹੈ ਕਿ ਤੁਹਾਡੇ ਸਹੀ ਹੋਏਗਾ। ਸੋ ਆਪਣਾ ਹਾਲ ਚਾਲ ਜ਼ਰੂਰ ਸਾਡੇ ਨਾਲ ਸ਼ੇਅਰ ਕਰਦੇ ਰਹਿਣਾ। ਅੱਜ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜਨਗੇ ਅਤੇ ਗੱਲਾਂ ਬਾਤਾਂ ਅਸੀਂ ਕਰਾਂਗੇ ਢੇਰ ਸਾਰੀਆਂ। ਉਹਨਾਂ ਦੇ ਵੀ ਮਨ ਦੇ ਵਿੱਚ ਕਈ ਗੱਲਾਂ ਹੈ ਜਿਹੜੀਆਂ ਉਹਨੇ ਮੇਰੇ ਨਾਲ ਹੀ ਕਰਨੀਆਂ। ਅਮਰਦੀਪ ਹੋਣਾ ਨਾਲ ਪ੍ਰੋਗਰਾਮ ਉਹ ਕਰਦੇ ਨੇ, ਅਤੇ ਅਮਰਦੀਪ ਹੋਣਾ ਦੀ ਅੱਜ ਗੈਰ ਹਾਜ਼ਰੀ ਹੈ, ਅਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਤੁਹਾਡੇ ਨਾਲ ਸ਼ਾਮਿਲ ਹੋ ਰਿਹਾ। ਉਸਦਾ ਜਿਹੜਾ ਕਾਰਨ ਇਹ ਹੈ ਕਿ ਅਸੀਂ ਪ੍ਰੋਗਰਾਮ ਆਫਿਸ 'ਚ ਸ਼ਫਲ ਕਰਦੇ ਹਾਂ, ਕਈ ਵਾਰੀ ਕਿਸੇ ਨੇ ਕਿਤੇ ਜਾਣਾ ਹੁੰਦਾ ਆ, ਵੀਕਐਂਡ ਬੜਾ ਇੰਪੋਰਟੈਂਟ ਹੈ, ਕਬੀਲਦਾਰੀਆਂ ਵੀ ਕਰਨੀਆਂ ਹੁੰਦੀਆਂ, ਇਸ ਕਰਕੇ ਅਸੀਂ ਇੱਕ ਦੂਜੇ ਨਾਲ ਪ੍ਰੋਗਰਾਮ ਐਕਸਚੇਂਜ ਕਰਦੇ ਹਾਂ। ਸੋ ਪਿਆਰਿਓ ਪ੍ਰੋਗਰਾਮ ਆਪਾਂ ਤੋਰਾਂਗੇ ਅੱਗੇ, ਅਤੇ ਮੌਸਮ ਦੀ ਜਾਣਕਾਰੀ ਵੀ ਲਵਾਂਗੇ, ਸਮਾਂ ਵੀ ਜਾਣਾਂਗੇ ਕਿ ਕਿੱਥੇ ਕਿੱਥੇ ਕੀ ਕੀ ਹੋ ਰਿਹਾ, ਅਤੇ ਬਹੁਤ ਕੁਛ ਵਾਪਰ ਰਿਹਾ ਦੁਨੀਆ ਦੇ ਵਿੱਚ। ਕੱਲ੍ਹ ਇੰਗਲੈਂਡ ਦੇ ਵਿੱਚ ਇਲੈਕਸ਼ਨ ਹੋ ਕੇ ਹਟੀ ਆ, ਉਸ ਦੇ ਵਿੱਚ ਰਿਸ਼ੀ ਸੁਨਾਕ ਦੀ ਬਹੁਤ ਵੱਡੀ ਹਾਰ ਹੋਈ ਆ ਉਸ ਪਾਰਟੀ ਦੀ, ਅਤੇ ਵੈਸੇ ਉਹ ਆਪ ਤਾਂ ਜਿੱਤ ਗਏ ਨੇ ਪਰ ਸਰਕਾਰ ਬਦਲ ਗਈ ਆ। ਹੋਰ ਵੀ ਕਈ ਦੇਸ਼ਾਂ ਦੇ ਵਿੱਚ ਸਰਕਾਰਾਂ ਬਦਲ ਨੂੰ ਫਿਰਦੀਆਂ ਨੇ, ਕਈ ਲੀਡਰ ਬਦਲ ਨੂੰ ਫਿਰਦੇ ਨੇ, ਔਰ ਭਾਰਤ ਦੇ ਵਿੱਚ ਵੀ ਬੜਾ ਅਚੰਬਾ ਲੱਗਿਆ ਸਾਰਿਆਂ ਨੂੰ, ਪਰ ਅਕਸਰ ਅਸੀਂ ਇਹ ਗੱਲਾਂ ਕਹਿੰਦੇ ਹੀ ਸੀਗੇ ਜੋ ਫੀਲਡ ਦੇ ਵਿੱਚੋਂ ਰਿਪੋਰਟ ਆ ਰਹੀ ਸੀ। ਸੋ ਅੱਜ ਤਰੀਕ ਹੈਗੀ ਹੈ ਜੀ 6 ਜੁਲਾਈ, ਅਤੇ 8:03 ਘੜੀ 'ਤੇ ਹੋਏ ਨੇ, ਦਿਨ ਹੈਗਾ ਸ਼ਨਿਚਰਵਾਰ ਯਾਨੀ ਕਿ ਸੈਟਰਡੇ। ਸੋ ਸਾਡੇ ਨਾਲ ਸੰਪਰਕ ਕਰਨ ਦਾ ਜਿਹੜਾ ਪਤਾ ਆ ਉਹ ਤੁਹਾਨੂੰ ਪਤਾ ਹੀ ਆ, ਟੈਲੀਗ੍ਰਾਮ ਐਪ ਸਾਡੀ ਆਪਣੀ ਆ, ਇਸ ਦੇ ਜ਼ਰੀਏ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਆਪਣੇ ਸੁੱਖ ਸੁਨੇਹੇ, ਹਾਲ ਚਾਲ, ਸਤਿ ਸ਼੍ਰੀ ਅਕਾਲ ਇਸ ਚੈਨਲ ਦੇ ਰਾਹੀਂ ਭੇਜੋ। ਟੈਲੀਗ੍ਰਾਮ ਦੇ ਵਿੱਚ ਤੁਸੀਂ ਹਰਮਨ ਰੇਡੀਓ ਸਰਚ ਕਰਕੇ ਜੁਆਇਨ ਕਰ ਸਕਦੇ ਹੋ, ਜਾਂ ਤੁਸੀਂ request@harmanradio.com ਸਾਡਾ ਈਮੇਲ ਪਤਾ ਹੈ, ਉਸ ਦੇ ਰਾਹੀਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਬੜੀ ਦੇਰ ਤੋਂ ਇਹ ਸਾਡੇ ਸਿਸਟਮ ਚੱਲ ਰਹੇ ਨੇ, ਅਤੇ ਕਈ ਵਾਰੀ ਮਿੱਤਰ ਦੋਸਤ ਪਰਸਨਲ ਫੋਨ 'ਤੇ ਮੈਸੇਜ ਭੇਜਦੇ ਨੇ, ਉਹ ਦੇਖ ਨਹੀਂ ਹੁੰਦੇ ਪਿਆਰਿਓ ਲਾਈਵ ਚੱਲਦੇ ਪ੍ਰੋਗਰਾਮ ਦੇ ਵਿੱਚ, ਅਤੇ ਫੋਨ ਥੋੜ੍ਹਾ ਪਾਸੇ ਰੱਖਣਾ ਪੈਂਦਾ, ਕਈ ਵਾਰੀ ਦੇਖ ਵੀ ਹੋ ਜਾਂਦੇ ਨੇ ਪਰ ਉਹ ਕੋਈ ਚੈਨਲ ਨਹੀਂ ਆ, ਅਸੀਂ ਉਸ ਲਈ ਮਾਫੀ ਚਾਹੁੰਦੇ ਹਾਂ। ਅਤੇ ਵਿਚਾਰ ਵੀ ਅੱਜ ਕਰਨਾ ਆਪਾਂ, ਵਿਚਾਰ ਵੈਸੇ ਪਿਛਲੇ ਹਫ਼ਤੇ ਮੈਂ ਸੋਚਿਆ ਸੀ ਕਿ ਕਰਾਂ, ਕਿਉਂਕਿ ਤੁਸੀਂ ਨੋਟ ਕੀਤਾ ਹੋਣਾ ਗੁਰਪ੍ਰੀਤ ਘੁੱਗੀ ਨੇ ਇੱਕ ਇੰਟਰਵਿਊ ਦਿੱਤੀ ਸੀ ਜਿੱਥੇ ਉਸਨੇ ਰਹਾਓ ਦਾ ਮਤਲਬ ਦੱਸਿਆ ਸੀ ਇੱਕ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ, ਪਤਾ ਨਹੀਂ ਉਹ ਵੀਡੀਓ ਪੁਰਾਣੀ ਸੀ ਜਾਂ ਨਵੀਂ ਸੀ, ਪਰ ਮੈਨੂੰ ਵੀ ਥੋੜ੍ਹਾ ਜਿਹਾ ਅਚੰਬਾ ਲੱਗਿਆ ਕਿਉਂਕਿ ਗੁਰਪ੍ਰੀਤ ਘੁੱਗੀ ਨੂੰ ਮੈਂ ਜਾਣਦਾ ਹਾਂ ਪਰਸਨਲੀ ਵੀ, ਉਹ ਬੜੇ ਵਿਚਾਰਵਾਨ ਨੇ, ਬੜੇ ਵਿਦਵਾਨ ਨੇ, ਉਹਨਾਂ ਨੂੰ ਸਿੱਖ ਇਤਿਹਾਸ ਦਾ ਬਹੁਤ ਪਤਾ ਹੈ, ਪੜ੍ਹਦੇ ਬਹੁਤ ਨੇ, ਉਹ ਮਿਹਨਤ ਬੜੀ ਕੀਤੀ ਹੋਈ ਆ, ਉਹ ਇੱਕ ਇੰਟਲੈਕਚੁਅਲ ਨੇ, ਪਰ ਸ਼ਾਇਦ ਉਹ ਅਰਦਾਸ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਸੀ, ਨਵੀਂ ਆਉਣੀ ਆ ਜਾਂ ਪੁਰਾਣੀ ਆ, ਅਤੇ ਰਹਾਓ ਦਾ ਮਤਲਬ ਜਿਹੜਾ ਆ ਉਹ ਟੋਟਲੀ ਉਹ ਬੈਂਡ ਕਰਕੇ ਕਿਸੇ ਹੋਰ ਪਾਸੇ ਨੂੰ ਲੈ ਕੇ ਜਾ ਰਹੇ ਸੀ, ਜਿਹੜਾ ਕਿ ਉਹਦਾ ਇੱਕ ਮਤਲਬ ਬਣਦਾ ਆ ਠਹਿਰਾਓ, ਕਿ ਜ਼ਿੰਦਗੀ ਦੇ ਵਿੱਚ ਠਹਿਰਾਓ ਵੀ ਆਉਣਾ ਚਾਹੀਦਾ, ਠਹਿਰਾਓ ਇਹ ਵਧੀਆ ਗੱਲ ਹੈ, ਠਹਿਰਾਓ ਆਉਣਾ ਚਾਹੀਦਾ ਆ, ਪਰ ਰਹਾਓ ਦਾ ਮਤਲਬ ਇਹ ਨਹੀਂ ਹੈਗਾ ਜੋ ਗੁਰਬਾਣੀ ਦਾ ਕੋਟ ਕਰ ਰਹੇ ਸੀਗੇ। ਉਹਦੇ ਬਾਰੇ ਅੱਜ ਆਪਾਂ ਤੁਹਾਡੇ ਨਾਲ ਕੁਛ ਵਿਚਾਰ ਸਾਂਝੇ ਕਰਾਂਗੇ। ਤੁਸੀਂ ਨੋਟ ਕੀਤਾ ਹੋਣਾ, ਜਦੋਂ ਗੁਰਬਾਣੀ ਆਪਾਂ ਪੜ੍ਹਦੇ ਹਾਂ, ਪਾਠ ਸੁਣਦੇ ਹਾਂ, ਤਾਂ ਉਹਦੇ ਵਿੱਚ ਕਿਤੇ ਵੀ ਰਹਾਓ ਨਹੀਂ ਬੋਲਿਆ ਜਾਂਦਾ। ਜਦੋਂ ਕੀਰਤਨ ਕਰਦੇ ਆ ਸਾਡੇ ਰਾਗੀ ਸਿੰਘ, ਤਾਂ ਉਹਦੇ ਵਿੱਚ ਵੀ ਕਿਤੇ ਤੁਸੀਂ ਰਹਾਓ ਨਹੀਂ ਸੁਣੋਗੇ। ਪਰ ਹੈਰਾਨੀ ਦੀ ਗੱਲ ਇਹ ਆ ਕਿ ਗੁਰਬਾਣੀ ਦੇ ਵਿੱਚ ਮੇਰਾ ਖਿਆਲ ਸਭ ਨੂੰ ਜ਼ਿਆਦਾ ਸ਼ਬਦ ਜਿਹੜਾ ਲਿਖਿਆ ਗਿਆ ਆ, ਹਰੇਕ ਸ਼ਬਦ ਦੇ ਵਿੱਚ ਇੱਕ ਰਹਾਓ ਜਿਹੜਾ ਆਉਂਦਾ ਆ, ਉਹ ਰਹਾਓ ਸ਼ਬਦ ਆਉਂਦਾ ਆ, ਉਹ ਪੜ੍ਹਨਾ ਨਹੀਂ ਹੁੰਦਾ, ਉਹ ਗਾਉਣਾ ਨਹੀਂ ਹੁੰਦਾ, ਉਹ ਇਸ਼ਾਰਾ ਹੁੰਦਾ ਆ। ਇਸ਼ਾਰਾ ਕਿਹਦੇ ਵਾਸਤੇ ਹੁੰਦਾ ਆ? ਇਸ਼ਾਰਾ ਹੁੰਦਾ ਰਾਗੀ ਵਾਸਤੇ ਜਾਂ ਪਾਠ ਕਰਨ ਵਾਸਤੇ, ਪਾਠੀ ਵਾਸਤੇ, ਜਾਂ ਅਧਿਐਨ ਕਰਨਾ ਕਿਸੇ ਨੇ ਉਹਦੇ ਵਾਸਤੇ ਇਸ਼ਾਰਾ ਹੁੰਦਾ ਹੈ ਕਿ ਇਹ ਜਿਹੜਾ ਰਹਾਓ ਵਾਲੀਆਂ ਪੰਕਤੀਆਂ ਨੇ ਇਹਦੇ ਵਿੱਚ ਕੇਂਦਰੀ ਭਾਵ ਹੈ ਸ਼ਬਦ ਦਾ, ਬਾਕੀ ਅੰਤਰੇ ਨੇ, ਔਰ ਹਰ ਅੰਤਰੇ ਤੋਂ ਬਾਅਦ ਇਹ ਰਹਾਓ ਰਿਪੀਟ ਕਰਨੀ ਆ। ਜਿੱਦਾਂ ਗੀਤ ਦੀ ਪਹਿਲੀ ਲਾਈਨ ਤਕਰੀਬਨ ਕਰੀ ਦੀ ਆ, ਹਰੇਕ ਲਾਈਨਾਂ ਤੋਂ ਬਾਅਦ ਉਹ ਪਹਿਲੀ ਲਾਈਨ 'ਤੇ ਆ ਜਾਈਦਾ, ਉਹਨੂੰ ਰਹਾਓ ਕਹਿੰਦੇ ਆ। ਉਹ ਜਿਹੜਾ ਲਿਖਾਰੀ ਆ ਜਾਂ ਸ਼ਬਦ ਜਿਸ ਵੀ ਗੁਰੂ ਪਾਤਸ਼ਾਹ ਨੇ ਭਗਤ ਨੇ ਲਿਖੇ ਨੇ, ਉਹ ਰਹਾਓ ਦੇ ਵਿੱਚ ਉਹ ਅਸਲੀ ਭਾਵਨਾ ਹੁੰਦੀ ਹੈ ਕਿ ਇਹ ਵਿਚਾਰ ਹੈ, ਇਹ ਵਿਚਾਰ ਆਇਆ ਸੀ, ਇਸ ਵਿਚਾਰ ਦੇ ਅੱਗੇ ਦੇ ਆਲੇ ਦੁਆਲੇ ਹੀ ਸਾਰੇ ਬਾਕੀ ਅੰਤਰੇ ਘੁੰਮਦੇ ਨੇ, ਬਾਕੀਆਂ ਐਗਜ਼ਾਮਪਲਸ ਨੇ। ਸੋ ਅਸੀਂ ਵੀ ਜਦੋਂ ਪਾਠ ਕਰੀਏ ਤਾਂ ਸਾਨੂੰ ਰਹਾਓ ਦੀ ਪੰਕਤੀਆਂ ਦੇ ਉੱਤੇ ਬਹੁਤ ਧਿਆਨ ਦੇਣਾ ਪੈਂਦਾ ਆ, ਇਹ ਦੇਣਾ ਚਾਹੀਦਾ ਆ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਹਾਂ। ਅਸੀਂ ਸੁਖਮਣੀ ਸਾਹਿਬ ਦਾ ਪਾਠ ਅਕਸਰ ਕਰਦੇ ਹਾਂ, ਬਹੁਤ ਕਰਦੇ ਨੇ, ਕਨਵੀਨੀਅੰਟ ਵੀ ਆ, 70 ਤੋਂ 90 ਮਿੰਟ ਦੇ ਵਿੱਚ ਇਹ ਸਮਾਪਤ ਹੋ ਜਾਂਦਾ ਆ। ਗੁਰੂ ਘਰਾਂ ਦੇ ਵਿੱਚ ਵੀ ਸੁਖਮਣੀ ਸਾਹਿਬ ਦਾ ਪਾਠ ਕਰਦੇ, ਚਲੋ ਪਾਠ ਕੋਈ ਵੀ ਕਰ ਲਓ, ਪਰ ਕੀ ਆਪ ਨੂੰ ਪਤਾ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁਖਮਣੀ ਸਾਹਿਬ ਦਾ ਜਿਹੜਾ ਕੇਂਦਰੀ ਭਾਵ ਕੀ ਆ, ਉਸਦਾ ਕੇਂਦਰੀ ਭਾਵ ਕੀ ਆ, ਉਸਦਾ ਜਿਹੜਾ ਸੁਖਮਣੀ ਸਾਹਿਬ ਦਾ ਜਿਹੜਾ ਰਹਾਓ ਹੈ ਉਹ ਹੈਗਾ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਜਾਣੀ ਕਿ ਇੱਥੋਂ ਸ਼ੁਰੂ ਹੁੰਦਾ, ਭਗਤ ਜਨਾ ਕੇ ਮਨ ਬਿਸਰਾਮ, ਇਹ ਕੇਂਦਰੀ ਭਾਵ ਹੈ ਸਾਰੇ ਸੁਖਮਣੀ ਸਾਹਿਬ ਦਾ। ਹਰ ਅੰਤਰੇ ਅਤੇ ਅੱਗੇ ਹਰ ਅਸ਼ਟਪਦੀ ਦੇ ਇਹ ਲੱਗਣਾ ਆ ਕਿ ਸੁਖਮਣੀ ਜਿਹੜਾ ਆ ਸੁਖ, ਉਹ ਅੰਮ੍ਰਿਤ ਪ੍ਰਭ ਨਾਮ, ਉਹੀ ਪ੍ਰਭੂ ਦਾ ਨਾਮ ਹੀ ਜਿਹੜਾ ਆ ਉਹ ਸੁਖਮਣੀ ਆ। ਭਗਤ ਜਨਾ ਕੇ ਮਨ ਬਿਸਰਾਮ, ਜਿਹੜੇ ਉਹਦੇ ਭਗਤ ਜਨ ਆ ਉਹਦੇ ਉਹਨਾਂ ਦੇ ਮਨ ਦੇ ਵਿੱਚ ਵਿਸ਼ਰਾਮ ਉਦੋਂ ਆਉਂਦਾ ਆ ਜਦੋਂ ਅੰਮ੍ਰਿਤ ਨਾਮ ਜਿਹੜਾ ਆ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ। ਸੋ ਉਹ ਤੋਂ ਅੱਗੇ ਆਪਾਂ ਚੱਲੀਏ ਸੁਖਮਣੀ ਸਾਹਿਬ ਦੇ ਵਿੱਚ ਤਾਂ ਸਾਰੇ ਭਗਤਾਂ ਦਾ ਜ਼ਿਕਰ ਆਉਂਦਾ ਆ, ਪੰਡਿਤ, ਬ੍ਰਹਮ ਗਿਆਨੀ, ਸੰਤ, ਸਾਧ, ਇਹ ਸਾਰਿਆਂ ਦੇ ਜ਼ਿਕਰ ਆਉਂਦਾ। ਇਹ ਸਾਰੇ ਭਗਤ ਨੇ ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਨਾਮ ਆ ਗਿਆ ਅਤੇ ਹੁਣ ਉਹ ਵਿਸ਼ਰਾਮ ਅਵਸਥਾ ਦੇ ਵਿੱਚ ਆ ਗਏ ਨੇ ਅਤੇ ਸੁਖਮਣੀ ਨੂੰ ਮਾਣ ਰਹੇ ਨੇ, ਸੁੱਖਾਂ ਦੀ ਮਣੀ ਨੂੰ। ਅਤੇ ਉਹ ਕਿਉਂ ਕਿਵੇਂ ਮੰਨਣਾ ਆ ਉਹ ਤਰੀਕੇ ਦੱਸੇ ਆ, ਨਾਲ ਵੰਡਣਾ ਵੀ ਆ। ਸੋ ਇਹ ਰਹਾਓ ਦੀ ਆ, ਪਰ ਮੈਨੂੰ ਥੋੜ੍ਹਾ ਅਚੰਭਾ ਲੱਗਦਾ ਜਦੋਂ ਜਿਹੜੇ ਗੁਰਬਾਣੀ ਨੂੰ ਵਰਤਦੇ ਨੇ ਸਟੇਜਾਂ ਦੇ ਉੱਤੇ। ਅਕਸਰ ਮੈਂ ਦੇਖਿਆ ਕਿ ਗੁਰਦਾਸ ਮਾਨ ਵੀ ਉਹ ਨੱਚਣ ਕੁੱਦਣ ਮਨ ਕਾ ਚਾਓ, ਹੋਰ ਵੀ ਕਈ ਆਪਣੇ ਆਪ ਨੂੰ ਜਸਟੀਫਾਈ ਕਰਦੇ ਨੇ ਇਹ ਪੰਕਤੀਆਂ ਪੜ੍ਹ ਕੇ, ਕਿ ਗੁਰੂ ਸਾਹਿਬ ਵੀ ਕਹਿ ਗਏ ਨੇ ਨੱਚਣ ਕੁੱਦਣ ਜਿਹੜਾ ਮਨ ਕਾ ਚਾਓ ਆ, ਚਲੋ ਫਿਰ ਨੱਚੀਏ। ਨਹੀਂ ਨਹੀਂ, ਉਹ ਤੋਂ ਅਗਲੀ ਲਾਈਨ ਕੀ ਆ, ਜਿਨ ਮਨ ਪਾਓ ਤਿਨਾ ਮਨ ਪਾਓ, ਉਹ ਇਹ ਤਾਂ ਮਤਲਬ ਇਹਨਾਂ ਨੂੰ ਤਾਂ ਰੋਕਿਆ ਆ ਅਗਲੀ ਲਾਈਨ ਦੇ ਵਿੱਚ, ਭਾਓ ਲਿਆਓ, ਤੁਸੀਂ ਸ਼ਾਂਤ ਹੋਵੋ, ਠੰਡੇ ਰਹੋ, ਠੀਕ ਹੈ। ਇਹ ਮਨ ਦੇ ਚਾਓ ਜਿਹੜੇ ਆ ਨਾ ਇਹ ਟੈਂਪਰੇਰੀ ਹੁੰਦੇ ਨੇ। ਸੋ ਉਹ ਇਸ ਚੀਜ਼ ਨੂੰ ਜਸਟੀਫਾਈ ਕਰਦੇ ਨੇ। ਸੋ ਮੈਨੂੰ ਵੀ ਕਿਤੇ ਲੱਗਿਆ ਕਿ ਗੁਰਪ੍ਰੀਤ ਘੁੱਗੀ ਹੋਣੀ ਵੀ ਰਾਹੁਲ ਨੂੰ ਜਸਟੀਫਾਈ ਕਰ ਰਹੇ ਨੇ ਆਪਣੀ ਕਿਸੇ ਫਿਲਮ ਦੀ ਪ੍ਰਮੋਸ਼ਨ ਦੇ ਵਿੱਚ, ਪਰ ਅਸਲੀ ਭਾਵ ਜਿਹੜਾ ਆ ਉਹ ਸੰਕੇਤਕ ਹੈ, ਉਹ ਰਾਗੀਆਂ ਵਾਸਤੇ ਆ, ਉਹ ਪਾਠ ਕਰਨ ਵਾਸਤੇ ਆ ਜਾਂ ਅਧਿਐਨ ਕਰਨ ਵਾਸਤੇ ਆ ਕਿ ਇਹ ਮੇਨ ਥੀਮ ਜਿਹੜਾ ਆ ਇਹ ਵਾਲਾ ਆ। ਸੋ ਇਹ ਸੀ ਵਿਚਾਰ ਅੱਜ ਦਾ, ਅਤੇ ਇਸ ਤੋਂ ਬਾਅਦ ਆਪਾਂ ਗੀਤ ਵੀ ਸੁਣਨੇ ਨੇ। ਆਉਣ ਵਾਲੇ ਹਫ਼ਤੇ ਵਿੱਚ ਬਹੁਤ ਨਵੇਂ ਗੀਤ ਅਸੀਂ ਲੈ ਕੇ ਆ ਰਹੇ ਹਾਂ ਸਿਸਟਮ ਦੇ ਵਿੱਚ, ਪਰ ਸ਼ੁਰੂ ਕਰਦੇ ਹਾਂ ਪੰਮਾ ਦੁੰਮੇਵਾਲ ਦੀ ਆਵਾਜ਼ ਤੋਂ।
ਜਮਾਨਾ ਗੱਲ ਸੁਣ ਕੇ ਜਵਾਨਾ ਨਹੀਂ ਓ ਪੀ ਕੇ ਬੁੱਕੀ ਦਾ ਗੱਡੀਆਂ ਚ ਉੱਚੀ ਗਾਣੇ ਸੱਚ ਕਹਿੰਦੇ ਆ ਸਿਆਣੇ ਉੱਤੇ ਨੂੰ ਨੀ ਥੁੱਕੀ ਦਾ ਪਹਾੜਾਂ ਚ ਡੇਜਰੇ ਚਾਹੇ ਘਰ ਹੋਣ ਛੋਟੇ ਦਿਲ ਵੱਡਾ ਰੱਖੀ ਦਾ
ਜੀ। ਪੰਮਾ ਦੁੰਮੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਹੌਂਸਲੇ। 2018 ਦੇ ਵਿੱਚ ਇਹ ਗੀਤ ਰਿਲੀਜ਼ ਹੋਇਆ ਸੀ, ਬਹੁਤ ਸੋਹਣਾ ਗੀਤ ਹੈ। ਅਤੇ ਤੁਸੀਂ ਵੀ ਸਾਡੇ ਨਾਲ ਜੁੜੋ, ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜੋ ਟੈਲੀਗ੍ਰਾਮ ਦੇ ਰਾਹੀਂ ਜਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਦੇ ਰਾਹੀਂ। ਸੋ ਇਹ ਸੀ ਸੰਪਰਕ ਕਰਨ ਦਾ ਪਤਾ, ਅਤੇ ਕਈ ਮਸਲੇ ਜਿਹੜੇ ਅੱਜ ਅਸੀਂ ਡਿਸਕਸ ਕਰਨੇ ਆ ਪ੍ਰੋਗਰਾਮ ਦੇ ਵਿੱਚ। ਅਤੇ ਇੱਕ ਵਾਰੀ ਫੇਰ ਪਿਛਲੇ ਹਫ਼ਤੇ ਦੀ ਤਰ੍ਹਾਂ, ਸਾਰਾ ਹਫ਼ਤੇ ਮੀਂਹ ਦੀ ਤਰ੍ਹਾਂ, ਬਾਰ ਫਿਰ ਮੀਂਹ ਸ਼ੁਰੂ ਹੋ ਗਿਆ। ਝੜੀ ਦਾ ਮਾਹੌਲ ਬਣਿਆ ਹੋਇਆ ਹੈ, ਹੱਟ ਹੱਟ ਕੇ ਲੱਗ ਰਿਹਾ ਹੈ ਅਤੇ ਮੈਨੂੰ ਲੱਗਦਾ ਅੱਜ ਸਾਰਾ ਦਿਨ ਇਸੇ ਤਰ੍ਹਾਂ ਹੀ ਰਹਿਣਾ ਹੈ। ਇਸ ਵੇਲੇ 13.4 ਡਿਗਰੀ ਟੈਂਪਰੇਚਰ ਹੈ ਜੀ ਸਾਡੇ ਇੱਥੇ ਸਟੂਡੀਓ ਦੇ ਵਿੱਚ, ਸਟੂਡੀਓ ਦੇ ਬਾਹਰ ਕੌਫ ਹਾਰਬਰ ਦੇ ਵਿੱਚ। ਅਤੇ ਪਿੰਡ ਦੀ ਗੱਲ ਕਰਦੇ ਹਾਂ, ਜਿਹੜਾ ਸਾਡਾ ਨਵਾਂ ਸ਼ਹਿਰ ਦੇ ਕੋਲ ਪਿੰਡ, ਲਾਈਵ ਟੈਂਪਰੇਚਰ ਉੱਥੇ ਇਸ ਵੇਲੇ ਹੈਗਾ ਆ 25 ਡਿਗਰੀ ਤਾਪਮਾਨ। ਸੋ ਹਿਊਮਿਡਿਟੀ ਤਕਰੀਬਨ ਮਤਲਬ 92% ਹੈ, ਕਿਉਂਕਿ ਮੀਂਹ ਪੈ ਗਏ ਨੇ ਅਤੇ ਲਾਈਵ ਵੀਡੀਓ ਵੀ ਚੱਲਦਾ ਹੁੰਦਾ ਸੀ, ਦੇਖਦੇ ਹੁੰਦੇ ਹਾਂ। ਅਤੇ ਮੌਸਮ ਦੀ ਗੱਲ ਕਰੀਏ ਆਸਟ੍ਰੇਲੀਆ ਦੀ, ਅਤੇ ਬ੍ਰਿਸਬਨ ਦੇ ਵਿੱਚ 14.7 ਡਿਗਰੀ ਆ, ਸਿਡਨੀ 'ਚ 11 ਡਿਗਰੀ, ਅਤੇ ਕੈਨਬਰਾ 'ਚ 5.9, ਮੈਲਬਨ ਦੇ ਵਿੱਚ 6.8, ਐਡਲੇਡ ਦੇ ਵਿੱਚ 12, ਅਤੇ ਪਰਥ ਦੇ ਵਿੱਚ 8.7, ਅਤੇ ਡਾਰਵਿਨ ਦੇ ਵਿੱਚ 19, ਉੱਥੇ ਸਿਆਲ ਪੈ ਰਿਹਾ ਪੂਰਾ 19 ਡਿਗਰੀ 'ਤੇ। ਅਤੇ ਜੋ ਠੰਡ ਹੈ ਉਹ ਵੱਧ ਰਹੀ ਹੈ, ਪਰ ਇੰਨੀ ਠੰਡ ਨਹੀਂ ਜਿੰਨੀ ਹੋਣੀ ਚਾਹੀਦੀ ਹੈ। ਮੌਸਮ ਵਿਭਾਗ ਮੁਤਾਬਕ ਜਿਹੜੀ ਆਸਟ੍ਰੇਲੀਆ ਦੇ ਵਿੱਚ ਬਰਫ਼ ਪੈ ਰਹੀ ਹੈ ਉਹ ਬਹੁਤ ਘੱਟ ਪੈ ਰਹੀ ਹੈ। ਜੋ ਬਰਫ਼ ਦੇ ਮੈਦਾਨ ਨੇ ਜਿੱਥੇ ਰਿਜ਼ੋਰਟ ਬਣੇ ਹੋਏ, ਉੱਥੇ ਆਰਟੀਫਿਸ਼ਲ ਸਨੋਅ ਜਿਹੜੀ ਆ ਉਹ ਜ਼ਿਆਦਾ ਪੈ ਰਹੀ ਆ, ਮਤਲਬ ਉਹ ਪਵਾ ਰਹੇ ਨੇ, ਪਰ ਜਿਹੜੀ ਨੈਚੁਰਲ ਸਨੋਅ ਹੈ ਉਹ ਹਜੇ ਵੀ ਘੱਟ ਹੈ। ਪਰ ਆਉਣ ਵਾਲੇ ਕੁਛ ਟਾਈਮ ਦੇ ਵਿੱਚ ਇਹ ਜਿਹੜੀ ਮੌਸਮ ਹੈ ਉਹ ਪਏਗਾ, ਠੰਡ ਪਏਗੀ, ਲੇਟ ਪਏਗੀ। ਉੱਧਰ ਗਿਆਨੀ ਜੀ ਮੈਨੂੰ ਕਾਲ ਕਰ ਰਹੇ ਨੇ ਫੋਨ 'ਤੇ। ਗਿਆਨੀ ਜੀ ਅਗਰ ਤੁਸੀਂ ਸੁਣ ਰਹੇ ਹਾਂ ਤਾਂ ਮੈਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਲੈਣਾ, 8:30 ਵਜੇ ਦੇ ਕਰੀਬ। ਅਤੇ ਲਓ ਜੀ ਮੈਂ ਤੁਹਾਨੂੰ ਸੰਪਰਕ ਕਰਾਂਗਾ ਅਤੇ ਤੁਸੀਂ ਸਿਰਫ ਕਾਲ ਚੱਕਣੀ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਅਤੇ ਹੁਣ ਆਪਾਂ ਅੱਗੇ ਇੱਕ ਗੀਤ ਵੀ ਸੁਣਨਾ ਆ ਅਤੇ ਗੱਲਾਂ ਬਾਤਾਂ ਵੀ ਆਪਾਂ ਜਾਰੀ ਰੱਖਣੀਆਂ ਨੇ। ਅਤੇ ਗੀਤ ਜਿਹੜਾ ਅਗਲਾ ਚੁਣਿਆ ਮੈਂ ਉਹ ਬੜਾ ਪਿਆਰਾ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਚੁਣਿਆ, ਸ਼ਾਇਦ ਇਹ ਫਿਲਮ ਚਲਤੇ ਚਲਤੇ ਦੇ ਵਿੱਚ ਹੋਈ ਸੀ। ਅਗਰ ਤੁਹਾਨੂੰ ਪਤਾ ਤਾਂ ਜ਼ਰੂਰ ਦੱਸਣਾ ਅਤੇ ਆਓ ਗੀਤ ਸੁਣਦੇ ਹਾਂ।
चलते चलते मेरे ये गीत याद रखना, कभी अलविदा ना कहना, कभी अलविदा ना कहना। चलते चलते मेरे ये गीत याद रखना, कभी अलविदा ना कहना, कभी अलविदा ना कहना। रोते हंसते बस यूं ही तुम गुनगुनाते रहना, कभी अलविदा ना कहना, कभी अलविदा ना कहना। प्यार करते करते हम तुम कहीं खो जाएंगे, इन्हीं बहारों के आंचल में थक के सो जाएंगे। प्यार करते करते हम तुम कहीं खो जाएंगे, इन्हीं बहारों के आंचल जल में थक के सो जाएंगे सपनों को फिर भी तुम यूं ही सजाते रहना कभी अलविदा ना कहना कभी अलविदा ना कहना चलते चलते मेरे ये गीत याद रखना कभी अलविदा ना कहना कभी अलविदा ना कहना बीच राह में दिलबर बिछड़ जाए कहीं हम अगर और सुनी सी लगे तुम्हें जीवन की ये डगर बीच राह में दिलबर बिछड़ जाए कहीं हम अगर और सुनी सी लगे तुम्हें जीवन की ये डगर हम लौट आएंगे तुम यूं ही बुलाते रहना कभी अलविदा ना कहना कभी अलविदा ना कहना चलते चलते मेरे ये गीत याद रखना कभी अलविदा ना कहना कभी अलविदा ना कहना रोते हंसते बस यूं ही तुम गुनगुनाते रहना कभी अलविदा ना कहना कभी अलविदा ना कहना
ਪਿਆਰਾ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਸੁਣਿਆ ਅੱਜ ਸ਼ਨਿਚਰਵਾਰ ਦੀ ਸਵੇਰ ਨੂੰ ਉਮੀਦ ਰੱਖਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ ਸੋ ਪਿਆਰਿਓ ਅੱਗੇ ਵੱਧਦੇ ਹਾਂ ਅਤੇ ਕੁਛ ਸੁਨੇਹੇ ਸਾਡੇ ਕੋਲ ਨੇ ਰਵਿੰਦਰ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ ਉਹ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਪਿਆਰਿਓ ਕੀ ਹਾਲ ਹੈ ਠੀਕ ਠਾਕ ਹੋਰ ਵੀ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ ਅਤੇ ਉਹ ਵੀ ਹਮੇਸ਼ਾ ਹੀ ਤੰਦਰੁਸਤੀ ਸਾਡੀ ਪੁੱਛਦੇ ਨੇ ਠੀਕ ਹੈ ਮੇਰੀ ਸਿਹਤ ਬਾਰੇ ਕਾਫੀ ਪੁੱਛਦੇ ਆ ਅਤੇ ਦੇਖੋ ਜੋ ਪਰਮਾਤਮਾ ਨੇ ਦੁੱਖ ਸੁੱਖ ਲਿਖਿਆ ਉਹ ਆਪਾਂ ਨੂੰ ਭੋਗਣਾ ਹੀ ਪੈਣਾ ਹੈ ਅਤੇ ਤੁਸੀਂ ਕਿਤਾਬ ਦੇ ਵਿੱਚ ਵੀ ਪੜ੍ਹਿਆ ਮੇਰਾ ਜੋ ਮਾਇੰਡ ਸੈੱਟ ਆ ਗੁਰਬਾਣੀ ਨੇ ਬੜਾ ਵਧੀਆ ਸੈੱਟ ਕੀਤਾ ਹੋਇਆ ਹੈ ਕਿ ਜੋ ਵੀ ਪਰਮਾਤਮਾ ਦਿੰਦਾ ਖੁਸ਼ੀ ਗਮੀ ਉਹ ਸਾਰੀ ਬਾਣੀ ਦੇ ਵਿੱਚ ਆਪਾਂ ਰਹਿ ਕੇ ਮੰਨਣੀ ਆ ਅਤੇ ਪਰ ਫਿਰ ਵੀ ਤੁਹਾਡੀਆਂ ਦੁਆਵਾਂ ਜਿਹੜੀਆਂ ਨੇ ਉਹ ਟੋਨਿਕ ਦਾ ਕੰਮ ਕਰਦੀਆਂ ਨੇ ਦਵਾਈ ਦਾ ਕੰਮ ਕਰਦੀਆਂ ਨੇ ਸੋ ਲਓ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਅਤੇ ਕੁਛ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਹ ਖਬਰਾਂ ਜਿਹੜੀਆਂ ਨੇ ਦੇਸ਼ ਵਿਦੇਸ਼ ਤੋਂ ਸਾਡੇ ਲਈ ਕਾਫੀ ਅਹਿਮੀਅਤ ਰੱਖਦੀਆਂ ਨੇ ਮਤਲਬ ਬਰੀਫ ਦੇ ਵਿੱਚ ਆਪਾਂ ਡਿਟੇਲ 'ਚ ਨਹੀਂ ਜਾਣਾ ਜਿਹੜੀ ਕੱਲ੍ਹ ਦੀ ਮੇਨ ਖਬਰ ਹੈ ਅੱਜ ਦੀ ਮੇਨ ਖਬਰ ਰੱਖ ਲਓ ਕਿ ਇੰਗਲੈਂਡ ਦੇ ਵਿੱਚ ਇਲੈਕਸ਼ਨਸ ਹੋਈਆਂ ਨੇ ਅਤੇ ਉਸ ਦੇ ਵਿੱਚ ਜੋ ਕੰਜ਼ਰਵੇਟਿਵ ਪਾਰਟੀ ਆ ਜੋ ਭਾਰੀ ਬਹੁਮਤ ਨਾਲ ਜਿੱਤੀ ਸੀ ਪਿਛਲੀ ਵਾਰੀ ਉਹ ਬਹੁਤ ਹੀ ਬੁਰੀ ਤਰ੍ਹਾਂ ਹਾਰੀ ਆ ਔਰ ਉਹਨਾਂ ਦੇ ਇਲੈਕਸ਼ਨ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨੇ ਲੋਅ ਨੰਬਰ 'ਤੇ ਉਹਨਾਂ ਦੀਆਂ ਜਿਹੜੀਆਂ ਸੀਟਾਂ ਆਈਆਂ ਨੇ ਸ਼ਾਇਦ 131 ਜਾਂ 111 ਮੈਂ ਸ਼ੋਰ ਨਹੀਂ ਹੈਗਾ ਪਰ ਦੂਜੇ ਪਾਸੇ 410 ਜਾਂ 11 ਸੀਟਾਂ ਲੈ ਕੇ ਲੇਬਰ ਪਾਰਟੀ ਦਾ ਵੀ ਰਿਕਾਰਡ ਬਣਿਆ ਹੈ ਕਿ ਇੰਨੀ ਭਾਰੀ ਬਹੁਮਤ ਨਾਲ ਉਹ ਪਹਿਲੀ ਵਾਰੀ ਜਿੱਤੇ ਨੇ ਸੋ ਬਹੁਤ ਸਾਰੇ ਰਿਕਾਰਡ ਬਣੇ ਨੇ ਅਤੇ ਜੋ ਸਾਬਕਾ ਪ੍ਰਧਾਨ ਮੰਤਰੀ ਨੇ ਸੀ ਇੰਗਲੈਂਡ ਦੀ ਲਿਜ਼ ਉਹ ਵੀ ਆਪਣੀ ਇਲੈਕਸ਼ਨ ਹਾਰ ਗਈ ਆ 800 ਵੋਟ ਤੋਂ ਸੋ ਬੜੀਆਂ ਚੇਂਜਿਸ ਆਉਂਦੀਆਂ ਨੇ ਜਨਤਾ ਜਨਾਰਦਨ ਜਿਹੜੀਆਂ ਨੇ ਉਹ ਬੜੇ ਸੂਝਵਾਨ ਹੈ, ਉਹਨਾਂ ਨੂੰ ਪਤਾ ਉਹਨੇ ਕੀ ਕਰਨਾ ਅਤੇ ਜੋ ਉਹ ਡਰਾਮਾ ਚੱਲਦਾ ਆ ਸਰਕਾਰਾਂ ਦਾ, ਇੱਥੇ 3 ਸਾਲ ਕਿਤੇ ਚੱਲਦਾ 4 ਜਾਂ 5, ਉਹ ਨੋਟ ਕਰਦੇ ਨੇ ਲੋਕ, ਐਡੀ ਗੱਲ ਨਹੀਂ ਹੈਗੀ ਵੀ ਨੋਟ ਨਹੀਂ ਕਰਦੇ, ਜੋ ਡੀਲਾਂ ਚੱਲਦੀਆਂ ਉਹਨਾਂ ਦੀਆਂ ਕਿਸ ਤਰ੍ਹਾਂ ਉਹ ਬਿਹੇਵ ਕਰਦੇ ਆ। ਕਈ ਵਾਰੀ ਤਾਂ ਇੱਦਾਂ ਲੱਗਦਾ ਕਿ ਇਹ ਜੋਕਰ ਚੁਣੇ ਹੋਏ ਨੇ ਸਾਰੇ, ਅਤੇ ਖਾਸ ਕਰਕੇ ਇੰਗਲੈਂਡ ਦੀ ਜਿਹੜੀ ਸੀਗੀ, ਉਸ ਤੋਂ ਪਹਿਲਾਂ ਬੋਰਿਸ ਜੌਨਸਨ ਸੀ, ਉਹ ਤਾਂ ਸੀਗੇ ਜੋਕਰ, ਅਤੇ ਉਹ ਯੂਕਰੇਨ ਦੀ ਲੜਾਈ ਉਹਦੇ ਕਰਕੇ ਹੀ ਹੁਣ ਚੱਲ ਰਹੀ ਆ, ਇਹ ਲੜਾਈ ਮੁੱਕ ਜਾਣੀ ਸੀ ਬਹੁਤ ਪਹਿਲਾਂ ਹੀ, ਸੋ ਉਹ ਆਪਣੀ ਜਿਹੜੀ ਟੰਗ ਅੜਾਈ ਜਾ ਕੇ ਉੱਥੇ, ਅਤੇ ਉਹਦੇ ਕਰਕੇ ਸਾਰਾ ਨੁਕਸਾਨ ਹੋ ਰਿਹਾ। ਅਤੇ ਲੋਕ ਦੇਖਦੇ ਨੇ ਕਿ ਬਾਹਰ ਨੂੰ ਇੰਨਾ ਪੈਸਾ ਭੇਜੀ ਜਾ ਰਹੇ ਆ, ਹੈਂ ਉੱਥੇ ਯੂਕਰੇਨ ਦੀ ਲੜਾਈ ਲਾਈ, ਉਹ ਕਦੇ ਕਿਤੇ ਕੋਈ ਕੁਛ ਲਾਇਆ ਹੋਇਆ, ਅਤੇ ਇੰਗਲੈਂਡ ਦੇ ਵਿੱਚ ਜੋ ਜੋਬਸ ਨੇ ਜਾਂ ਉਹਨਾਂ ਦਾ ਜਿਹੜਾ ਲਿਵਿੰਗ ਸਟੈਂਡਰਡ ਹੈ ਲੋਕਾਂ ਦਾ, ਉਹ ਡਾਊਨ ਹੋ ਰਿਹਾ ਆ, ਬੜੇ ਬੁਰੇ ਹਾਲ ਨੇ, ਉੱਥੇ ਸਾਰੇ ਪਰੇਸ਼ਾਨ ਨੇ, ਕੋਈ ਪੋਜ਼ਿਟਿਵਿਟੀ ਹੈ ਨਹੀਂ। ਜਦੋਂ ਤੁਸੀਂ ਲੜ ਰਹੇ ਹੋ, ਮੈਂ ਤਾਂ ਇਹ ਕਹਿੰਦਾ ਕਿ ਦੇਖੋ ਘਰ ਦੇ ਵਿੱਚ ਜਦੋਂ ਕਲੇਸ਼ ਹੁੰਦਾ ਆ ਤਾਂ ਨੁਕਸਾਨ ਹੁੰਦਾ ਆ, ਉਹ ਹੋਣਾ ਹੀ ਹੋਣਾ ਆ, ਪਰ ਜੇ ਤੁਹਾਡਾ ਗੁਆਂਢੀ ਵੀ ਲੜ ਰਿਹਾ, ਤੁਸੀਂ ਠੀਕ ਹੋ, ਤਾਂ ਉਸ ਦਾ ਅਸਰ ਤੁਹਾਡੇ 'ਤੇ ਵੀ ਪੈਣਾ, ਕਿਉਂਕਿ ਰਾਤ ਦੀ ਨੀਂਦ ਤੁਹਾਡੀ ਵੀ ਖਰਾਬ ਹੋਣੀ ਆ, ਤੁਹਾਡਾ ਧਿਆਨ ਉਹਨਾਂ ਦੀ ਲੜਾਈ ਵੱਲ ਜਾਣਾ ਆ। ਸੋ ਇਸ ਕਰਕੇ ਲੜਾਈ ਕਿਤੇ ਵੀ ਮਾੜੀ ਹੈ, ਆਪਣੇ ਘਰ ਤਾਂ ਹੈ ਹੀ ਹੈ ਮਾੜੀ, ਉਹ ਗੁਆਂਢੀਆਂ ਦੇ ਜਾਂ ਕਿਸੇ ਹੋਰ ਦੇ ਵੀ ਲੱਗੀ ਹੋਵੇ, ਜਾਂ ਅਸੀਂ ਉਹਦੇ ਵਿੱਚ ਪੰਚਾਇਤੀਏ ਵੀ ਬਣ ਕੇ ਚਲੇ ਜਾਈਏ, ਉਹ ਪੰਚਾਇਤੀਆਂ ਲਈ ਵੀ ਉਨੀ ਹੀ ਖਤਰਨਾਕ ਹੁੰਦੀ ਹੈ, ਕਿਉਂਕਿ ਉਨੇ ਟਾਈਮ 'ਚ ਉਨੀ ਕੋਈ ਵਧੀਆ ਕੰਮ ਕਰ ਲੈਣਾ ਹੁੰਦਾ, ਨਹੀਂ ਤਾਂ ਉਹ ਪੰਚਾਇਤਾਂ ਕਰਾਉਂਦੇ ਫਿਰਦੇ ਹੁੰਦੇ ਵਿਚਾਰੇ। ਸੋ ਇਸ ਕਰਕੇ ਇਹ ਜਿਹੜੀ ਲੜਾਈ ਹੈ, ਛੇੜਨੀ ਕਿਤੇ ਲੜਾਈ ਕਰਨੀ, ਉਹਦੇ ਵਿੱਚੋਂ ਫਾਇਦੇ ਦੇਖਣੇ, ਮਫਾਦ ਦੇਖਣੇ, ਬੱਲੇ ਬੱਲੇ ਕਰਾਉਣੀ, ਆਪਣੀ ਟੌਹਰ ਬਣਾਉਣੀ, ਇਹਦਾ ਨੁਕਸਾਨ ਜਿਹੜਾ ਆ ਉਹ ਦੇਸ਼ ਭੁਗਤਦਾ ਹੀ ਭੁਗਤਦਾ। ਇਸ ਕਰਕੇ ਨਾ ਲੜਾਈ ਦੇਸ਼ ਦੇ ਵਿੱਚ ਲੱਗਣੀ ਚਾਹੀਦੀ ਹੈ ਅਤੇ ਨਾ ਕਿਤੇ ਬਾਹਰ ਲਵਾਉਣੀ ਚਾਹੀਦੀ ਹੈ। ਸੋ ਇਸ ਦਾ ਨਤੀਜਾ ਤੁਸੀਂ ਇੰਗਲੈਂਡ 'ਚ ਦੇਖ ਰਹੇ ਹੋ, ਇਹੀ ਨਤੀਜੇ ਜਿਹੜੇ ਯੂਰਪ 'ਚ ਆ, ਇਹੀ ਨਤੀਜੇ ਅਮਰੀਕਾ 'ਚ ਹੋਣ ਵਾਲੇ ਆ, ਕਿ ਕਿਤੇ ਪੈਸਾ ਜਾ ਰਿਹਾ ਉੱਥੇ ਲੈਣ ਨਾ ਦੇਣ ਨਾ ਕੋਈ, ਮਤਲਬ ਬਹੁਤ ਦੂਰ ਦੇਸ਼ ਆ ਉੱਥੇ ਪੈਸਾ, ਇੰਨੇ ਬਿਲੀਅਨ ਡਾਲਰ ਸਿਰਫ ਕਾਹਦੇ ਵਾਸਤੇ, ਇੱਕ ਸਰਪੰਚੀ ਵਾਸਤੇ ਕਿ ਦੁਨੀਆ ਦਾ ਮੈਂ ਸਰਪੰਚ ਹਾਂ, ਮੈਂ ਉੱਥੇ ਲਾਉਣਾ, ਅਤੇ ਉੱਥੇ ਅਮਰੀਕਾ ਦੇ ਵਿੱਚ ਇਕੋਨਮੀ ਜਿਹੜੀ ਆ ਮੁੱਦੇ ਮੂੰਹ ਡਿੱਗੀ ਪਈ ਆ, ਇਨਫਲੇਸ਼ਨ ਐਡੀ ਹੋਈ ਪਈ ਆ। ਸੋ ਇਹ ਜਿਹੜੀਆਂ ਗੱਲਾਂ ਨੇ, ਇੱਕ ਮੈਂ ਹੋਰ ਐਨਾਲਿਸਿਸ ਅੱਜ ਸੁਣ ਰਿਹਾ ਸੀਗਾ, ਬੜਾ ਇੰਟਰਸਟਿੰਗ ਸੀ ਕਿ ਜਦੋਂ ਇਹ 2021-22 ਦੇ ਵਿੱਚ ਲੜਾਈ ਲੱਗੀ ਰੂਸ ਅਤੇ ਯੂਕਰੇਨ ਦੀ, ਲਵਾਈ ਗਈ ਜਿਸ 'ਤੇ ਰਸ਼ੀਆ ਨੂੰ ਹਮਲਾ ਕਰਨਾ ਪਿਆ, ਤਾਂ ਇਹ ਲੀਡਰ ਕਹਿੰਦੇ ਸੀ ਪੁਤਿਨ ਨੂੰ ਲਾਉਣਾ ਆ ਬਸ, ਪੁਤਿਨ ਨੋ ਮੋਰ, ਪੁਤਿਨ ਹੈਜ਼ ਟੂ ਗੋ, ਜਿੱਦਾਂ ਅੱਗੇ ਸੀਰੀਆ ਦੇ ਨੂੰ ਕਹਿੰਦੇ ਸੀ, ਸਦਾਮ ਹੁਸੈਨ ਨੂੰ ਕਹਿੰਦੇ, ਕਿਉਂਕਿ ਇਹਨਾਂ ਦਾ ਮੂੰਹ ਪਿਆ ਹੋਇਆ ਸੀ। ਹੁਣ ਜੇ ਦੇਖਿਆ ਜਾਵੇ ਇਲੈਕਸ਼ਨਾਂ ਹੋਈਆਂ, ਪੁਤਿਨ ਬਹੁਤ ਵੱਡੇ ਬਹੁਮਤ ਨਾਲ ਜਿੱਤਿਆ ਮੁੜ ਕੇ, ਅਤੇ ਜਿਹੜੇ ਲੀਡਰ ਕਹਿੰਦੇ ਸੀ ਹੈਜ਼ ਟੂ ਗੋ ਉਹ ਸਾਰੇ ਹੀ ਚਲੇ ਗਏ ਤਕਰੀਬਨ, ਬੋਰਿਸ ਜੌਨਸਨ ਵੀ ਹੈ ਨਹੀਂ, ਉੱਧਰ ਫਰਾਂਸ 'ਚ ਬੁਰਾ ਹਾਲ ਹੈ, ਜਰਮਨ ਦੇ ਵਿੱਚ ਸ਼ੋਲਸ ਦੀ ਜਿਹੜੀ ਪਾਰਟੀ ਆ ਉਹ ਮੁੱਦੇ ਮੂੰਹ ਡਿੱਗੀ ਆ, ਹਜੇ ਹੈਗਾ ਉਹ ਲੀਡਰ, ਰਿਸ਼ੀ ਸੁਨਾਕ ਉਹ ਵੀ ਚਲੇ ਗਿਆ, ਬਾਈਡਨ ਦੀ ਵੀ ਵਾਰੀ ਆ। ਸੋ ਜਿਹੜੇ ਕਹਿੰਦੇ ਸੀ ਇਹ ਇਹਨੂੰ ਜਾਣਾ ਚਾਹੀਦਾ ਉਹ ਆਪ ਵਾਰੀ ਵਾਰੀ ਜਾ ਰਹੇ ਨੇ, ਲੋਕ ਆਪਣਾ ਫਤਵਾ ਦੇ ਰਹੇ ਨੇ। ਸੋ ਇਸ ਨੂੰ ਸਿਰ ਮੱਥੇ ਕਰਨਾ ਚਾਹੀਦਾ, ਇਹ ਭਾਰਤ ਲਈ ਵੀ ਲੈਸਨ ਹੈ। ਹੁਣ ਮੋਦੀ ਸਾਹਿਬ ਬੜੇ ਆਰਾਮ ਨਾਲ ਮਨ ਕੀ ਬਾਤ ਕਰ ਰਹੇ ਨੇ, ਆਪਣੀ ਸੋਚ ਰਹੇ ਨੇ ਕੀ ਕਰਨਾ, ਜਿੱਦਾਂ ਅਸੀਂ ਦਿਲ ਵਾਲੀ ਗੱਲ ਕਰਦੇ ਸੀ। ਤਾਂ ਇੱਧਰ ਆਸਟ੍ਰੇਲੀਆ ਦੇ ਵਿੱਚ ਕੋਈ ਬਹੁਤੀਆਂ ਜ਼ਿਆਦਾ ਖਾਸ ਖਬਰਾਂ ਨਹੀਂ, ਸਿਰਫ ਵੀਜ਼ਿਆਂ ਦੀਆਂ ਖਬਰਾਂ ਆ ਰਹੀਆਂ ਨੇ, ਕਿਹੜੇ ਵੀਜ਼ੇ ਨੂੰ ਕਿੰਨੇ ਪੁਆਇੰਟ ਚਾਹੀਦੇ ਆ, ਕਿਹਨੂੰ ਬੰਦ ਕਰਤਾ, ਕਿਹਨੂੰ ਉਹ ਕਰਤਾ, ਕਿਹਨੂੰ ਆਹ ਕਰਤਾ। ਸੋ ਇਹ ਤੁਸੀਂ ਫੇਸਬੁੱਕ ਤੋਂ ਜਾਣੀ ਜਾ ਰਹੇ ਹੋ। ਅਤੇ ਖੈਰ ਆਪਾਂ ਗੱਲਾਂ ਬਾਤਾਂ ਹੋਰ ਵੀ ਕਰਾਂਗੇ, ਗਿਆਨੀ ਜੀ ਬੜੀ ਛੇਤੀ ਸਾਡੇ ਨਾਲ ਆ ਰਹੇ ਨੇ, ਅਤੇ ਅਸੀਂ ਕਰ ਰਹੇ ਹਾਂ ਜੀ ਦਿਲ ਵਾਲੀਆਂ ਗੱਲਾਂ। ਅਤੇ ਦੇਖੋ ਪੰਜਾਬ ਦੇ ਵਿੱਚ ਅੱਜ ਕੱਲ੍ਹ ਝੋਨੇ ਦਾ ਸੀਜ਼ਨ ਚੱਲ ਰਿਹਾ, ਜਾਣੀ ਕਿ ਝੋਨਾ ਲੱਗ ਰਿਹਾ, ਅਤੇ ਹਲਕਾ ਹਲਕਾ ਮੀਂਹ ਵੀ ਪੈ ਰਿਹਾ, ਫਿਰ ਇਹ ਤੋਂ ਬਾਅਦ ਪਾਣੀ ਵੀ ਲੱਗਦੇ ਨੇ, ਮੋਟਰਾਂ 'ਤੇ ਜਾਂਦੇ ਨੇ, ਅੱਜ ਕੱਲ੍ਹ ਤਾਂ ਵੈਸੇ ਘੱਟ ਹੀ ਜਾਂਦੇ ਨੇ, ਰਿਮੋਟ ਤੋਂ ਵੀ ਔਨ ਹੋ ਜਾਂਦੀਆਂ ਹੈ ਜਾਂ ਉੱਥੇ ਬਈਏ ਰੱਖੇ ਹੋਏ ਨੇ, ਪਰ ਪਹਿਲਾਂ ਇੱਕ ਟਾਈਮ ਸੀਗਾ ਜਦੋਂ ਫਿਰ ਮੋਟਰ 'ਤੇ ਹੀ ਚਾਹ ਜਾਂਦੀ ਹੁੰਦੀ ਸੀ, ਕਿਉਂਕਿ ਪਾਣੀ ਚੱਲਦਾ ਰਹਿੰਦਾ, ਬਿਜਲੀ ਚਲੀ ਜਾਂਦੀ ਸੀ, ਮੋਟਰ ਫਿਰ ਔਨ ਕਰਨੀ ਪੈਂਦੀ ਸੀ। ਸੋ ਇੱਕ ਬੰਦਾ ਮੰਜੀ ਡਾ ਕੇ ਉੱਥੇ ਹੀ ਬੈਠਾ ਹੁੰਦਾ ਸੀ, ਅਤੇ ਖਾਸ ਕਰਕੇ ਝੋਨੇ ਦੇ ਸੀਜ਼ਨ ਦੇ ਵਿੱਚ ਜਦੋਂ ਰੌਣੀ ਕਰਨੀ ਹੋਵੇ ਜਾਂ ਕੁਛ ਕਰਨਾ ਹੋਵੇ, ਅਤੇ ਉਹ ਮੋਟਰ ਵਾਲਾ ਕਮਰਾ ਕਈ ਵਾਰੀ ਬੜਾ ਅਹਿਮ ਹੁੰਦਾ ਸੀ। ਉਹਦੇ ਵਿੱਚ ਸਾਰਾ ਸਮਾਨ ਰੱਖਿਆ ਹੁੰਦਾ ਸੀ, ਚਾਹ ਦਾ ਵੀ ਰੱਖਿਆ ਹੁੰਦਾ ਸੀ, ਕਈਆਂ ਨੇ ਚੂਹ ਦਾ ਵੀ ਰੱਖਿਆ ਹੁੰਦਾ ਸੀ, ਚੂਹ ਦਾ ਜ਼ਿਆਦਾ ਰੱਖਿਆ ਹੁੰਦਾ ਸੀ। ਸੋ ਆਓ ਇੱਕ ਗੀਤ ਸੁਣਦੇ ਹਾਂ, ਮੈਨੂੰ ਯਾਦ ਆ ਗਿਆ ਇਹ ਮਾਹੌਲ ਦੇਖ ਕੇ। ਇੰਦਰਜੀਤ ਨਿੱਕੂ ਦਾ ਇੱਕ ਗੀਤ ਆਇਆ ਸੀ, ਕਦੇ ਸਾਡੇ ਕੋਲ ਸਰਦਾਰੀ ਸੀ ਮੋਟਰ ਵਾਲੇ ਜਿੰਦੇ ਦੀ ਚਾਬੀ ਸੀ। ਆਓ ਗੀਤ ਸੁਣਦੇ ਹਾਂ।
ਗੱਲ ਥੋੜੇ ਸਾਲ ਪੁਰਾਣੀ ਹੈ, ਕੋਈ ਝੂਠ ਨਾ ਸੱਚ ਕਹਾਣੀ ਹੈ।
ਲੈ ਵੇ ਵਿੱਕੀ ਸਿੰਘ, ਲੱਗਦਾ ਹੁਣ ਸਾਡੇ ਪਰਦੇਸੀਆਂ ਦੀ ਗੱਲ ਕਰੂਗੇ।
ਗੱਲ ਥੋੜੇ ਸਾਲ ਪੁਰਾਣੀ ਹੈ, ਕੋਈ ਝੂਠ ਨਾ ਸੱਚ ਕਹਾਣੀ ਹੈ।
ਫੇਲ ਹੋਗੇ, ਗਾਲਾਂ ਦਿੰਦੇ ਕਰਦੇ ਸੀ, ਹੁਣ ਪੰਛੀਆਂ
ਉਹ ਆਖੇ ਕਮਜ਼ੋਰ ਕਹਾਣੀ ਦਿਲ ਵਾਲੀ, ਮੈਂ ਆਖਾਂ ਮੂੰਹ ਜ਼ੋਰ ਕਹਾਣੀ ਦਿਲ ਵਾਲੀ। ਉਹ ਆਖੇ ਕਿ ਸੁਪਨੇ ਅੰਦਰ ਰੱਖਿਆ ਏ, ਮੈਂ ਆਖਾਂ ਚੱਲ ਟੋਰ ਕਹਾਣੀ ਦਿਲ ਵਾਲੀ। ਭਾਵੇਂ ਪ੍ਰੀਤ ਪੁਰਾਣੀ ਵੀ ਹੋ ਜਾਵੇ, ਭਾਵੇਂ ਪ੍ਰੀਤ ਪੁਰਾਣੀ ਵੀ ਹੋ ਜਾਵੇ, ਪਰ ਰਹਿੰਦੀ ਨਵੀਂ ਨਕੋਰ ਕਹਾਣੀ ਦਿਲ ਵਾਲੀ। ਕਰਾਂਗੇ ਚਿੰਤਨ,
ਕੱਢਾਂਗੇ ਮਸਲਿਆਂ ਦੇ ਹੱਲ,
ਪ੍ਰੋਗਰਾਮ ਦਿਲ ਵਾਲੀ ਗੱਲ,
ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਰਾਹੀਂ, ਤਰੰਗਾਂ ਦੇ ਰਾਹੀਂ, ਤੇ ਆਨੰਦ ਮਾਣ ਰਹੇ। ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਮੈਸੇਜ ਆ ਰਹੇ ਨੇ ਕਿ ਐਪ ਦੇ ਵਿੱਚ ਸਮੱਸਿਆ ਆ ਰਹੀ ਆ। ਐਂਡਰਾਇਡ ਐਪ ਠੀਕ ਚੱਲ ਰਹੀ ਆ ਜੀ, ਤੁਸੀਂ ਪੌਜ਼ ਕਰਕੇ ਪਲੇ ਦੁਬਾਰਾ ਦੱਬ ਸਕਦੇ ਹੋ ਜਾਂ ਰੀਸਟਾਰਟ ਕਰ ਸਕਦੇ ਹੋ। ਆਈਫੋਨ ਜਿਹੜੇ ਨੇ ਨਵਿਆਂ ਵਾਸਤੇ ਆਈ ਗਈ ਹੋਈ ਆ, ਸੋ ਉਹ ਤੁਹਾਨੂੰ ਆਈਟਿਊਨ ਤੁਸੀਂ ਐਪ ਡਾਊਨਲੋਡ ਕਰ ਲਓ, ਉਸ ਦੇ ਵਿੱਚੋਂ ਤੁਸੀਂ ਸਾਨੂੰ ਸੁਣ ਸਕਦੇ ਹੋ। ਗੁਰਜੀਵਨ ਸਿੰਘ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਅਤੇ ਉਹ ਉਹਨਾਂ ਨੂੰ ਵੀ ਮੈਂ ਇਹ ਕਹਿੰਦਾ ਕਿ ਆਈਟਿਊਨਸ ਵੀ ਹੈਗੀ ਆ, ਅਤੇ ਟਿਊਨਇਨ ਐਪ ਹੈ, ਟਿਊਨਇਨ ਐਪ ਦੇ ਰਾਹੀਂ ਤੁਸੀਂ ਸਾਨੂੰ ਸੁਣ ਸਕਦੇ ਹੋ। ਇਨ ਦਾ ਮੇਨ ਟਾਈਮ ਜਦੋਂ ਤੱਕ ਸਾਡੀ ਐਪ ਅਪਲੋਡ ਜਾਂ ਕਹਿ ਲਓ ਕਿ ਅਪਰੂਵ ਨਹੀਂ ਹੁੰਦੀ, ਕਈ ਦੋ ਤਿੰਨ ਐਪਸ ਹਨ, ਅਤੇ ਉੱਥੋਂ ਹੀ ਸਾਨੂੰ ਸੁਣਿਆ ਜਾ ਸਕਦਾ ਫਿਲਹਾਲ। ਖੈਰ, ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਆ, ਅਤੇ ਉਹਨਾਂ ਦਾ ਵੀ ਆਪਾਂ ਸਵਾਗਤ ਕਰਨਾ ਹੈ ਪ੍ਰੋਗਰਾਮ ਦੇ ਵਿੱਚ, ਬੜਾ ਸ਼ਾਨਦਾਰ ਸਵਾਗਤ ਕਰਨਾ ਹੈ ਕਿਉਂਕਿ ਕਾਫੀ ਦੇਰ ਬਾਅਦ ਉਹ ਸਾਡੇ ਨਾਲ ਜੁੜਨਾ ਉਹਨਾਂ ਨੂੰ। ਸੋ ਤਾਇਆ ਜੀ, ਸਤਿ ਸ਼੍ਰੀ ਅਕਾਲ, ਪੈਰੀ ਪਹਿਨਾ।
ਹਾਂ ਜੀ, ਭਤੀਜਾ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪੈਰੀਂ ਕਿਉਂ ਪੈਂਦੇ ਹੋ, ਹੱਥੀਂ ਪਿਆ ਕਰੋ।
ਹੱਥਾਂ ਨਾਲ ਤਾਂ ਦੇਖੋ ਹੁਣ, ਹੱਥਾਂ ਵੀ ਉਹ ਵੀ ਠੀਕ ਆ, ਪਰ ਪੈਰੀਂ ਪੈਣਾ ਵੀ ਜਿਹੜਾ ਇੱਕ ਬੜਾ
ਸ਼ੁਕਰ ਆ। ਰੇਡੀਓ ਰਾਹੀਂ ਕਿੰਨੇ ਸਾਲ ਹੀ ਬੀਤ ਗਏ, ਮੁੱਦਾਂ ਹੀ ਬੀਤ ਗਈਆਂ। ਤੁਹਾਡੇ ਪ੍ਰੇਮੀ ਕਹਿੰਦੇ ਤਾਏ ਭਤੀਜੇ ਜਿਹੜੀ ਨੋਕ ਝੋਕ ਹੁੰਦੀ ਸੀ ਉਹ ਸਾਨੂੰ ਸੁਣਨ ਨੂੰ ਨਹੀਂ ਮਿਲਦੀ, ਤੇ ਉਹ ਆ ਵੀ ਮੈਂ ਤੇ ਤੁਹਾਡੇ ਸੋਹਣੇ ਮਹੱਲ ਬਣ ਰਹੇ ਪਿੰਡ ਵਿੱਚ, ਕੀ ਪੁੰਨੂ ਮਾਜਰਾ ਪਿੰਡ ਦਾ ਨਾਂ ਆ।
ਹਾਂਜੀ ਹਾਂਜੀ,
ਉੱਥੇ ਵੀ ਜਾ ਕੇ ਵੇਖ ਆਇਆ ਵਾ ਤੁਹਾਡੀਆਂ ਕਾਰਸਤਾਨੀਆਂ, ਤੇ ਟੈਲੀਫੋਨ ਤੇ ਵੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਆ, ਪਰ ਇਸ ਤਰ੍ਹਾਂ ਸਰੋਤਿਆਂ ਦੇ ਸਾਹਮਣੇ ਅੱਜ ਮੁੱਦਤਾਂ ਦੇ ਬਾਅਦ ਹੀ ਗੱਲ ਹੋਈ ਆ। ਤੇ ਅੱਛਾ, ਸਮੱਸਿਆ ਇਹ ਆ ਵੀ ਮੈਂ ਪਹਿਲਾਂ ਨਾ ਹਰਮਨ ਰੇਡੀਓ ਦੇ ਪ੍ਰੋਗਰਾਮ ਸਾਰੇ ਸੁਣ ਲਈਦਾ ਹੁੰਦਾ ਸੀ, ਫਿਰ ਕਈ ਪਤਾ ਨੀ ਕਿੰਨੇ ਸਾਲਾਂ ਤੋਂ ਮੈਨੂੰ ਸੁਣਨ ਅੜ ਗਿਆ, ਤੇ ਥੋੜੇ ਜਿਹੇ ਦਿਨ ਪਹਿਲਾਂ ਦੋ ਕੁ ਦਿਨ ਫਿਰ ਸੁਣਨ ਲੱਗ ਪਿਆ, ਤੇ ਅੱਜ ਮੈਂ ਸਵੇਰ ਦਾ ਯਤਨ ਕਰ ਰਿਹਾ। ਮੈਨੂੰ ਜੰਗ ਪੜਾਂਗੇ ਹੈਗੇ 21ਵੀਂ ਸਦੀ ਦੇ, ਮੈਂ 20ਵੀਂ ਸਦੀ ਦਾ ਬੋਰਨ, ਤੇ ਸੋਚ ਮੇਰੀ ਹੁੰਦੀ 18ਵੀਂ ਸਦੀ, ਤੇ ਇਹ ਮੇਰੀ ਵਲਗਣ ਚ ਨਹੀਂ ਆਉਂਦੇ। ਸਾਰੀ ਦੁਨੀਆ ਬੱਚੇ ਵੀ ਘਰ ਦੇ ਸੰਭਾਲ ਬੈਠੇ, ਵਟਸਐਪ ਕੀ ਪੰਗਾ ਜਿਹਾ ਲੈਣਾ, ਕਹਿੰਦੇ ਸਭ ਤੋਂ ਸੌਖਾ, ਸਾਰੀ ਦੁਨੀਆ ਇਹ ਵਰਤਦੀ ਆ, ਮੈਨੂੰ ਇਹ ਨਹੀਂ ਵਰਤਣਾ ਆਉਂਦਾ।
ਹਾਂਜੀ, ਹੁਣ ਦੇਖੋ ਸਾਰੀ ਜਿਹੜੀ ਕਮਿਊਨੀਕੇਸ਼ਨ ਹੈ, ਕਾਲਾਂ ਆ, ਉਹ ਸਾਰੀਆਂ ਵਟਸਐਪ ਤੇ ਆ ਗਈਆਂ ਨੇ। ਇੱਕ ਦੂਜੇ ਨੂੰ ਜਿੱਥੋਂ ਮਰਜ਼ੀ ਕਾਲ ਕਰੋ, ਜੋ ਮਰਜ਼ੀ ਕਰੋ, ਕੋਈ ਪੈਸਾ ਨਹੀਂ ਲੱਗਣਾ, ਠੀਕ ਹੈ, ਵਾਈਫਾਈ ਦੇ ਰਾਹੀਂ ਤੁਸੀਂ ਗੱਲ ਕਰ ਸਕਦੇ ਹੋ। ਖੈਰ ਤਾਇਆ ਜੀ, ਗੱਲਾਂ ਆਪਾਂ ਬਹੁਤ ਕਰਨੀਆਂ। ਪੰਗਾ ਤਾਂ ਵੈਸੇ ਕੱਲ੍ਹ ਮੇਰਾ ਫੇਸਬੁੱਕ 'ਤੇ ਪੈ ਗਿਆ ਸੀ ਜਦੋਂ ਮੈਂ ਉੱਥੇ ਦੱਸ ਦਿੱਤਾ ਸੀਗਾ ਵੀ ਗਿਆਨੀ ਸੰਤੋਖ ਸਿੰਘ ਜੀ ਵੀ ਆ ਰਹੇ ਨੇ, ਦਿਲ ਵਾਲੀ ਗੱਲ ਕਰਿਓ। ਉਹ ਕਈਆਂ ਨੇ ਪੰਗਾ ਪਾ ਲਿਆ, ਕਹਿੰਦਾ ਗਿਆਨੀ ਜੀ ਨੂੰ ਆਹ ਪੁੱਛਿਓ ਆਹ ਪੁੱਛਿਓ। ਮੈਂ ਕਿਹਾ ਮੈਨੂੰ ਲੱਗਦਾ ਤੁਸੀਂ ਸਾਡੇ ਪਹਿਲੇ ਇੰਨੀ ਦੇਰ ਬਾਅਦ ਅਸੀਂ ਪ੍ਰੋਗਰਾਮ ਕਰਨਾ ਤਾਂ ਪਹਿਲਾਂ ਹੀ ਚੰਗਿਆੜੇ ਕੱਢ ਦੇਣੇ ਆ, ਹੈ ਨਾ। ਅਤੇ ਕਈ ਵਾਰੀ ਹੁੰਦਾ ਨਾ ਵੀ ਨਵੀਂ ਗੱਡੀ ਲੈ ਕੇ ਆਉਂਦਾ ਬੰਦਾ ਪਹਿਲਾਂ ਹੀ ਚਲਾਉਂਦਾ ਚਲਾਉਂਦਾ ਹੀ ਕਈ ਵਾਰੀ ਬ੍ਰੇਕਾਂ ਦੇ ਫੇਲ ਕਰ ਲੈਂਦਾ। ਖੈਰ ਸਾਡੇ ਨਾਲ ਜੁੜੇ ਨੇ ਸੁਖਜੀਵਨ ਗਰੇਵਾਲ, ਤੇ ਉਹ ਵੀ ਹਾਂਜੀ ਤਾਇਆ ਜੀ ਦੀ ਬਸ ਇਹੀ ਸਮੱਸਿਆ ਹੈ ਕਿ ਵਿੱਚ ਵਿੱਚੇ ਗੱਲਾਂ ਕਰਨ ਲੱਗ ਜਾਂਦੇ ਨੇ। ਤੇ ਖੈਰ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਹਾਂ। ਤਾਂ ਤਾਇਆ ਜੀ ਚਲੋ ਉਹ ਹੁਣ ਵਿੱਚੇ ਤੁਸੀਂ ਉਹਨਾਂ ਨੂੰ ਕੱਟ ਦਿਆ ਕਰੋ, ਜ਼ਰੂਰੀ ਥੋੜ੍ਹਾ ਹੁੰਦਾ ਜਵਾਬ ਦੇਣਾ ਹੁੰਦਾ।
ਚਲੋ ਅੱਛਾ ਸੋਰੀ।
ਅਤੇ ਸੁਖਜੀਵਨ ਗਰੇਵਾਲ ਕਹਿੰਦੇ ਚੱਕੀ ਚੱਲੋ ਫੱਟੇ ਜੀ, ਮੈਂ ਟਿਊਨ ਇਨ ਰਾਹੀਂ ਪ੍ਰੋਗਰਾਮ ਸੁਣ ਰਿਹਾ। ਹਾਂਜੀ ਆਈਫੋਨ ਵਾਲਿਆਂ ਨੂੰ ਦੱਸ ਦਿੰਦੇ ਹਾਂ ਕਿ ਟਿਊਨ ਇਨ ਰਾਹੀਂ ਸਾਡੇ ਨਾਲ ਸੰਪਰਕ ਕਰੋ। ਹਰਦੀਪ ਸਿੰਘ ਸੰਧੂ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਉਹ ਵੀ ਗੁਰਫਤਿਹ ਬੁਲਾ ਰਹੇ ਨੇ, ਅਤੇ ਬਹੁਤ ਵਧੀਆ ਲੱਗਦਾ ਜੀ ਆਪ ਜੀ ਦੀ ਆਵਾਜ਼ ਸੁਣ ਕੇ। ਵਾਹਿਗੁਰੂ ਕਿਰਪਾ ਕਰਨ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਹਾਂਜੀ ਅੱਜ ਥੋੜ੍ਹੇ ਸਰੋਤੇ ਘੱਟ ਨੇ ਕਿਉਂਕਿ ਤੁਹਾਡੇ ਸ਼ਾਇਦ ਐਪ ਦੇ ਵਿੱਚ ਕਿਤੇ ਪ੍ਰੋਬਲਮ ਆ ਰਹੀ ਆ, ਪਰ ਐਂਡਰੋਇਡ ਵਾਲੇ ਜਿਹੜੇ ਸਾਰੇ ਉਹ ਚੱਲ ਰਹੇ ਨੇ, ਆਈਫੋਨ ਦੇ ਨਵੇਂ ਫੋਨ 'ਤੇ ਨਹੀਂ ਐਪ ਚੱਲ ਰਹੀ। ਸੋ ਟਿਊਨ ਇਨ ਇੰਸਟਾਲ ਕਰਕੇ ਤੁਸੀਂ ਉੱਥੇ ਸਾਨੂੰ ਸੁਣ ਸਕਦੇ ਹੋ ਜਾਂ ਵੈਬਸਾਈਟ ਤੋਂ ਵੀ ਸੁਣ ਸਕਦੇ ਹੋ। ਤਾਂ ਤਾਇਆ ਜੀ ਪਹਿਲਾਂ ਤਾਂ ਆਪਾਂ ਸ਼ਰਧਾਂਜਲੀ ਭੇਟ ਕਰਨੀ ਆ ਆਪਣੇ ਸਿੰਘ ਸਾਹਿਬ ਪੂਰੇ ਹੋ ਗਏ ਨੇ ਲਾਹੌਰ ਦੇ ਵਿੱਚ, ਅਤੇ ਉਹਨਾਂ ਦੇ ਬਾਰੇ ਆਪਾਂ ਥੋੜ੍ਹੀ ਗੱਲਬਾਤ ਕਰੀਏ ਤਾਂ ਜ਼ਿਆਦਾ ਬਿਹਤਰ ਹੋਵੇਗਾ, ਕਿਉਂਕਿ ਉਹਨਾਂ ਦੀ ਕਾਫ਼ੀ ਦੇਣ ਰਹੀ ਆ ਆਪਣੀ ਕੌਮ ਨੂੰ ਸਰਦਾਰ ਗਜਿੰਦਰ ਸਿੰਘ ਜੀ। ਅਤੇ ਉਹਨਾਂ ਨੇ ਮਤਲਬ ਕੌਮ ਦੇ ਲਈ ਕਾਫ਼ੀ ਘਾਲਣਾ ਘਾਲੀ ਆ। ਤੁਸੀਂ ਜਾਣਦੇ ਉਹਨਾਂ ਦੇ ਜੀਵਨ ਦੇ ਬਾਰੇ ਕੁਛ ਸਾਂਝ ਪਾ ਸਕਦੇ?
ਮੈਂ ਉਹਨਾਂ ਦੇ ਦਰਸ਼ਨ ਕੀਤੇ ਹੋਏ ਆ।
ਹਾਂਜੀ
ਤੇ ਇੰਨਾ ਹੀ ਪਤਾ ਆ ਵੀ ਜਦੋਂ ਪੰਜਾਬ ਦੇ ਵਿੱਚ ਗਿਆਨੀ ਜੈਲ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ,
ਹਾਂਜੀ,
ਉਦੋਂ ਕੁਝ ਨੌਜਵਾਨਾਂ ਨੇ ਮਿਲ ਕੇ ਤੇ ਦਲ ਖਾਲਸਾ ਨਾਂ ਦੀ ਜਥੇਬੰਦੀ ਬਣਾਈ ਸੀ।
ਹਾਂਜੀ
ਤੇ ਮੈਂ ਉਹਨਾਂ ਦੇ ਵਿਚਾਰ ਪੜ੍ਹ ਰਿਹਾ ਵਾਂ ਤੇ ਮੈਂ ਉਹਨਾਂ ਦੇ ਵਿਚਾਰਾਂ ਤੋਂ ਬੜਾ ਪ੍ਰਭਾਵਿਤ ਆ।
ਹਾਂਜੀ
ਤੇ ਇੱਕ ਤਾਂ ਉਹ ਪੰਥ ਵਿੱਚ ਗੁਰੂ ਨਾਨਕ ਦੇ ਵਿਸ਼ਾਲ ਪੰਥ ਦੇ ਵਿੱਚ ਧਾਰਮਿਕ ਏਕਤਾ ਦੇ ਮਦਾਈ ਹੋਣ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨ ਪੰਥ ਪ੍ਰਵਾਨਿਤ ਮਰਿਆਦਾ ਦੇ ਮਦਈ ਸਨ।
ਹਾਂਜੀ
ਫਿਰ ਉਹ ਆਪਸ ਵਿੱਚ ਦੀ ਨਿੱਕੀਆਂ ਨਿੱਕੀਆਂ ਜਥੇਬੰਦੀਆਂ ਟਕਸਾਲਾਂ ਦੇ ਇਹਨਾਂ ਦੇ ਵਿਵਾਦ ਵਿੱਚ ਨਹੀਂ ਸੀ ਪੈਂਦੇ ਤੇ ਇੱਕਦਮ ਉਹ ਪੰਥਕ ਸਿਹਤ ਨੂੰ ਚੱਲਦੇ ਸੀ।
ਤੇ
ਆਪਣੇ ਜਿਵੇਂ ਕੋਈ ਜੋ ਗੱਲ ਕਰਦਾ ਆ ਜੋ ਲੋਕਾਂ ਨੂੰ ਉਪਦੇਸ਼ ਦਿੰਦਾ ਆ ਉਹ ਤੇ ਆਪ ਕਿੰਨਾ ਅਮਲ ਕਰਦਾ ਆ ਇਹ ਉਹਨੇ ਕਰਕੇ ਆਪਣੀ ਤਾਜ਼ ਜ਼ਿੰਦਗੀ ਦੱਸਿਆ ਆ। ਪਰਿਵਾਰ ਤੋਂ ਵਿਛੜਿਆ ਸਾਢੇ ਨੀਅਰਲੀ ਸਾਢੇ ਚਾਰ ਦਹਾਕੇ,
ਤਰਤਾਲੀ ਸਾਲ
ਹਾਂ ਸਵਾ ਚਾਰ ਦਹਾਕੇ, 43 ਸਾਲ ਜਲਾਵਤਨੀ ਪ੍ਰਦੇਸ਼ਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਰਹਿ ਕੇ ਬੱਚੀ ਵੀ ਛੋਟੀ ਘਰਵਾਲੀ ਵੀ ਮਾਂ ਪਿਓ ਸਾਰੇ ਭੈਣ ਭਰਾਵਾਂ ਤੋਂ ਸੱਜਣਾ ਮਿੱਤਰਾਂ ਤੋਂ ਆਪਣੀ ਜਨਮ ਭੂਮੀ ਤੋਂ ਵਿਛੜ ਕੇ ਪ੍ਰਦੇਸ਼ਾਂ ਵਿੱਚ ਉਹਨੂੰ ਰਹਿਣਾ ਪਿਆ। ਇਹ ਬੜੀ ਕਠਿਨ ਘਾਲਣਾ ਜਿਹੜੀ ਉਸਨੇ ਕੀਤੀ ਹੈ ਤੇ ਖਾਸ ਕਰਕੇ ਉਹਦੇ ਕੱਲ ਵੀ ਇੱਥੇ ਫੇਸਬੁੱਕ ਤੇ ਵਿਚਾਰ ਹੋਈ ਸੀ ਕਿ ਸੱਜਣ ਨੇ ਰਾਮੂ ਵਾਲੀਆ ਬਲਦੀਪ ਸਿੰਘ ਦਿੱਲੀ ਵਿੱਚ ਨੇ ਇੱਕ ਗ੍ਰੰਥੀ ਸਿੰਘ ਤੇ ਕਮਾਲ ਆ ਗ੍ਰੰਥੀ ਸਿੰਘ ਹੋਣ ਤੇ ਵੀ ਮੈਂ ਉਹਨਾਂ ਨੂੰ ਇੱਕ ਤੋਂ ਵੱਧ ਵਾਰੀ ਕਿਹਾ ਵੀ ਬੜਾ ਸੋਹਣਾ
ਬਹੁਤ ਵਧੀਆ ਉਦਮ ਕਰਦੇ ਨੇ ਜੀ, ਮੈਂ ਆਪ ਉਹਨਾਂ ਦਾ ਫੈਨ ਹਾਂ ਤੇ ਫੋਲੋ ਕਰਦਾ, ਉਹ ਸਿੱਖ ਇਤਿਹਾਸ ਦੇ ਬੜੇ ਅੰਸ਼ ਪਾਉਂਦੇ ਨੇ ਬਹੁਤ।
ਮੈਂ ਉਹਨੂੰ ਹੈਰਾਨੀ ਨੇ ਇਹ ਕਿ ਵੀ ਜਿਹੜੇ ਗ੍ਰੰਥੀ ਸਿੰਘ ਹੁੰਦੇ ਗੁਰਦੇ ਉਹ ਤਾਂ 24 ਘੰਟੇ 7 ਦਿਨ ਸੰਗਤਾਂ ਨਾਲ ਰੁੱਝੇ ਰਹਿੰਦੇ ਨੇ, ਕਿਸੇ ਦੀ ਅਰਦਾਸ ਕਰ, ਕਿਸੇ ਦਾ ਸਹਿਜ ਪਾਠ ਕਰ, ਕਿਸੇ ਦੇ ਘਰ ਭੋਗ ਪਾਉਣ ਜਾ, ਕਿਸੇ ਦੇ ਘਰ ਦੀਵਾਨ ਲਾਉਣ ਜਾ, ਅਖੰਡ ਪਾਠਾਂ ਦੀਆਂ ਡਿਊਟੀਆਂ ਪ੍ਰਬੰਧ ਕਰ, ਗੁਰਦੁਆਰੇ ਦੀ ਦੇਖ ਰੇਖ ਕਰ, ਤੇ ਤੁਸੀਂ ਇੰਨੇ ਜ਼ਿੰਮੇਵਾਰੀ ਦੇ ਵਿੱਚੋਂ ਤੁਸੀਂ ਇਹ ਇੰਨਾ ਕੁਝ ਲਿਖਣ ਤੇ ਖੋਜਣ ਦਾ ਕੰਮ ਕਿਵੇਂ ਕੱਢ ਲੈਂਦੇ ਹੋ? ਇਹ ਹੈਰਾਨੀ ਵਾਲੀ ਗੱਲ ਆ। ਤੇ ਚਲੋ ਮਹਾਰਾਜ ਤੇ ਉਸ ਤੇ ਕਿਰਪਾ ਆ ਤੇ ਉਹ ਇਸ ਤਰ੍ਹਾਂ ਹੀ ਕਰਦੇ ਰਹਿਣ, ਪੰਥ ਦੀ ਸੇਵਾ ਕਰਦੇ ਰਹਿਣ। ਤੇ ਉਹਨਾਂ ਨੇ ਕੋਈ ਜ਼ਿਕਰ ਕੀਤਾ ਸੀ ਵੀ ਉਹਨਾਂ ਦੀਆਂ ਲਿਖਤਾਂ ਛਾਪਣੀਆਂ ਚਾਹੀਦੀਆਂ ਨੇ, ਤੇ ਮੈਂ ਵੀ ਉੱਥੇ ਪ੍ਰਗਟ ਕੀਤੀ ਸੀ ਵੀ ਸਾਰੀਆਂ ਲਿਖਤਾਂ ਇਕੱਠੀਆਂ ਕਰਕੇ ਕਿਸੇ ਸਿੱਖ ਜਥੇਬੰਦੀ ਨੂੰ ਛਾਪ ਕੇ ਲੋਕਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ। ਏਡੇ ਅੱਜ ਵਰਤਮਾਨ ਆਪਾਂ ਪੁਰਾਤਨ ਕੁਰਬਾਨੀ ਕਰਨ ਵਾਲੇ ਸਿੰਘਾਂ ਨੂੰ ਜਿਵੇਂ ਯਾਦ ਕਰਦੇ ਹਾਂ, ਵਰਤਮਾਨ ਸਿੰਘਾਂ ਦੀ ਕੁਰਬਾਨੀਆਂ ਨੂੰ ਵੀ ਸਾਨੂੰ ਯਾਦ ਕਰਨਾ ਤੇ ਯਾਦ ਰੱਖਣਾ ਚਾਹੀਦਾ, ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਚਾਹੀਦਾ ਵੀ ਕੋਈ ਆਪਣੇ ਸਿੱਖਾਂ ਦਾ ਵਕਾਰ ਕਾਇਮ ਕਰਨ ਲਈ, ਸਿੱਖਾਂ ਦਾ ਆਪਣਾ ਘਰ ਬਣਾਉਣ ਲਈ ਨਾ ਕੇਵਲ ਉਹਨੇ ਉਪਦੇਸ਼ ਹੀ ਦਿੱਤਾ ਆ ਤੇ ਉਹਨੇ 43 ਸਾਲ ਜਲਾ ਵਤਨੀ ਤੇ ਪ੍ਰਦੇਸਾਂ ਦੀਆਂ ਜੇਲ੍ਹਾਂ ਕੱਟੀਆਂ ਇਸ ਉਦਾਸ਼ ਦੀ ਇਸ ਆਦੇਸ਼ ਦੀ ਪ੍ਰਾਪਤੀ ਵਾਸਤੇ। ਤੇ ਸਭ ਤੋਂ ਵੱਡੀ ਲਾਈਮ ਲਾਈਟ ਵਿੱਚ ਲੋਕਾਂ ਦੀ ਨਜ਼ਰ ਦੇ ਵਿੱਚ ਆਏ ਜਦੋਂ ਉਹਨਾਂ ਨੇ ਸੰਤ ਗੁਰਬ ਆਪਣਾ ਬਾਬਾ ਆਪਣਾ ਭਿੰਡਰਾਂ ਵਾਲੇ ਜਰਨੈਲ ਸਿੰਘ ਜੀ ਦੀ ਗ੍ਰਿਫਤਾਰੀ ਲੋਕਾਂ ਦੇ ਵਿੱਚ ਦੁਨੀਆਂ ਨੂੰ ਦੱਸਣ ਵਾਸਤੇ ਜਦੋਂ ਉਹਨਾਂ ਨੇ ਹਵਾਈ ਜਹਾਜ਼ ਦਿੱਲੀ ਤੋਂ ਲਾਹੌਰ ਕਿਡਨੈਪ ਕਰਕੇ ਹਾਈਜੈਕ ਕਰਕੇ ਲੈ ਗਏ ਸਨ ਤੇ ਉਦੋਂ ਦੁਨੀਆਂ ਨੂੰ ਪਤਾ ਲੱਗਿਆ ਸੀ ਵੀ ਸਿੱਖਾਂ ਦਾ ਕੀ ਮਸਲਾ ਆ। ਔਰ ਕਿਸੇ ਵੀ ਕਿ ਜਾਂਦਿਆਂ ਜਹਾਜ਼ ਲੈਂਡ ਕਰਦਿਆਂ ਜਿੰਨੀਆਂ ਇਸਤਰੀਆਂ ਤੇ ਜਿੰਨੇ ਬੱਚੇ ਤੇ ਬਜ਼ੁਰਗ ਸਨ ਸਭ ਨੂੰ ਬਿਨਾਂ ਸ਼ਰਤ ਰਿਹਾ ਕਰਕੇ ਜਵਾਨ ਬੰਦਿਆਂ ਨੂੰ ਰੱਖਿਆ ਵੀ ਸਾਡੀਆਂ ਆਹ ਮੰਗਾਂ ਨੇ, ਚਲੋ ਜੋ ਉਹਨੇ ਆਪਣਾ ਜਾਨ ਜਿਹੜੀ ਸੀ ਖਤਰੇ ਵਿੱਚ ਪਾਈ ਤੇ ਪਰ ਕਿਸੇ ਮੁਸਾਫਿਰ ਨੂੰ ਆਂਚ ਨਹੀਂ ਆਉਣ ਦਿੱਤੀ ਕਿਸੇ ਦਾ। ਹਾਂਜੀ, ਸਭ ਦਾ ਵਕਾਰ ਜਾਨ ਮਾਲ ਸੁਰੱਖਿਅਤ ਰੱਖਿਆ ਉਸਨੇ। ਹਾਂਜੀ
ਜੀ ਬਿਲਕੁਲ, ਮੈਂ ਇਹਨਾਂ ਬਾਰੇ ਪੜ੍ਹਦਾ ਰਿਹਾ, ਇਹਨਾਂ ਨੂੰ ਮਤਲਬ ਫੋਲੋ ਵੀ ਕਰਦਾ ਰਿਹਾ, ਦੇਖਦਾ ਵੀ ਰਿਹਾ ਕਿ ਇਹਨਾਂ ਨੇ ਕਾਫੀ ਘਾਲਣਾ ਘਾਲੀ ਆ। ਤਾਂ ਜੀ ਗੱਲ ਓਵਰਆਲ ਇਹ ਆਉਂਦੀ ਆ ਕਿ ਅਸੀਂ ਆਪਣੇ ਜਿਹੜੇ ਜੁਝਾਰੂ ਹੈ ਜਾਂ ਸਾਡੇ ਸ਼ਹੀਦ ਹੈ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਸਾਂਭ ਸੰਭਾਲ ਉਹਨਾਂ ਦੀ ਕਰਦੇ ਹਾਂ, ਹੈ ਨਾ, ਸਾਡੀ ਕੌਮ ਕਿਸ ਤਰ੍ਹਾਂ ਉਹਨਾਂ ਨੂੰ ਯਾਦ ਕਰਦੀ ਆ ਅਤੇ ਕਰਦੀ ਆ, ਦੇਖੋ ਅਰਦਾਸਾਂ ਦੇ ਵਿੱਚ ਵੀ ਕਰਦੀ ਆ। ਇਹੀ ਸਾਡੀ ਜਿਹੜੀ ਵੱਡੀ ਉਪਲਬਧੀ ਆ ਕਿ ਅਸੀਂ ਆਪਣੀ ਜਿਹੜੀ ਯਾਦਦਾਸ਼ਤ ਆ ਉਹਨੂੰ ਕੈਰੀ ਔਨ ਰੱਖਦੇ ਹਾਂ। ਅਤੇ ਇਹੀ ਜਿਹੜੀਆਂ ਅਰਦਾਸਾਂ ਦੇ ਵਿੱਚ ਸਿੰਘਾਂ ਸਿੰਘਣੀਆਂ ਬੱਚੇ ਕੋਈ ਵੀ ਜਿਹੜਾ ਕੌਮ ਦੀ ਖਾਤਰ ਸ਼ਹੀਦ ਹੁੰਦਾ ਜਾਂ ਘਾਲਣਾ ਘਾਲਦਾ ਆ ਉਹ ਉਤਸ਼ਾਹਿਤ ਕਰਦਾ ਆ ਅਗਲੀ ਪੀੜ੍ਹੀ ਨੂੰ।
ਬਿਲਕੁਲ,
ਉਹ ਅਗਲੀ ਪੀੜ੍ਹੀ ਨੂੰ ਉਤਸ਼ਾਹਿਤ ਕਰ, ਕਿਉਂਕਿ ਜੇ ਹੁਣ ਅਸੀਂ ਆਪਣੇ ਸ਼ਹੀਦਾਂ ਨੂੰ ਨਹੀਂ ਸਾਂਭਾਂਗੇ, ਕੋਈ ਵੀ ਦੇਸ਼ ਦੇਖ ਲਓ ਵੀ ਜੇ ਉਹ ਸਮਾਰਕ ਬਣਾਉਂਦੇ ਨੇ, ਦੇਖੋ ਕੈਨਬਰਾ ਦੇ ਵਿੱਚ ਵਰਲਡ ਵਾਰ 1 ਵਰਲਡ ਵਾਰ 2 ਦੇ ਕਿੱਡੇ ਕਿੱਡੇ ਸਮਾਰਕ ਬਣੇ ਹੋਏ ਨੇ, ਸਿਡਨੀ 'ਚ, ਮੈਲਬਰਨ ਦੇ ਵਿੱਚ, ਉਹ ਕਿਉਂ ਬਣਦੇ ਨੇ? ਤਾਂ ਕਿ ਜਿਹੜੀ ਅਗਲੀ ਫੌਜ ਦੀ ਭਰਤੀ ਆ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਆ ਕਿ ਦੇਖੋ ਸਾਡੀ ਜੇ ਅਸੀਂ ਮਰ ਗਏ ਜਾਂ ਸ਼ਹੀਦ ਹੋ ਗਏ ਮੈਦਾਨ ਦੇ ਵਿੱਚ ਤਾਂ ਸਾਡੀ ਕਦਰ ਪਏਗੀ। ਹੁਣ ਉਹਦੇ ਵਿੱਚ ਜੇ ਕੋਈ ਸ਼ਹੀਦ ਹੁੰਦਾ ਤਾਂ ਪਰਿਵਾਰ ਨੂੰ ਪਿੱਛੇ ਉਹਦੀ ਮੁਆਵਜ਼ਾ ਵੀ ਮਿਲਦਾ ਆ। ਹੁਣ ਰੂਸ 'ਚ ਦੇਖ ਲਓ, ਰੂਸ ਦੇ ਵਿੱਚ ਉੱਥੇ ਤਕਰੀਬਨ $4.5 ਲੱਖ ਦੇ ਰਹੇ ਨੇ ਉਹ ਜਿਹੜਾ ਵੀ ਫੌਜੀ ਰੂਸ ਦਾ ਮਰਿਆ ਯੂਕਰੇਨ ਦੀ ਲੜਾਈ ਦੇ ਵਿੱਚ। ਤੇ ਦੂਜਾ ਜਿਹੜੀ ਤਨਖਾਹ ਆ ਉਹ ਰੂਸ ਦੀ ਮੈਂ ਹੁਣ ਗੱਲ ਕਰ ਰਿਹਾ ਕਿ ਫੌਜ 'ਚ ਭਰਤੀ ਹੋਣ ਦੀ ਤਨਖਾਹ ਦੁੱਗਣੀ ਆ ਇੱਕ ਬਿਲਡਰ ਦੇ ਨਾਲੋਂ। ਉਹ ਕੀ ਹੋ ਰਿਹਾ ਕਿ ਜਿਹੜੇ ਪਛੜੇ ਇਲਾਕੇ ਜਾਂ ਕਹਿ ਲਓ ਕਿ ਦੂਰ ਦੁਰਾਡੇ ਵਾਲੇ ਇਲਾਕੇ ਆ, ਸ਼ਹਿਰ ਆ, ਉਹਨਾਂ ਨੂੰ ਉਹਨਾਂ ਦੀ ਇਨਕਮ ਦੇ ਵਿੱਚ ਵੀ ਵਾਧਾ ਹੋ ਰਿਹਾ, ਡਬਲ ਹੋ ਰਹੀ ਹੈ ਇਨਕਮ ਉਹਨਾਂ ਦੀ। ਸੋ ਪੈਸੇ ਆ ਵੀ ਇੱਕ ਮਹਿਨਾ ਰੱਖਦਾ ਆ, ਫਿਰ ਉਹਨਾਂ ਦੀਆਂ ਯਾਦਾਂ ਦੇ ਵਿੱਚ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਂਦੇ ਨੇ, ਉਹਨਾਂ ਨੂੰ ਮੈਡਲ ਵੀ ਦਿੱਤੇ ਜਾਂਦੇ ਨੇ, ਉਹਨਾਂ ਦੇ ਨਾਮ ਵੀ ਉੱਕਰੇ ਜਾਂਦੇ ਨੇ ਵੱਡੇ ਵੱਡੇ ਸ਼ਹਿਰਾਂ 'ਚ, ਸਮਾਰਕਾਂ ਦੇ ਵਿੱਚ। ਸੋ ਜੇ ਉਹ ਸਾਂਭ ਸੰਭਾਲ ਇਹ ਨਾ ਹੋਵੇ ਫਿਰ ਦੇਖੋ ਕਿੰਨੀ ਦੂਰ ਤੱਕ ਜਾਂਦੇ ਨੇ ਸਾਰੇ ਹੀ ਦੇਸ਼ ਤਕਰੀਬਨ, ਕਿ ਅਗਰ ਕੋਈ ਸ਼ਹੀਦ ਹੁੰਦਾ ਤੇ ਉਹਦੀ ਲਾਸ਼ ਲੈਣ ਦੇ ਲਈ ਵੀ ਕਈ ਵਾਰੀ 2-3 ਹੋਰ ਸ਼ਹੀਦ ਹੋ ਜਾਂਦੇ ਨੇ।
ਬਿਲਕੁਲ ਬਿਲਕੁਲ,
ਹੈ ਨਾ। ਸੋ ਇਹ ਜ਼ਰੂਰੀ ਹੈ ਸਾਂਭ ਸੰਭਾਲ ਕਰਨੀ ਆਪਣੇ ਜੁਝਾਰੂਆਂ ਦੀ, ਆਪਣੇ ਸ਼ਹੀਦਾਂ ਦੀ। ਕੱਲੀ ਇਹ ਨਹੀਂ, ਉਹਨਾਂ ਦੇ ਪਿੱਛੇ ਪਰਿਵਾਰਾਂ ਦੀ ਵੀ ਦੇਖਭਾਲ ਕਰਨਾ ਬੜਾ ਜ਼ਰੂਰੀ ਹੈ। ਔਰ ਤੁਸੀਂ ਇਹਦੇ ਬਾਰੇ ਕੀ ਕੁਛ ਕਹਿਣਾ ਚਾਹੋਗੇ?
ਮੈਂ ਸਮਝਦਾ ਹਾਂ ਵੀ ਸਿੱਖਾਂ ਕੋਲ ਜਿੰਨੇ ਕੁ ਵਸੀਲੇ ਹੈਗੇ ਨੇ, ਤੇ ਕਿਉਂਕਿ ਜਿਹਨਾਂ ਸ਼ਹੀਦਾਂ ਦਾ ਕੁਰਬਾਨੀ ਕਰਨ ਵਾਲਿਆਂ ਦਾ ਜ਼ਿਕਰ ਕਰਨਾ, ਯਾਦਾਂ ਕਾਇਮ ਕਰਨੀਆਂ, ਉਹ ਤੇ ਉਸ ਸਮੇਂ ਦੀ ਮੌਜੂਦਾ ਸਰਕਾਰ ਦੇ ਨਾਲ ਲੜ ਕੇ ਉਹਨਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਤੇ ਬਾਵਜੂਦ ਸਰਕਾਰੀ ਰੁਕਾਵਟਾਂ ਦੇ, ਨਿੱਜੀ ਡਰ ਤੇ ਲਾਲਚ ਦੇ ਅਧੀਨ ਤੇ ਸੀਮਿਤ ਸਾਧਨਾਂ ਦੇ ਨਾਲ ਜੋ ਸਿੱਖ ਕੌਮ ਕਰ ਸਕਦੀ ਆ ਸਿੱਖ ਕੌਮ ਕਰਦੀ ਆ ਰਹੀ ਹੈ। ਤੇ ਸਾਡਾ ਜ਼ਿਆਦਾ ਇਤਿਹਾਸ ਜਿਹੜਾ ਸੂਰਬੀਰਤਾ ਵਾਲਾ ਉਹ ਢਾਡੀ ਸਿੰਘਾਂ ਰਾਹੀਂ, ਕਵੀਆਂ ਰਾਹੀਂ, ਲਿਖਾਰੀਆਂ ਰਾਹੀਂ, ਕਵੀਸ਼ਰਾਂ ਤੇ ਪ੍ਰਚਾਰਕਾਂ ਰਾਹੀਂ ਗਾਂ ਤੋਂ ਗਾਂ ਗੁਰੂ ਧਾਮਾਂ ਦੇ ਵਿੱਚ ਵਿਚਰਦਾ ਹੈ। ਤੇ ਉਹ ਇੱਕ ਆਪਾਂ ਗੱਲ ਕਰ ਲਈਏ ਕਿ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਾਂ ਉੱਪਰ ਵੀ ਐਂਟੀ ਸਿੱਖ ਲੋਕਾਂ ਦਾ ਕਬਜ਼ਾ ਹੋ ਜਾਂਦਾ ਆ ਤੇ ਉਹ ਸਰਕਾਰ ਦੇ ਪ੍ਰਭਾਵ ਅਧੀਨ ਜਾਂ ਅੰਦਰੋਂ ਸਿੱਖੀ ਸੋਚ ਵਾਲੇ ਨਾ ਹੋਣ ਕਰਕੇ ਗੁਰਦੁਆਰਿਆਂ ਦੇ ਵਿੱਚ ਪਾਠ ਤੇ ਕੀਰਤਨ, ਪਾਠ ਤੇ ਕੀਰਤਨ ਯਾਨੀ ਪ੍ਰਚਾਰਕਾਂ ਨੂੰ, ਕਵੀਆਂ ਨੂੰ, ਕਵੀਸ਼ਰਾਂ ਨੂੰ, ਢਾਡੀਆਂ ਨੂੰ ਮੌਕਾ ਦੇਣ ਤੋਂ ਗੁਰੇਜ਼ ਕਰਦੇ ਨੇ ਤਾਂ ਕਿ ਸਿੱਖੀ ਸਪਿਰਿਟ, ਸਿੱਖੀ ਭਾਵਨਾ, ਸਿੱਖ ਸੂਰਬੀਰਤਾ ਵਾਲੀਆਂ ਵਾਰਤਾਵਾਂ ਸੰਗਤਾਂ ਦੇ ਤੱਕ ਨਾ ਪਹੁੰਚਣ। ਚਲੋ ਇਹ ਬੜਾ ਲੰਮਾ ਵਿਸ਼ਾ, ਆਪਾਂ ਇਹਨੂੰ ਛੱਡ ਦਈਏ। ਫਿਰ ਵੀ ਦੇਖੋ ਪੰਜਾਬ ਦੇ ਵਿੱਚ ਵੀ ਉਹ ਬਾਬਾ ਜਿੱਥੇ ਛੱਪੜ ਝਿੜੀ ਜਿਹਨੂੰ ਅੰਗਰੇਜ਼ੀ ਅੱਖਰਾਂ ਦੇ ਵਿੱਚ ਨਾ ਲਿਖਿਆ ਜਾ ਸਕਣ ਕਰਕੇ ਚਾਪੜ ਚਿੜੀ ਬਣਾ ਦਿੱਤਾ, ਗੁਰਮੁਖੀ ਚ ਵੀ ਚਾਪੜ ਚਿੜੀ ਲਿਖਣ ਲੱਗ ਪਏ ਆ, ਉਹਦਾ ਅਸਲ ਨਾਂ ਆ ਛੱਪੜ ਝਿੜੀ, ਕਿਉਂਕਿ ਉੱਥੇ ਛੱਪੜ ਸੀ, ਛੱਪੜ ਦੇ ਆਲੇ ਦੁਆਲੇ ਸੰਘਣੇ ਦਰਖਤ ਉੱਗੇ ਸੀ, ਉਹ ਝਿੜੀ ਸੀ। ਸੋ ਉਹ ਛੱਪੜ ਚਿੜੀ ਦੇ ਵਿੱਚ ਬਾਬਾ ਬੰਦਾ ਸਿੰਘ ਦੀ ਯਾਦ ਦੇ ਵਿੱਚ ਉਹ ਜੋ ਕਿ ਜ਼ਾਲਮ ਸੂਬੇਦਾਰ ਸਰਹੰਦ ਵਜੀਦ ਖਾਨ ਨੂੰ ਉਸਦੀ ਕੀਤੀ ਦੀ ਸਜ਼ਾ ਭੁਗਤਾਉਣ ਲਈ 10 ਮਈ 1710 ਦੇ ਵਿੱਚ ਇਹ ਜਿਹੜਾ ਯੁੱਧ ਹੋਇਆ ਤੇ ਉਹਦੀ ਯਾਦ ਵਿੱਚ ਉੱਥੇ ਯਾਦ ਕਾਇਮ ਕੀਤੀ ਹੈ ਅਨੰਦਪੁਰ ਸਾਹਿਬ ਦੇ ਨੇੜੇ ਉਹ ਵਿਰਾਸਤ ਸਿੱਖਾਂ ਦੀ। ਫਿਰ ਕਰਤਾਰਪੁਰ ਨੇੜੇ ਬੜਾ ਵੱਡਾ ਮਿਊਜ਼ੀਅਮ ਬਣਾਇਆ ਤੇ ਸਰਕਾਰ ਤੇ ਭਾਈਵਾਲ ਪਾਰਟੀ ਦੀਆਂ ਵਿਰੋਧਤਾਈਆਂ ਦੇ ਬਾਵਜੂਦ ਵੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਸੰਨ 1984 ਦੇ ਸ਼ਹੀਦਾਂ ਬਾਰੇ ਸ਼ਹੀਦ ਗੈਲਰੀ ਉੱਥੇ ਬਣਾਈ ਗਈ ਹੈ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਿੰਨੇ ਕੁ ਵਸੀਲੇ ਸਿੱਖ ਕੌਮ ਕੋਲ ਹੈਗੇ ਆ ਉਹਦੇ ਨਾਲ ਆਪਣੇ ਸ਼ਹੀਦਾਂ ਨੂੰ, ਕੁਰਬਾਨੀ ਕਰਨ ਵਾਲਿਆਂ ਨੂੰ ਯਾਦ ਕਰਨ ਦਾ ਤੇ ਯਾਦ ਰੱਖਣ ਦਾ ਯਤਨ ਕਰਦੀ ਆ ਰਹੀ ਹੈ ਤੇ ਆਸ ਹੈ ਅਗਾਂਹ ਵੀ ਕਰਦੇ ਰਹੇਗੀ। ਸਿੱਖਾਂ ਕੋਲ ਸਿਰਫ ਤੇ ਸਿਰਫ ਵਸੀਲੇ ਗੁਰਦੁਆਰਿਆਂ ਦਾ ਖਜ਼ਾਨਾ, ਗੁਰਦੁਆਰਿਆਂ ਦੀ ਗੋਲਕ ਹੀ ਹੈ ਨਾ ਸਭ ਤੋਂ ਵੱਡੀ ਗੋਲਕ, ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਜਿਹਨੂੰ ਵੀ ਹਰਿਆਣੇ ਦਾ ਵੱਖਰਾ ਤੋੜ ਕੇ ਕਰ ਲਿਆ ਗਿਆ, ਦੂਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਕੀ ਗੁਰਦੁਆਰੇ ਇਤਿਹਾਸਕ, ਇਹਨਾਂ ਦੇ ਵਿੱਚੋਂ ਹੀ ਰੋਜ਼ਾਨਾ ਦੇ ਖਰਚ, ਲੰਗਰ ਦੇ, ਸਰਾਵਾਂ ਦੇ, ਕਰਮਚਾਰੀਆਂ ਦੀਆਂ ਤਨਖਾਹਾਂ ਦੇ ਤੇ ਹੋਰ ਸਹਾਇਤਾ ਦੇ ਨਾਲ ਜੋ ਕੁਝ ਬਚਦਾ ਹੈ ਤੇ ਇਹਦੇ ਤੇ ਉਹ ਵੀ, ਕਿਉਂਕਿ ਤਾਂ ਉਹ ਗੁਰਦੁਆਰਿਆਂ ਵਿੱਚ ਹੁੰਦਾ ਆ ਕੌਮ ਦੀ ਭਲਾਈ ਲਈ ਖਰਚ, ਜੇ ਉੱਥੇ ਸਿੱਖੀ ਦੀ ਭਾਵਨਾ ਵਾਲੇ, ਸਿੱਖ ਪੰਥ ਨੂੰ ਪੰਥ, ਗੁਰੂ ਪੰਥ ਸਮਝਣ ਵਾਲੇ ਪ੍ਰਬੰਧਕ ਗੁਰਦੁਆਰਿਆਂ ਦੇ ਉੱਪਰ ਆਉਣ।
ਅੱਗੇ ਵਿਚਾਰ ਇਹ ਹੈ ਤਾਇਆ ਜੀ ਕਿ ਤੁਸੀਂ ਇੰਗਲੈਂਡ ਕਾਫੀ ਆਉਂਦੇ ਜਾਂਦੇ ਰਹਿੰਦੇ ਹੋ, ਕਾਫੀ ਤੁਹਾਡਾ ਸੰਪਰਕ ਹੈ ਆਪਣੇ ਪੰਜਾਬੀ ਗੱਲ ਕੋਈ ਸਿੱਖ ਭਾਈਚਾਰੇ ਦੇ ਵਿੱਚੋਂ ਵੀ ਬਹੁਤ ਜਿਹੜੀ ਵਸੂ, ਪਹਿਲੀ ਵਸੂ ਹੈ ਉਹ ਇੰਗਲੈਂਡ ਦੇ ਵਿੱਚ ਵਸੀ ਹੈ ਤੇ ਹੁਣ ਕੱਲ੍ਹ ਉੱਥੇ ਵੋਟਾਂ ਪੈ ਕੇ ਹਟੀਆਂ, ਇਲੈਕਸ਼ਨ ਹੋਈ ਹੈ ਤੇ ਲੇਬਰ ਪਾਰਟੀ ਬਹੁਤ ਭਾਰੀ ਮੈਜੋਰਟੀ ਦੇ ਵਿੱਚ ਜਿੱਤ ਕੇ ਹਟੀ ਹੈ, ਤਕਰੀਬਨ 410 ਸੀਟਾਂ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨੀਆਂ ਸੀਟਾਂ ਲਈਆਂ ਲੇਬਰ ਪਾਰਟੀ ਨੇ ਤੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨੀਆਂ ਘੱਟ ਸੀਟਾਂ ਮਿਲੀਆਂ ਆਪਣੇ
ਕੰਜ਼ਰਵੇਟਿਵ ਪਾਰਟੀ
ਨੂੰ, ਹਨਾ
ਉਹ ਸਾਡਾ ਇੱਕ ਬਜ਼ੁਰਗ ਕੰਜਰ ਪਾਰਟੀ ਕਹਿੰਦਾ ਹੁੰਦਾ ਸੀ, ਕੰਜ਼ਰਵ ਨੂੰ ਬੋਲਣਾ ਨਹੀਂ ਸੀ ਆਉਂਦਾ
ਕੰਜਰ। ਹਾਂਜੀ ਚਲੋ
ਉਹ ਸੰਤ ਚੰਨਣ ਸਿੰਘ ਹੋਰੀ ਨਾ ਬੜਾ ਹੀ ਯਤਨ ਮੈਂ ਕੀਤਾ, ਮੈਂ ਉਹਨਾਂ ਦੀ ਪੀਏ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਰਿਹਾ 5-7 ਸਾਲ। ਉਹ ਰੂਲਰ ਤੇ ਰੂਰਲ ਦੇ ਵਿੱਚ ਅਰਥ ਤਾਂ ਸਮਝਦੇ ਸੀਗੇ ਪਰ ਉਹ ਬੋਲ ਨਹੀਂ ਸਕਦੇ, ਦੋ ਰਾਰੇ ਇਕੱਠੇ
ਫਸ ਜਾਂਦਾ ਸੀ। ਹਾਂਜੀ ਹੁਣ ਉੱਥੇ ਆਪਣੇ ਤੁਹਾਨੂੰ ਪਤਾ ਸਲੋ ਇਲਾਕੇ ਜੋ ਢੇਸੀ ਸਾਹਿਬ ਆਪਣੇ ਐਮ ਪੀ ਰਹੇ ਨੇ ਤੇ
ਤਨਮਨਜੀਤ
ਸਿੰਘ ਢੇਸੀ, ਹਾਂਜੀ ਮੈਂ ਉਹਨਾਂ ਨੂੰ ਮਿਲਿਆ ਤੇ ਉਹ ਸਾਡੇ ਤਾਇਆ ਜੀ ਦੇ ਕਾਫੀ ਕਰੀਬ ਨੇ ਪਰਿਵਾਰ ਦੇ, ਤਾਂ ਉਹ ਡਿਫੈਂਸ ਦੇ ਵੀ ਸ਼ੈਡੋ ਮਿਨਿਸਟਰ ਰਹੇ ਨੇ ਤੇ ਉਮੀਦ ਰੱਖਦੇ ਹਾਂ ਕਿ ਐਤਕੀ ਉਹ ਬਹੁਤ ਭਾਰੀ ਬਹੁਮਤ ਨਾਲ ਜਿੱਤੇ ਆ, ਸ਼ਾਇਦ ਉਹ ਡਿਫੈਂਸ ਮਿਨਿਸਟਰ ਵੀ ਬਣ ਸਕਦੇ ਨੇ ਤੇ ਲੇਬਰ ਪਾਰਟੀ ਵੱਲੋਂ, ਔਰ ਲੇਬਰ ਪਾਰਟੀ ਵੱਲੋਂ ਐਤਕੀ ਰਿਕਾਰਡ ਤੋੜ ਸਿੱਖ ਬੈਕਗਰਾਊਂਡ ਦੇ ਐਮ ਪੀ ਬਣੇ ਨੇ, 10 ਐਮ ਪੀ ਬਣੇ ਨੇ ਤੇ ਕੁੱਲ ਮਿਲਾ ਕੇ ਜਿਹੜੇ ਜਿੱਦਾਂ ਦੋਨਾਂ ਪਾਸਿਆਂ ਤੋਂ ਭਾਰਤੀ ਮੂਲ ਦੇ ਜਿਹੜੇ ਉਹ ਤਕਰੀਬਨ 18-20 ਐਮ ਐਲ ਏ ਬਣੇ ਨੇ, ਹਾਂਜੀ ਹਾਂਜੀ ਐਮ ਪੀ ਬਣੇ ਨੇ। ਤਾਂ ਦੇਖੋ ਨਾਈਜਲ ਫਰਾਜ ਦੀ ਪਾਰਟੀ ਆ ਉਸਨੇ ਬਹੁਤ ਵੋਟਾਂ ਲਈਆਂ, ਉਹਨੇ ਉਹ ਅਸਲ 'ਚ ਬੈਠੀ ਆ ਕੰਜ਼ਰਵੇਟਿਵ ਦੇ ਜੜ੍ਹਾਂ ਦੇ ਵਿੱਚ, ਅਤੇ ਉਹਨਾਂ ਨੂੰ 4 ਸੀਟਾਂ ਮਿਲੀਆਂ ਨੇ, ਅਤੇ ਜੇ ਦੇਖਿਆ ਜਾਵੇ ਤਾਂ ਤਕਰੀਬਨ ਸਿੱਖਾਂ ਨੂੰ 10 ਸੀਟਾਂ ਮਿਲੀਆਂ ਨੇ ਅਤੇ ਭਾਰਤੀਆਂ ਨੂੰ 18 ਮਿਲੀਆਂ ਨੇ। ਜੇ ਆਪਣੀ ਪਾਰਟੀ ਬਣਾ ਲੈਣ ਤਾਂ ਜ਼ਿਆਦਾ ਵਧੀਆ ਨਹੀਂ?
ਆਹੋ, 2.5 ਇੰਚ ਦੀ ਮਸੀਤ ਵੱਖਰੀ ਉਸਾਰ ਲੈਣੀ।
ਆਹੋ, ਇੱਦਾਂ ਬਣਦਾ, ਰਲ ਕੇ ਗੱਲ ਹੀ ਚੱਲਣਾ। ਉਹ ਬਤਾਇਆ ਜੀ, ਗੱਲ ਇੱਦਾਂ ਆ ਵੀ ਦੇਖੋ, ਰਲ ਮਿਲ ਕੇ ਜਿਹੜਾ ਰਾਜ ਹੈ ਨਾ, ਇਹ ਇੱਦਾਂ ਨਹੀਂ ਹੋ ਸਕਦਾ। ਹੁਣ ਦੇਖੋ, ਆਪਾਂ ਕਹਿੰਦੇ ਹਾਂ ਕਿ ਆਪਾਂ ਸਿੱਖ ਰਾਜ ਲੈਣਾ ਆ, ਠੀਕ ਹੈ, ਆਪਾਂ ਥੋੜ੍ਹਾ ਜਿਹਾ ਨਾ ਖੁੱਲ੍ਹ ਲਈ ਹੋ ਕੇ ਸੋਚੀਏ, ਖੁੱਲ੍ਹੇ ਦਿਮਾਗ ਨਾਲ ਸੋਚੀਏ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਅਤੇ ਐਕਚੁਲੀ ਉਹਨੂੰ ਸੱਦਾ ਦਿੱਤਾ ਗਿਆ ਸੀ, ਇਨਵਾਈਟ ਕੀਤਾ ਗਿਆ ਸੀ ਰਾਜ ਕਰਨ ਨੂੰ, ਵੀ ਆ ਕੇ ਸਾਡੇ 'ਤੇ ਰਾਜ ਕਰ। ਲਾਹੌਰ ਦੇ ਜਿਹੜੇ ਮੇਨ ਮੋਹਤਵਾਰ ਬੰਦੇ ਸੀ ਨਾ 11, ਉਹਨਾਂ ਦੇ ਵਿੱਚੋਂ 9 ਮੁਸਲਮਾਨ ਸੀ ਅਤੇ 3 ਹਿੰਦੂ ਸੀ, ਠੀਕ ਹੈ। ਉਹਨਾਂ ਨੇ, ਹਾਂਜੀ, ਉਹਨਾਂ ਨੇ ਇਨਵਾਈਟ ਕੀਤਾ ਸੀ ਵੀ ਤੂੰ ਆ ਕੇ ਲਾਹੌਰ 'ਤੇ ਰਾਜ ਕਰ,
ਬਿਲਕੁਲ।
ਅਤੇ ਉਹੀ ਫਿਰ ਮਿਨਿਸਟਰ ਸੀਗੇ ਉਹਦੇ, ਅਤੇ ਉਹਦੇ ਮੁਸਲਮਾਨ ਮਿਨਿਸਟਰ ਵੀ ਸੀ, ਮੁਸਲਮਾਨ ਉਹਦੇ ਜਨਰਲ ਵੀ ਸੀਗੇ, ਫੌਜਾਂ ਦੇ ਵਿੱਚ ਵੀ ਸੀ। ਸੋ ਉਹ ਰਲ ਮਿਲ ਕੇ ਰਾਜ ਚੱਲਿਆ ਸਾਰਾ। ਇੱਦਾਂ ਹੁਣ ਤੁਸੀਂ ਇੰਗਲੈਂਡ ਦੀ ਐਗਜ਼ਾਮਪਲ ਦੇਖ ਲਓ ਕਿ ਕਿੰਨੇ ਹੋਰ ਦੇਸ਼ਾਂ ਦੇ MLA MP ਉਹਨਾਂ ਦੀ ਵਜ਼ਾਰਤ ਦੇ ਵਿੱਚ ਬਣਦੇ ਨੇ, ਸਿਸਟਮ ਦੇ ਵਿੱਚ ਆਉਂਦੇ ਨੇ। ਇੱਥੋਂ ਤੱਕ ਕਿ ਹੁਣ ਰਿਸ਼ੀ ਸੁਨੈਕ, ਉਹ ਵੀ ਪੰਜਾਬੀ ਸੀ, ਉਹ ਦੇਸ਼ ਦਾ ਪ੍ਰਧਾਨ ਮੰਤਰੀ ਵੀ ਰਿਹਾ ਆ, ਅਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇੰਗਲੈਂਡ ਵਾਲਿਆਂ ਨੂੰ। ਉਹਨੀ ਤਾਂ ਰਾਜ ਕਰਾਉਣਾ, ਠੀਕ ਹੈ, ਉਹਨਾਂ ਨੇ ਤਾਂ ਰਾਜ ਕਰਾਉਣਾ ਆ। ਇੱਦਾਂ ਹੀ ਕੈਨੇਡਾ 'ਚ ਦੇਖ ਲਓ ਕਿੰਨੇ ਮਿਨਿਸਟਰ ਨੇ, ਹੈ ਨਾ, ਭਾਰਤੀ ਮੂਲ ਦੇ ਨੇ, ਪੰਜਾਬ ਸਿੱਖ ਮੂਲ ਦੇ ਨੇ। ਸੋ ਆਪਾਂ ਜਿਹੜਾ ਸਿੱਖ ਰਾਜ ਵੀ ਚਿਤਵਦੇ ਹਾਂ, ਉਹ ਆਪਾਂ ਨੂੰ ਉਹਦੇ ਵਿੱਚ ਮੈਂ ਥੋੜ੍ਹਾ ਵਾਧਾ ਕਰਨਾ ਚਾਹੁੰਦਾ। ਬਹੁਤ ਵਧੀਆ ਗੱਲ ਹੈ, ਅਸੀਂ ਸਿੱਖ ਰਾਜ ਲੈ ਕਰ ਚੁੱਕੇ ਹਾਂ, ਲੈ ਚੁੱਕੇ ਹਾਂ, ਔਰ ਜਿਹੜਾ ਗਾਂਹ ਵੀ ਫਿਊਚਰ ਦੇ ਸਾਡੇ ਲੀਡਰ ਹੈ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਇਹ ਚਿਤਵਦੇ ਆ ਕਿ ਇੱਦਾਂ ਨਾ ਹੋਣ ਵੀ ਇਕੱਲੇ ਮਤਲਬ ਸਿਰਫ ਅਸੀਂ ਅੰਮ੍ਰਿਤਧਾਰੀ ਸਿੰਘ ਹੀ ਉਹਦੇ ਵਿੱਚ ਆ ਸਕਦੇ। ਜਿੱਦਾਂ ਕਈ ਹੁਣ ਗੁਰਦੁਆਰਿਆਂ ਦੇ ਵਿੱਚ ਇਹ ਕਰਦੇ ਵੀ ਜੀ, ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਿਰਫ ਅੰਮ੍ਰਿਤਧਾਰੀ ਆ ਸਕਦੇ ਆ, ਸੇਵਾ ਵੀ ਅੰਮ੍ਰਿਤਧਾਰੀ ਹੀ ਕਰ ਸਕਦੇ ਆ, ਲੰਗਰ ਵੀ ਉਹੀ ਬਣਾ ਸਕਦੇ, ਲੰਗਰ ਵੀ ਉਹੀ ਵਰਤਾ ਸਕਦੇ ਆ। ਹਾਲਾਂਕਿ ਗੁਰਦੁਆਰੇ ਦੇ ਵਿੱਚ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਣੀ ਚਾਹੀਦੀ। ਅਤੇ ਇਸੇ ਤਰ੍ਹਾਂ ਜਿਹੜਾ ਰਾਜ ਦਾ ਵੀ ਜਿਹੜਾ ਚਿਤਵਣਾ ਆ, ਉਹ ਵੀ ਇੱਦਾਂ ਹੋਣਾ ਕਿ ਕੋਈ ਬੈਸਟ ਪਰਸਨ ਲਿਆਓ ਤੁਸੀਂ ਰਾਜ ਕਰਨ ਨੂੰ।
ਤੇ ਅੱਜ ਵੀ ਦੁਨੀਆ ਮੰਨਦੀ ਹੈ ਕਿ ਰਣਜੀਤ ਸਿੰਘ ਦੀ ਅਗਵਾਈ ਹੇਠਾਂ ਜਿਹੜਾ ਰਾਜ 40 ਸਾਲ, ਹਸ਼ਾ ਮੁਹੰਮਦਾ ਜਾਨ 50 ਵਰਸਾਂ ਹਸ਼ਾ ਰੱਜ ਕੇ ਰਾਜ ਕਮਾ ਗਿਆ, ਉਹ 10 ਸਾਲ ਤੇ ਉਹ ਪਹਿਲਾਂ ਆਪਣੀ ਮਿਸਲ ਦਾ ਜਿਹੜਾ ਰਿਆਸ ਸੀ ਉਹਦਾ ਸੀ 10 ਸਾਲ, ਤੇ ਬਾਕੀ 40 ਸਾਲ ਉਹਨੇ ਪੰਜਾਬ ਤੇ ਰਾਜ ਕੀਤਾ। ਹੁਣ ਜੁਲਾਈ ਕੀ ਉਹਨੂੰ ਕਹਿੰਦੇ, ਚਲੋ ਜਿੰਨਾ ਹੁਣ ਮੈਨੂੰ
1849 ਤੱਕ ਰਿਹਾ ਆਪਣਾ ਰਾਜ,
1849 ਤੱਕ ਤੇ ਆਪਣੀ ਮੌਤ ਤੱਕ ਰਾਜ ਕੀਤਾ। ਇਸ ਤੋਂ ਪਹਿਲਾਂ ਤੁਸੀਂ 40 ਸਾਲ ਗਿਣ ਲਓ। ਤੇ ਉਹ ਰਾਜ ਹਰੀ ਸਿੰਘ, ਅੱਜ ਦੁਨੀਆ ਅੱਜ ਵੀ ਆਪਾਂ ਨੂੰ ਪਤਾ ਲੱਗਦਾ ਆ ਵੀ ਬਾਹਰਲੇ ਲੋਕ, ਖਾਸ ਕਰਕੇ ਇੰਗਲਿਸ਼ ਵਾਲੇ ਜਿਨ੍ਹਾਂ ਨੇ ਸਿੱਖ ਹਿਸਟਰੀ ਪੜ੍ਹੀ ਆ, ਵੀ ਹਰੀ ਸਿੰਘ ਨਲੂਏ ਦੇ ਬਰਾਬਰ ਕੋਈ ਜਰਨੈਲ ਨਹੀਂ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਬਰਾਬਰ ਕੋਈ ਚੰਗਾ ਹਾਕਮ ਨਹੀਂ ਹੋਇਆ। ਤੇ ਅਸੀਂ ਤੇ ਕਹਿੰਦੇ ਹਾਂ ਵੀ ਸਾਰੀ ਦੁਨੀਆਂ ਦੇ ਵਿੱਚ ਉਹੋ ਜਿਹਾ ਰਾਜ ਹੋਵੇ ਜਿਹੋ ਜਿਹਾ ਮਹਾਰਾਜਾ ਰਣਜੀਤ ਸਿੰਘ ਵੇਲੇ ਹੋਇਆ। ਤੇ ਜੇ ਹੁਣ, ਕਿਉਂਕਿ ਨਵੇਂ ਸਮੇਂ ਦੇ ਵਿੱਚ ਵੋਟਾਂ ਦਾ ਰਾਜ ਆ, ਤੇ ਤੁਸੀਂ ਵੋਟਾਂ ਦੇ ਵਿੱਚ ਤੇ ਆਪਾਂ ਸਿੱਖ ਕਿਸੇ ਵੀ ਖਿੱਤੇ ਦੇ ਵਿੱਚ ਰਾਜ ਨਹੀਂ ਕਰ ਸਕਦੇ। ਪਰ ਹਾਂ, ਇਹ ਵੱਖਰੀ ਗੱਲ ਆ ਕਿ ਮੌਜੂਦਾ ਸਰਕਾਰ ਤੋਂ ਤੰਗ ਆਏ ਲੋਕਾਂ ਨੇ, ਦੋ ਸਿੱਖ ਨੌਜਵਾਨਾਂ ਨੂੰ ਵੋਟਾਂ ਪਾ ਕੇ MP ਬਣਾ ਦਿੱਤਾ ਆ, ਤੇ ਉਹ ਆਪਣਾ ਲੋਕ ਸਭਾ ਦੀਆਂ 545 ਸੀਟਾਂ ਜਾਂ 43 ਦੀ ਇਲੈਕਸ਼ਨ ਹੁੰਦੀ ਆ, ਦੋ ਨੋਮੀਨੇਟਡ ਹੁੰਦੇ ਆ ਐਂਗਲੋ ਇੰਡੀਅਨ ਭਾਈਚਾਰੇ ਚੋਂ, ਤੇ 250 ਦੇ ਕਰੀਬ ਉਹ ਰਾਜ ਸਭਾ ਦੀਆਂ ਸੀਟਾਂ, ਤੇ ਉਹ 800 MP ਦੇ ਵਿੱਚ ਦੋ ਚਲੇ ਵੀ ਗਏ ਤੇ ਉਹਨਾਂ ਕੋਈ ਪ੍ਰਭਾਵ ਨਹੀਂ ਪਾ ਸਕਦੇ। ਪਰ ਇਹ ਇੱਕ ਪ੍ਰੋਟੈਸਟ ਸੀ, ਇੱਕ ਦੱਸਿਆ ਸੀ ਪੰਜਾਬ ਦੇ ਉਹਨਾਂ ਲੋਕਾਂ ਨੇ ਭਾਈ, ਅਸੀਂ ਤੁਹਾਡੇ ਰਾਜ ਪ੍ਰਬੰਧ ਨੂੰ ਪਸੰਦ ਨਹੀਂ ਕਰਦੇ, ਅਸੀਂ ਇਹੋ ਜਿਹੇ ਨੌਜਵਾਨਾਂ ਨੂੰ ਪਸੰਦ ਕਰਦੇ ਹਾਂ। ਸੋ ਇੱਕ ਪ੍ਰੋਟੈਸਟ ਵਜੋਂ, ਜਿਵੇਂ ਕਹਿੰਦੇ ਨੇ ਕੰਧ ਤੇ ਲਿਖਿਆ ਪੜ੍ਹਨਾ, ਤੇ ਉਹ ਗੱਲ ਪਈ ਵੋਟਾਂ ਦੇ ਰਾਜ ਦੇ ਵਿੱਚ ਆਪਾਂ ਨਿਰੋਲ ਤਾਂ ਕਿਤੇ ਵੀ ਨਹੀਂ ਅਸੀਂ ਰਾਜ ਕਰ ਸਕਦੇ। ਤੇ ਫਿਰ ਮਹਾਰਾਜ ਰਣਜੀਤ ਸਿੰਘ ਵਰਗਾ ਰਾਜ ਫਿਰ ਦੁਨੀਆਂ ਤੇ ਆਵੇ ਹੀ ਨਾ, ਉਹ ਤੇ ਲਿਆਉਣਾ ਚਾਹੀਦਾ ਸਾਡੇ ਸਾਹਮਣੇ।
ਬਿਲਕੁਲ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਇੱਥੇ ਆਪਾਂ ਕੈਰੀ ਔਨ ਵੀ ਰੱਖਣਾ, ਕਿਉਂਕਿ ਹਰਦੀਪ ਸਿੰਘ ਸੰਧੂ ਹੋਣਾ ਨੇ ਵੀ ਉਹ ਪੁੱਛਿਆ ਵੀ ਬਹੁਤ ਵਧੀਆ ਤੁਸੀਂ ਅਪਡੇਟ ਕੀਤਾ ਤਾਇਆ ਜੀ, ਤੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਵੀ ਅਪਡੇਟ ਦਿਓ ਜੀ। ਹੁਣ ਆਪਾਂ ਦਿੰਨੇ ਆ ਅਪਡੇਟ, ਥੋੜਾ ਮਿੰਟ ਠਹਿਰੋ ਕਿਉਂਕਿ ਇੱਕ ਆਪਾਂ ਬ੍ਰੇਕ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਕੁਝ ਸੁਨੇਹੇ ਪੜ੍ਹਨੇ ਆ। ਸੁਨੇਹੇ ਪੜ੍ਹ ਕੇ ਫਿਰ ਆਪਾਂ ਦੋ ਤਿੰਨ ਮਸਲੇ ਆ ਜਿਹੜੇ ਆਪਾਂ ਕਰਨੇ। ਇੱਕ ਤਾਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਅਪਡੇਟ ਦੇਣੀ, ਉਹਨਾਂ ਦੇ ਬਾਰੇ ਗੱਲ ਕਰਨੀ ਆ ਕਿ ਉਹਨਾਂ ਨੇ ਉਹ ਕਿੱਦਾਂ ਜਿੱਤੇ, ਹੁਣ ਕੀ ਹੋਣਾ, ਗਾਂਹ ਕੀ ਕਰਨਾ ਚਾਹੀਦਾ ਆ। ਦੂਜਾ ਤਾਇਆ ਜੀ ਥੋੜੇ ਤਿੱਖੇ ਸਵਾਲ ਵੀ ਤੁਹਾਨੂੰ ਕਰਨੇ ਆ, ਜੋ ਅਕਾਲ ਤਖ਼ਤ ਸਾਹਿਬ ਤੇ ਮਾਫ਼ੀਆਂ ਮੰਗ ਹੋ ਰਹੀ ਆ, ਕੱਲੀ ਗੱਲ ਸਮਝ ਗਏ ਨਾ।
ਤੇ
ਮੈਂ ਕੱਲੇ ਹੀ ਫੇਸਬੁੱਕ ਤੇ ਲਿਖਤਾ, ਮੈਂ ਕਿਹਾ ਪੈ ਗਿਆ ਪੰਗਾ ਲੈ ਲਓ ਕੱਲ ਨੂੰ ਗਿਆਨੀ ਜੀ ਨਾਲ। ਸੋ ਮੈਂ ਇਹੀ ਸਾਰਿਆਂ ਨੂੰ ਕਹਿੰਦਾ ਟਿਕੇ ਰਹੋ, ਹਜੇ ਇੱਕ ਘੰਟਾ ਆਪਣੇ ਕੋਲ ਪੂਰਾ ਆ, ਤੇ ਮੈਨੂੰ ਥੋੜਾ ਜਿਹਾ ਸੁੱਖ ਦਾ ਸਾਹ ਹੋਰ ਲੈ ਲੈਣ ਦਿਓ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਪਰ ਆਪਾਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਉਪਰੰਤ ਫਿਰ ਆਵਾਂਗੇ ਤੇ ਢੇਰ ਸਾਰੀਆਂ ਗੱਲਾਂ ਕਰਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895
ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਰਾਹੀਂ। ਸੋ ਪਿਆਰਿਓ, ਅੱਜ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਸਿਡਨੀ ਤੋਂ, ਕੁਛ ਸੁੱਖ ਸੁਨੇਹੇ ਆਪਾਂ ਲੈ ਲਈਏ। ਯੋਗੀ ਕੁਮਾਰ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਯੋਗੀ ਜੀ? ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਦਿਲ ਕਾ ਹਾਲ ਸੁਨੇ ਦਿਲ ਵਾਲਾ, ਕਿਆ ਬਾਤ ਹੈ ਜੀ, ਬਿਲਕੁਲ ਸਹੀ ਗੱਲ ਹੈ। ਅਤੇ ਪਾਲਾ ਬੈਂਸ ਕੋਬਰਮ ਤੋਂ ਵੀ ਗਿਆਨੀ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਦਲਜੀਤ ਸਿੰਘ ਮਹਿਤਾ ਚੌਂਕ ਵੀ ਸਾਡੇ ਨਾਲ ਜੁੜੇ ਨੇ, ਤਾਇਆ ਜੀ, ਅਮਨਦੀਪ ਸਿੰਘ ਸਿੱਧੂ ਜੀ ਅਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਉਹਨਾਂ ਨੇ ਵੀ ਸਾਂਝ ਪਾਈ ਹੈ, ਸ਼ਰਧਾਂਜਲੀ ਭੇਟ ਕੀਤੀ ਹੈ ਅਲਵਿਦਾ ਭਾਈ ਗਜਿੰਦਰ ਸਿੰਘ ਜੀ ਨੂੰ। ਅਤੇ ਉਸ ਤੋਂ ਇਲਾਵਾ ਸਾਡੇ ਨਾਲ ਜੁੜੇ ਨੇ ਜੀ ਜੋਗਿੰਦਰ ਸਿੰਘ ਸੋਹੀ, ਸਿਡਨੀ ਵਾਲੇ, ਤੇ ਉਹ ਵੀ ਗਿਆਨੀ ਸੰਤੋਖ ਸਿੰਘ ਜੀ ਧੰਨਵਾਦ ਕੱਲ ਸਾਹਿਤਕ ਦਰਬਾਰ ਦੇ ਵਿੱਚ ਸ਼ਾਮਿਲ ਹੋਣ ਦਾ ਤੇ ਗੁੱਡ ਟੂ ਸੀ ਯੂ ਬੈਕ ਸਿੱਧੂ ਸਾਹਿਬ ਇੰਜੋਇੰਗ ਯੂਅਰ ਪ੍ਰੋਗਰਾਮ ਤੇ ਉਹਨਾਂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਪੋਡੀਅਮ ਦੇ ਉੱਤੇ ਆਪ ਵੀ ਉਹ ਸਟੇਜ ਸੰਚਾਲਨ ਕਰ ਰਹੇ ਨੇ ਤੇ ਤਾਇਆ ਜੀ ਲੈਕਚਰ ਦੇ ਰਹੇ ਨੇ ਤੇ ਮੋਹਰੇ ਸੰਗਤਾਂ ਸਰਵਣ ਕਰ ਰਹੀਆਂ ਨੇ ਸੁਣ ਰਹੀਆਂ ਨੇ ਤਾਇਆ ਜੀ ਤੁਸੀਂ ਇਕੱਠੇ ਹੁੰਦੇ ਹੋ ਸਾਹਿਤਕ ਦਰਬਾਰ ਦੇ ਵਿੱਚ ਤੇ ਕੁਝ ਗੱਲਾਂ ਉਹਦੇ ਬਾਰੇ ਹੋ ਜਾਣ ਦੋ ਚਾਰ ਕੀ ਖਿਆਲ ਹੈ
ਹਾਂਜੀ ਇਹ ਆਪਣਾ ਗੁਰਦੁਆਰਾ ਸਾਹਿਬ ਗਲੈਨਵੁੱਡ ਜਿਹੜਾ ਪਹਿਲਾਂ ਪਾਰਕ ਲਈ ਸੀ ਸਿੱਖ ਸੈਂਟਰ ਇਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਉਹਨਾਂ ਚੰਗੇ ਕੰਮਾਂ ਵਿੱਚ ਇੱਕ ਇਹ ਵੀ ਹੈ ਕਿ ਸੀਨੀਅਰ ਸਿਟੀਜ਼ਨ ਦਾ ਇੱਕ ਡਾਇਰੈਕਟਰ ਬਣਾ ਕੇ ਤੇ ਉਹਨਾਂ ਦੇ ਮਨੋਰੰਜਨ ਵਾਸਤੇ ਪ੍ਰੋਗਰਾਮ ਬਣਾਏ ਜਾਂਦੇ ਨੇ ਤੇ ਉਸੇ ਦਾ ਹੀ ਅੰਗ ਇੱਕ ਬਾਬਾ ਬੁੱਢਾ ਜੀ ਹਾਲ ਪਿੱਛੇ ਗੁਰਦੁਆਰੇ ਸਾਹਿਬ ਦੇ ਨਾਲ ਅੱਗੇ ਆਪਣਾ ਕਾਰ ਪਾਰਕਿੰਗ ਦੇ ਨਾਲ ਫਿਰ ਅੱਗੇ ਆ ਜਾਂਦਾ ਪੰਜਾਬੀ ਸਕੂਲ ਤੇ ਪੰਜਾਬੀ ਸਕੂਲ ਤੋਂ ਅੱਗੇ ਕੰਧ ਦੇ ਨੇੜੇ ਆਪਣਾ ਬਾਹਰਲੀ ਕੰਧ ਦੇ ਨੇੜੇ ਹਾਲ ਆ ਤੇ ਉੱਥੇ ਅਸੀਂ ਇਕੱਠੇ ਹੁੰਦੇ ਹਾਂ ਲਗਭਗ 2 ਵਜੇ ਤੋਂ ਲੈ ਕੇ 1:30 ਵਜੇ ਤੋਂ ਲੈ ਕੇ ਸ਼ਾਮ ਤੱਕ ਹੁਣ ਤੱਕ ਸਾਰੇ ਫਿਰ ਸੱਜਣ ਇਹਨੂੰ ਸਾਹਿਤਕ ਦਰਬਾਰ ਪਹਿਲਾਂ ਇਹਦਾ ਨਾਂ ਸੀ ਉਹ ਕਰੋਨੇ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਉਦੋਂ ਤੇ ਮਾਮੂਲੀ ਜਿਹਾ ਸੀਗਾ ਵੀ ਕਵੀ ਦਰਬਾਰ ਹੀ ਨਾਂ ਰੱਖ ਲਓ ਜਾਂ ਪੰਜਾਬੀ ਦਰਬਾਰ
ਅੱਛਾ
ਤੇ ਕੋਈ ਚੁਟਕਲਾ ਸੁਣਾ ਦੇਵੇ ਕੋਈ ਆਪ ਬੀਤੀ ਸੁਣਾ ਦੇਵੇ ਕੋਈ ਕਵਿਤਾ ਸੁਣਾ ਦੇਵੇ
ਅੱਛਾ
ਤੇ ਫਿਰ ਆਪਣਾ ਕੀ ਉਹਦਾ ਨਾਂ ਆ ਆਪਣਾ ਕਰੋਨੇ ਦੇ ਕਹਿਰ ਦੇ ਵੇਲੇ 2-3 ਸਾਲ ਇਹ ਬੰਦ ਰਿਹਾ ਫਿਰ ਪੰਜਾਬੀ ਸਾਹਿਤਕ ਦਰਬਾਰ ਦੇ ਨਾਂ ਤੇ ਨਵੇਂ ਸਿਰੇ ਆਪਣਾ ਸ਼ੁਰੂ ਕੀਤਾ ਤੇ ਬੜੇ ਸਿਆਣੇ ਸਿਆਣੇ ਬੰਦੇ ਉੱਥੇ ਸ਼ਾਮਿਲ ਹੁੰਦੇ ਨੇ ਜਿਹੜੇ ਕਿ ਕੋਈ ਪਰਮਾਨੈਂਟ ਵੀ ਨੇ ਇੱਥੇ ਬਹੁਤ ਸਾਰੇ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਆਉਂਦੇ ਨੇ ਔਰ ਟੌਪ ਦੀਆਂ ਇੱਥੋਂ ਤੱਕ ਕਿ ਪ੍ਰੋਫੈਸਰ ਪੱਤਰਕਾਰ ਤੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਤੱਕ ਇਹ ਦਰਬਾਰ ਵਿੱਚ ਹਾਸਲ ਹੁੰਦੇ ਨੇ ਹਾਜ਼ਰ ਹੁੰਦੇ ਨੇ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਸੁਣਾਵੇ ਯਾਨੀ ਅਸ਼ਲੀਲਤਾ ਤੋਂ ਬਚੀ ਹੋਈ ਗੱਲ ਕੀਤੀ ਜਾਵੇ ਕੋਈ ਕਵਿਤਾ ਸੁਣਾ ਦੇਵੇ ਕੋਈ ਕਹਾਣੀ ਸੁਣਾ ਦੇਵੇ ਤੇ ਰਲ ਮਿਲ ਕੇ 2-3 ਘੰਟੇ ਆਪਣਾ ਪ੍ਰੋਗਰਾਮ ਵਾਹ ਵਾਹ ਬੜਾ ਸੋਹਣਾ ਮਨੋਰੰਜਨ ਹੋ ਜਾਂਦਾ ਮੈਂ ਦੱਸੋ ਕੋਸ਼ਿਸ਼ ਕਰਦਾ ਵੀ ਜਿਹੜੇ ਸ਼ੁੱਕਰਵਾਰ ਨਹੀਂ ਆ ਸਕਦੇ ਉਹਨਾਂ ਵਾਸਤੇ ਸ਼ਨਿਚਰ ਜਾਂ ਐਤਵਾਰ ਵੀ ਕਿਸੇ ਦਿਨ ਮਹੀਨੇ ਵਿੱਚ ਇੱਕ ਪ੍ਰੋਗਰਾਮ ਰੱਖ ਲਿਆ ਜਾਵੇ ਤੇ ਫਿਰ ਇੱਥੋਂ ਹੀ 2-3 ਮਹੀਨੇ ਪਿਕਨਿਕ ਵਾਸਤੇ ਸਾਰਿਆਂ ਨੂੰ ਬੱਸਾਂ ਦਾ ਤੇ ਲੰਗਰ ਦਾ ਖਰਚ ਗੁਰਦੁਆਰਾ ਸਾਹਿਬ ਪ੍ਰੋਵਾਈਡ ਕਰਦਾ ਆ ਤੇ ਉਹ ਉੱਥੇ ਜਾ ਕੇ ਆਪਾਂ ਕਿਸੇ ਪਿਕਨਿਕ ਸਥਾਨ ਤੇ ਉੱਥੇ ਵੀ ਜਾ ਕੇ ਇਸ ਤਰ੍ਹਾਂ ਹੀ ਸਾਹਿਤਕ ਦਰਬਾਰ ਹੀ ਸ਼ੁਰੂ ਹੋ ਜਾਂਦਾ ਹੈ ਕੋਈ ਪਰਾਂ ਖੜੇ ਹੋਏ 4-5 ਬੁੱਢੇ ਮੇਰੇ ਵਰਗੇ ਕੋਈ ਤਾਸ਼ ਖੇਡੀ ਜਾਂਦਾ ਹੈ ਬੀਬੀਆਂ ਉੱਧਰ ਗਿੱਧਾ ਪਾਈ ਜਾਂਦੀਆਂ ਸਾਡੇ ਵਰਗੇ ਕੁਝ ਮਾਈਕ ਦੇ ਉੱਤੇ ਜਿਹਨਾਂ ਨੂੰ ਮਾਈਕ ਚਰਨਾਮਕ ਸੋ ਕਹਿੰਦਾ ਹੁੰਦਾ ਵੀ ਇਹਨਾਂ ਨੂੰ ਜਿਹੜੇ ਸਟੇਜੀ ਬੁਲਾਰੇ ਇਹਨਾਂ ਨੂੰ ਮਾਰਨ ਦੀ ਲੋੜ ਨਹੀਂ ਇਹਨਾਂ ਨੂੰ ਨਾ ਮਾਈਕ ਦਿਖਾ ਕੇ ਤੇ ਮਾਈਕ ਖੂਹ ਸੁੱਟ ਦਿਓ
ਮਾਰ ਦਿੰਦੇ ਪਿੱਛੇ
ਮੇਰੇ ਵਰਗੇ ਜਿਹੜੇ ਮਾਈਕ ਦੇ ਕੀੜੇ ਨੇ ਕੋਈ ਕਿਤਾਬੀ ਕੀੜੇ ਹੁੰਦੇ ਆ ਮਾਈਕ ਦੇ ਕੀੜੇ ਉਹ ਆਪਣਾ ਉੱਥੇ ਵੱਖਰਾ ਦੀਵਾਨ ਲਾ ਲੈਣ ਹਾਂਜੀ ਚਾਹ ਪਾਣੀ ਲੰਗਰ ਪਾਣੀ ਸਾਰਾ ਕੋਈ ਬਣ ਕੇ ਗੁਰਦੁਆਰੇ ਚੋਂ ਚਲਿਆ ਜਾਂਦਾ ਬੱਸਾਂ ਦਾ ਕਿਰਾਇਆ ਵੀ ਗੁਰਦੁਆਰੇ ਵਾਲੇ ਦਿੰਦੇ ਆ ਸੋ ਇਹ ਬੜਾ ਚੰਗਾ ਕੰਮ ਆ ਇਹਨੂੰ ਹੋਰ ਦੂਜੇ ਗੁਰਦੁਆਰਿਆਂ ਵਾਲਿਆਂ ਨੂੰ ਵੀ ਇੱਥੋਂ ਸਿੱਖਿਆ ਲੈਣੀ ਕਰਨਾ ਚਾਹੀਦਾ ਪ੍ਰੇਰਨਾ ਲੈਣੀ ਚਾਹੀਦੀ ਆ ਤੇ ਇਹਨੂੰ ਵੀ ਹੋਰ ਜਿੱਥੇ ਕਿ ਕਈ ਵਾਰੀ 3-4 ਮਹੀਨੇ ਲੱਗ ਜਾਂਦੇ ਵਕਫੇ 'ਚ ਮੈਂ ਕਹਿੰਦਾ ਵੀ ਹਰ ਮਹੀਨੇ ਤੇ ਨਹੀਂ ਤੇ ਹਰ 2 ਮਹੀਨਿਆਂ ਬਾਅਦ ਹੀ ਜ਼ਰੂਰ ਇਹ ਪਿਕਨਿਕ ਦਾ ਪ੍ਰੋਗਰਾਮ ਬਣਾ ਲੈਣਾ ਚਾਹੀਦਾ ਖਰਚ ਦੀ ਕੋਈ ਕਮੀ ਨਹੀਂ ਔਰ ਔਰਗੇਨਾਈਜ਼ ਕਰਨ ਦੀ ਵੀ ਕੋਈ ਕਮੀ ਨਹੀਂ ਬਹੁਤ ਬੰਦੇ ਆਪਣਾ ਪ੍ਰੇਮ ਨਾਲ ਉਤਸ਼ਾਹ ਨਾਲ
ਫਿਰ ਜਿਹੜੇ ਤੁਸੀਂ ਸੁਝਾਅ ਦਿੰਦੇ ਆ ਕਿਉਂ ਨਾ ਆਪਣਾ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ ਆਪੇ ਕਰ ਲਿਆ ਕਰੋ ਫਿਰ ਉਹ ਸਾਰਾ ਤੁਹਾਨੂੰ ਨਾ ਤਾਂ ਕੋਈ ਨਹੀਂ ਕਰਦਾ
ਗੱਲ ਤੁਹਾਡੀ ਸਹੀ ਹੈ ਪਰ ਇੱਕ ਤਾਂ ਇੱਕ ਵੱਖਰਾ ਹੋ ਕੇ ਉਹੀ ਫਿਰ 2.5 ਇੰਚ ਦੀ ਮਸੀਦ ਵੱਖਰੀ ਹੋ ਜਾਂਦੀ ਹੈ ਨਾ ਤੇ ਉਹ ਜੇ ਉੱਥੇ ਸ਼ੁੱਕਰਵਾਰ ਵਾਲੇ ਕਰਨ ਵਾਲੇ ਜਿਹੜਾ ਮੈਂ ਹੀ ਸ਼ੁਰੂ ਕੀਤਾ ਸੀ ਕੋਈ ਸਾਲ ਪਹਿਲਾਂ ਤੇ ਉਹ ਉਹਦੇ ਚੋਂ ਮੈਂ ਹੀ ਵੱਖਰਾ ਹੋ ਜਾਵਾਂ ਤੇ ਉਹ ਫਿਰ ਇਉਂ ਨਹੀਂ ਨਾ ਕਹਿੰਦੇ ਉਹ ਫਿਰ ਇਉਂ ਬਣ ਜਾਂਦੀ ਗੱਲ ਪਈ ਨਹੀਂ ਇਹ ਬੰਦਿਆਂ ਨੂੰ ਤੋੜ ਕੇ ਲੈ ਗਿਆ ਤੇ ਫਿਰ ਇਹ ਖੱਪ ਖਾਨਾ ਜ਼ਰੂਰ ਜਿਹੜਾ ਮੋਹਰੇ ਹੁੰਦੇ ਆ ਉਹਨੂੰ ਅਲਾਮੇ ਵੀ ਝੱਲਣੇ ਪੈਂਦੇ ਆ ਕੋਈ ਸੱਚੇ ਵੀ ਹੁੰਦੇ ਆ ਕੋਈ ਝੂਠੇ ਵੀ ਹੁੰਦੇ ਆ ਨਾਲ ਬੰਦਿਆਂ ਨੂੰ ਤੋਰਨਾ ਨਾ ਇਹ ਵੀ ਇੱਕ ਸਕੇਲ ਆ ਇਹ ਹਰੇਕ ਨੂੰ ਨਹੀਂ ਆਉਂਦੀ ਹਰੇਕ ਬੰਦਾ ਵਿਦਵਾਨ ਨਹੀਂ ਹੋ ਸਕਦਾ ਹਰੇਕ ਬੰਦਾ ਕਵੀ ਨਹੀਂ ਹੋ ਸਕਦਾ ਹਰੇਕ ਬੰਦਾ ਔਰਗੇਨਾਈਜ਼ਰ ਨਹੀਂ ਹੋ ਸਕਦਾ ਹਰੇਕ ਬੰਦਾ ਦੂਜਿਆਂ ਤੋਂ ਕੰਮ ਲੈਣ ਦੀ ਜਿਹੜੀ ਆ ਸਕਿੱਲ ਨਹੀਂ ਰੱਖਦਾ ਸੋ ਇਸ ਤਰ੍ਹਾਂ ਵੱਖ ਵੱਖ ਜੋੜੀਆਂ, ਜਿਵੇਂ ਹੁਣ ਸਾਨੂੰ ਇਹ ਆਰਗੇਨਾਈਜ਼ ਕਰਦੇ ਆਪਣਾ ਇਸ ਪ੍ਰੋਗਰਾਮ ਨੂੰ, ਆਪਣਾ ਕੀ ਜਿਹੜੇ ਬੋਲੇ ਸੀਗੇ ਸਰ ਜੋਗਿੰਦਰ ਸਿੰਘ ਸੋਹੀ ਤੇ ਆਪਣਾ ਕੀ ਉਹ ਦੂਜੇ ਹੈਗੇ ਨੇ ਦੋਸਾਂਝ ਸਾਹਿਬ, ਹਾਂਜੀ, ਤੇ ਇਸ ਤਰ੍ਹਾਂ ਰਲ ਮਿਲ ਕੇ ਸ਼ਿੰਦੀ ਬੀਬੀ ਸ਼ੈਲਿੰਦਰ ਕੌਰ ਬੈਂਸ ਤੁਹਾਡੇ ਬੁਲਬੁਲ ਕੇ ਤੋਂ ਆਏ ਹੋਏ ਇੱਥੇ, ਤੇ ਲੰਗਰ ਪਣਾਉਣ ਨੂੰ, ਸਜਾਉਣ ਨੂੰ, ਵਰਤਾਉਣ ਨੂੰ ਉਹ ਬੀਬੀ ਬੜੀ ਸ਼ੇਰ ਆ ਸੇਵਾ ਕਰਨ ਲਈ। ਤੇ ਸੋ ਇਸ ਤਰ੍ਹਾਂ ਬੰਦਿਆਂ ਨੂੰ ਬਹੁਤਿਆਂ ਨੂੰ ਨਾਲ ਜੋੜਨਾ ਪੈਂਦਾ, ਪਰ ਸਾਰਿਆਂ ਦੀ ਸਲਾਹ ਨਾਲ ਅੰਦਰ ਮੇਰੇ ਵਿਚਾਰ ਹੈਗੀ ਹੈ ਵੀ ਜਿਹੜੇ ਸ਼ੁੱਕਰਵਾਰ ਕੰਮ ਤੇ ਜਾਣ ਕਰਕੇ ਵਰਕਿੰਗ ਡੇ ਹੋਣ ਕਰਕੇ ਇਹ ਸ਼ੁੱਕਰਵਾਰ ਨੂੰ ਨਹੀਂ ਹਾਸਲ ਹੋ ਸਕਦੇ ਸ਼ਾਮਲ, ਉਹ ਸਮੁੱਚੀ ਰਾਏ ਦੇ ਨਾਲ ਤੇ ਇਹਨਾਂ ਦੀ ਸਹਿਮਤੀ ਦੇ ਨਾਲ ਇੱਕ ਸੈਚਰਡੇ ਜਾਂ ਸੰਡੇ ਵੀ ਪ੍ਰੋਗਰਾਮ ਕਰ ਲਿਆ ਜਾਵੇ।
ਬਹੁਤ ਵਧੀਆ ਜੀ, ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ, ਵੈਸੇ ਹੁੰਦੇ ਨੇ, ਅਨਅਫੀਸ਼ੀਅਲ ਹੁੰਦੇ ਨੇ ਗੁਰੂ ਘਰ ਦੇ ਵਿੱਚ, ਮੇਰਾ ਖਿਆਲ ਸ਼ਾਇਦ ਮੈਂ ਪਹਿਲੀ ਵਾਰੀ ਪਾਰਕਲੀ ਦਾ ਇਹ ਉੱਦਮ ਦੇਖ ਰਿਹਾ, ਪਰ ਮੈਲਬਨ ਦੇ ਵਿੱਚ ਸੁਣਿਆ ਕਿ ਪਾਰਕਾਂ ਦੇ ਵਿੱਚ ਆਪੇ ਹੀ ਇਕੱਠੇ ਹੋ ਕੇ ਉਹ ਇਸ ਤਰ੍ਹਾਂ ਦੀਆਂ ਪਿਕਨਿਕਸ ਵਗੈਰਾ ਮਨਾ ਲੈਂਦੇ ਨੇ, ਗੱਲਾਂ ਕਰ ਲੈਂਦੇ ਨੇ, ਅਤੇ ਮੈਲਬਨ ਦੇ ਵਿੱਚ ਵੀ ਸ਼ਾਇਦ ਕੋਈ ਪ੍ਰੋਗਰਾਮ ਚੱਲ ਰਿਹਾ ਜਿੱਥੇ ਉਹ ਟੂਰ 'ਤੇ ਵੀ ਜਾਂਦੇ ਨੇ, ਕੋਈ ਸੰਸਥਾ ਵੀ ਬਣੀ ਹੋਈ ਹੈ, ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੱਸਾਂਗੇ। ਪਰ ਸਾਡੇ ਨਾਲ ਆਪਣੇ ਰੁਪਿੰਦਰ ਸਿੰਘ ਭੰਗਲ ਹੁਣੀ ਜੁੜੇ ਨੇ ਈਮੇਲ ਦੇ ਜ਼ਰੀਏ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਇਹਨੂੰ ਗੁਰਿੰਦਰ ਸਿੰਘ ਭੰਗਲ, ਹਾਂਜੀ, ਉਹਨਾਂ ਦਾ ਈਮੇਲ ਸਾਡੇ ਤੱਕ ਪਹੁੰਚਿਆ। ਅਤੇ ਜਸਵੰਤ ਰਾਏ ਮੈਲਬਨ ਤੋਂ ਵੀ ਸਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਤਾਇਆ ਜੀ, ਹੁਣ ਆਪਾਂ ਗੱਲ ਕਰਨੀ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਅਤੇ ਭਾਈ ਸਰਬਜੀਤ ਸਿੰਘ ਹੁਣਾਂ ਦੀ, ਉਹਨਾਂ ਦੀ ਇਲੈਕਸ਼ਨ ਦੀ ਤੁਹਾਡੀ ਕੀ ਰਾਏ ਆ, ਅਤੇ ਲੋਕਾਂ ਨੇ ਕੀ ਸੋਚਿਆ ਉਹਨਾਂ ਨੂੰ ਚੁਣਨ ਦੇ ਵੇਲੇ, ਕਿਉਂਕਿ ਉਹ ਅਨਨੋਨ ਫਿਗਰ ਸਨ, ਅਨਨੋਨ ਪਰਸਨੈਲਿਟੀਆਂ ਸਨ ਸਿਆਸਤ ਦੀ ਦੁਨੀਆ ਦੇ ਵਿੱਚ, ਉੱਦਾਂ ਤਾਂ ਉਹ ਜਾਣਦੇ ਸੀ, ਲੋਕ ਸਾਰੇ ਜਾਣਦੇ ਆ, ਉਹਨਾਂ ਨੂੰ ਭੁੱਲ ਨਹੀਂ ਸਕਦੇ, ਜਿੱਦਾਂ ਅਸੀਂ ਪਹਿਲਾਂ ਕਹਿ ਕੇ ਗਏ ਹਾਂ ਨਾ ਵੀ ਆਪਾਂ ਸ਼ਹੀਦਾਂ ਦੀ ਸੰਭਾਲ ਕਰਨੀ ਆ, ਅਤੇ ਐਗਜੈਕਟਲੀ ਸਾਡੀ ਕੌਮ ਨੇ ਉਹ ਕੀਤਾ ਆ ਕਿ ਸ਼ਹੀਦਾਂ ਦੇ ਸੰਭਾਲ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਮੌਕਾ ਦਿੱਤਾ, ਸਾਡੀ ਕੌਮ ਮੌਕਾ ਦਿੰਦੀ ਆ, ਬਹੁਤ ਦਿੰਦੀ ਆ। ਹੁਣ ਉਹ ਕੀ ਖਰੇ ਉੱਤਰਦੇ ਨੇ ਇੱਥੇ ਜਾਂ ਨਹੀਂ ਉੱਤਰਦੇ ਨੇ, ਉਹ ਕਿਸ ਤਰ੍ਹਾਂ ਇਸ ਨੂੰ ਆਉਣ ਵਾਲੇ 5 ਸਾਲਾਂ ਦੇ ਵਿੱਚ ਪ੍ਰੋਜੈਕਟ ਕਰਦੇ ਨੇ ਆਪਣੇ ਆਪ ਨੂੰ, ਆਪਣੀ ਕੌਮ ਨੂੰ, ਆਪਣੇ ਹਲਕੇ ਨੂੰ, ਇਹਦੇ ਬਾਰੇ ਥੋੜ੍ਹੀਆਂ ਗੱਲਾਂ ਕਰੀਏ। ਕਿ ਪਹਿਲੀ ਗੱਲ ਤਾਇਆ ਜੀ, ਤੁਸੀਂ ਇਹ ਦੱਸੋ ਕਿ ਤੁਹਾਡੇ ਫੀਡਬੈਕ, ਤੁਹਾਡੇ ਨੌਲੇਜ ਦੇ ਮੁਤਾਬਕ ਲੋਕਾਂ ਨੇ ਕੀ ਸੋਚ ਕੇ ਭਾਈ ਸਰਬਜੀਤ ਸਿੰਘ ਹੋਣਾਂ ਨੂੰ ਅਤੇ ਭਾਈ ਅੰਮ੍ਰਿਤਪਾਲ ਸਿੰਘ ਹੋਣਾਂ ਨੂੰ ਚੁਣਿਆ ਇੰਨੇ ਭਾਰੀ ਬਹੁਮਤ ਦੇ ਨਾਲ?
ਦੇਖੋ ਜੀ, ਆਪਣਾ ਸਰਬਜੀਤ ਸਿੰਘ ਦੀ ਤੇ ਇਹ ਹੈ ਵੀ ਉਹਦੇ ਪਿਓ ਨੇ ਸਰਦਾਰ ਬੇਅੰਤ ਸਿੰਘ ਨੇ ਡਿੱਗੀ ਹੋਈ ਪੱਗ ਕੌਮ ਦੀ ਸਭ ਤੋਂ ਵੱਡੇ ਦੁਸ਼ਮਣ ਨੂੰ ਮਾਰ ਕੇ ਤੇ ਪੱਗ ਨੂੰ ਸਿਰ ਤੇ ਰੱਖਿਆ
ਜੀ,
ਤੇ ਉਦੋਂ ਉਸ ਤੋਂ ਬਾਅਦ ਹੋਣ ਵਾਲੀ ਇਲੈਕਸ਼ਨ ਦੇ ਵਿੱਚ ਲੋਕਾਂ, ਪੰਜਾਬ ਦੇ ਲੋਕਾਂ ਨੇ ਉਸ ਦੀ ਗੱਲ ਦੀ, ਉਸ ਦੇ ਇਸ ਕਰਤੱਵ ਦੀ ਪ੍ਰੋੜਤਾ ਕਰਦਿਆਂ ਹੋਇਆਂ ਉਹਦੀ ਘਰਵਾਲੀ ਤੇ ਉਹਦੇ ਬਜ਼ੁਰਗ ਪਿਤਾ ਦੋਨਾਂ ਨੂੰ ਹੀ ਚੁਣ ਕੇ ਪਾਰਲੀਮੈਂਟ ਦਾ ਜਿਹੜਾ ਸੀ ਮੈਂਬਰ ਬਣਾਇਆ ਸੀ। ਹਾਂ, ਉਹਨਾਂ ਦੀਆਂ ਕੀ ਪ੍ਰਾਪਤੀਆਂ ਨੇ ਤੇ ਕੀ ਕਰ ਸਕਦੇ ਨੇ 800 ਮੈਂਬਰਾਂ ਦੀ ਪਾਰਲੀਮੈਂਟ ਦੇ ਵਿੱਚ ਦੋਨਾਂ ਹਾਊਸਾਂ ਦੇ ਵਿੱਚ, ਇਹ ਆਪਾਂ ਜਾਣਦੇ ਹੀ ਹਾਂ ਕਿਉਂ। ਤੇ ਉਸ ਤੋਂ ਬਾਅਦ ਫਿਰ ਉਹਦਾ ਹੁਣ ਅਗਲੀ ਪੀੜ੍ਹੀ, ਉਹਦਾ ਪੁੱਤਰ ਖੜਾ ਹੋਇਆ ਹੈ ਤੇ ਉਹਨੂੰ ਵੀ ਲੋਕਾਂ ਨੇ ਭਾਰੀ ਬਹੁਮਤ ਦੇ ਨਾਲ ਜਿਤਾਇਆ। ਤੇ ਇਹ ਜਿਹੜਾ ਬੰਦਾ ਨਵਾਂ ਨੌਜਵਾਨ, ਦੋਵੇਂ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੇ, ਇਹ ਪਹਿਲਾਂ ਵੀ ਜਿਹੜਾ ਸਰਵੇ ਕਰਵਾਇਆ ਗਿਆ ਸੀਗਾ, ਇਹ ਦੋਵੇਂ ਸੀਟਾਂ ਤੇ ਬਠਿੰਡੇ ਵਾਲੀ, ਮਤਲਬ 3 ਸੀਟਾਂ ਜਿਹੜੀਆਂ ਸੀ ਉਹ ਸਰਵੇ ਵਾਲਿਆਂ ਨੇ ਵੀ ਅਕਾਲੀਆਂ ਦੇ ਖਾਤੇ ਵਿੱਚ ਪਾਈਆਂ ਸੀ ਵੀ 2 ਬੀਜੇਪੀ ਜਿੱਤੂਗੀ ਪੰਜਾਬ ਚੋਂ, 3 ਅਕਾਲੀ ਜਿੱਤਣਗੇ। ਪਰ ਇਹਨਾਂ ਦਾ ਅਲਾਇੰਸ ਨਾ ਹੋਣ ਕਾਰਨ ਹੁਣੇ ਪਤਾ ਲੱਗਿਆ ਵੀ ਅਕਾਲੀ ਦਲ ਨੇ ਇਹਦੀਆਂ ਸ਼ਰਤਾਂ ਨਹੀਂ ਮੰਨੀਆਂ ਤੇ ਉਹ ਸਮਝੌਤਾ ਜਿਹੜਾ ਟੁੱਟ ਗਿਆ ਤੇ ਬੀਜੇਪੀ 0 ਮਿਲੀ ਪੰਜਾਬ ਚੋਂ ਤੇ ਅਕਾਲੀਆਂ ਨੂੰ 3 ਦੀ ਥਾਂ 1 ਮਿਲੀ। ਪਰ ਲੋਕਾਂ ਨੇ ਫਿਰ, ਇਹਨਾਂ ਹਲਕਿਆਂ ਦੇ ਲੋਕਾਂ ਨੇ ਇਹਨਾਂ ਨੌਜਵਾਨਾਂ ਨੂੰ ਵੋਟਾਂ ਪਾ ਕੇ ਭਾਰੀ ਬਹੁਗਿਣਤੀ ਨਾਲ ਜਿਤਾ ਕੇ, ਇਹ ਜਾਣਦਿਆਂ ਹੋਇਆਂ ਵੀ ਕਿ 2 ਬੰਦੇ ਉੱਥੇ ਕੁਝ ਨਹੀਂ ਕਰ ਸਕਦੇ, ਪਰ ਲੋਕ ਸਰਕਾਰ ਨੂੰ ਦੱਸਿਆ, ਪ੍ਰੋਟੈਸਟ ਕਰਕੇ ਦੱਸਿਆ ਕਿ ਭਾਈ ਅਸੀਂ ਤੁਹਾਨੂੰ ਪਸੰਦ ਨਹੀਂ ਕਰਦੇ, ਅਸੀਂ ਇਹਨਾਂ ਦੇ ਕੰਮਾਂ ਨੂੰ ਪਸੰਦ ਕਰਦੇ ਹਾਂ, ਬੇਅੰਤ ਸਿੰਘ ਦੇ ਕਰਤੱਵ ਨੂੰ ਪਸੰਦ ਕਰਦੇ ਹਾਂ। ਤੇ ਆਹ ਜਿਹੜਾ ਨਵਾਂ ਆਇਆ ਵਾ, ਜਿਹੜਾ ਲੋਕਾਂ ਨੂੰ ਧਰਮ ਨਾਲ ਜੋੜਦਾ ਆ, ਜਿਹੜਾ ਲੋਕਾਂ ਨੂੰ ਨਸ਼ੇ ਛਡਾਉਣ ਲੋਕਾਂ ਦੇ ਛਡਾਉਂਦਾ ਆ, ਅਸੀਂ ਇਹਦੇ ਨਾਲ ਸਹਿਮਤ ਹਾਂ, ਇਹਨੂੰ ਪਸੰਦ ਕਰਦੇ ਹਾਂ, ਤੁਹਾਨੂੰ ਨਹੀਂ ਕਰਦੇ। ਤੇ ਗਾਂਹ ਇਹ ਆਪਣਾ ਤਜਰਬਾ ਆ। ਨੌਜਵਾਨ ਨੇ ਪਹਿਲਾਂ ਪਹਿਲਾਂ ਆਏ ਨੇ ਸਿਆਸਤ ਦੇ ਮੈਦਾਨ ਵਿੱਚ, ਦੇਖੋ ਕੀ ਕਰ ਸਕਦੇ ਨੇ। ਪਰ ਗੁਰੂ ਦੀ ਜਿਹੜੀ ਬਰਕਤ ਆ ਉਹ ਤਾਂ ਭਾਈ ਗੁੰਗੇ ਤੇ ਬੋਲੇ ਅਨਪੜ੍ਹ ਦੇ ਪਾਸੋਂ ਸਿਰ ਦੇ ਉੱਪਰ ਸਿਟੀ ਰੱਖ ਕੇ ਤੇ ਗੀਤਾ ਦੇ ਅਰਥ ਕਰਵਾ ਸਕਦਾ ਹੈ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੌ ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਪੰਡਿਤ ਤੇ ਮੂਰਖ ਕਰਬੋ, ਮੂਰਖ ਤੇ ਮੁਗਧਾਰੀ। ਤੇ ਇਹ ਉਹ ਨਿਰੰਕਾਰ ਦੇ ਵਾਸਿਆ, ਕੀ ਪਤਾ ਕੌਮ ਦੀ ਸਿਆਸੀ ਮੈਦਾਨ ਦੇ ਵਿੱਚ ਇਹਨਾਂ ਪਾਸੋਂ ਹੀ ਗੁਰੂ ਨੇ ਕੌਮ ਸੇਵਾ ਲੈਣੀ ਹੋਵੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਇਹ ਇੱਕ ਗੁਰੂ ਨਾਨਕ ਦੇ ਵਿਸ਼ਾਲ ਪੰਥ ਦਾ ਇੱਕ ਪੋਲੀਟੀਕਲ ਵਿੰਗ ਆ। ਇਹ ਇੱਕ ਉਹਦਾ ਦਸਤਾ ਆ ਸਿਆਸਤ ਵਿੱਚ ਹਿੱਸਾ ਲੈਣ ਵਾਲਾ, ਤੇ ਧਰਮ ਸਥਾਨਾਂ ਦਾ ਪ੍ਰਬੰਧ ਕਰਨ ਲਈ ਚੁਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਇਹਨਾਂ ਦੇ ਉੱਪਰ ਕੁੰਡਾ ਰੱਖਣ ਲਈ, ਇਹਨਾਂ ਨੂੰ ਸੇਧ ਦੇਣ ਲਈ ਸਾਡੇ ਪਾਸ ਸੱਚਾ ਤਖ਼ਤ ਹਰ ਸੱਚੇ ਤਖ਼ਤ ਰਚਾਇਆ, ਸਤਸੰਗਤ ਮੇਲਾ ਹਾਂਜੀ, ਤਖ਼ਤ ਬਹਿ ਤਖ਼ਤਾ ਕੀ ਲਾਇਕ, ਪੰਚ ਸਮਾਏ ਗੁਰਮਤ ਪਾਇਕ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਆ। ਇਹਨਾਂ ਸੰਸਥਾਵਾਂ ਨੂੰ ਕਾਇਮ ਰੱਖਣਾ ਪੰਜਾਬ ਦੇ ਹਿੱਤਾਂ ਵਿੱਚ ਆ, ਸਿੱਖ ਪੰਥ ਦੇ ਹਿੱਤਾਂ ਵਿੱਚ ਆ, ਔਰ ਮਨੁੱਖਤਾ ਦੇ ਹਿੱਤਾਂ ਦੇ ਵਿੱਚ ਆ। ਸੋ ਇਸ ਲਈ ਕੀ ਔਰ ਬਦਲਦੇ ਸਿੱਖ ਮੈਦਾਨ ਦੇ, ਪਹਿਲਾਂ ਸਮਝ ਲਓ ਪਈ ਸਿੱਖ ਰਾਜ ਦੇ ਜਾਣ ਤੋਂ ਬਾਅਦ ਚੀਫ ਖਾਲਸਾ ਦੀਵਾਨ ਕੌਮ ਦੀ ਅੰਗਰੇਜ਼ਾਂ ਦੇ ਰਾਜ ਵੇਲੇ ਸਿਆਸੀ ਮੈਦਾਨ ਦੇ ਵਿੱਚ ਪਾਰਲੀਮੈਂਟ ਸਰਕਾਰਾਂ ਵਿੱਚ ਅਗਵਾਈ ਕਰਦਾ ਰਿਹਾ। ਉਸ ਤੋਂ ਬਾਅਦ ਹਾਲਾਤ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਵਿੱਚ ਆਈ, ਤੇ ਪੰਥ ਗਾਂ ਜਿਹਨੂੰ ਦੇਣਾ ਚਾਹੇਗਾ ਅਗਵਾਈ ਤੇ ਉਹ ਇਸ ਪਾਸੇ ਸੇਵਾ ਕਰੇਗਾ।
ਹਾਂਜੀ, ਮੈਂ ਤੁਹਾਨੂੰ ਟੋਕਦਾ ਹਾਂ ਥੋੜ੍ਹੀ ਗੱਲਬਾਤ, ਪਰ ਜਿਹੜੀ ਕੌਮ ਪੰਥ ਜਿਹੜਾ ਆ ਉਹ ਇਸ ਵੇਲੇ ਬਿਲਕੁਲ ਸਾਡਾ ਉਹਨੂੰ ਪਤਾ ਆ ਉਹ ਕੀ ਕਰ ਰਿਹਾ ਆ। ਇਹ ਮਤਲਬ ਸਾਨੂੰ ਪੰਥ ਨੂੰ ਜਿਹੜੇ ਕਹਿੰਦੇ ਪੰਥ ਦੇ ਲੀਡਰਾਂ ਨੂੰ ਇਹ ਤੋਂ ਸਬਕ ਲੈਣਾ ਚਾਹੀਦਾ ਕਿ ਪੰਥ ਪਤਾ ਆ ਪੰਥ ਨੂੰ ਕੀ ਕਰ ਰਿਹਾ, ਸਿੱਖਾਂ ਨੂੰ ਪਤਾ ਆ ਉਹ ਕੀ ਕਰ ਰਹੇ ਆ। ਈਵਨ ਕਿ ਇਹਨਾਂ ਹਲਕਿਆਂ ਦੇ ਵਿੱਚ ਹਿੰਦੂ ਭਾਈਚਾਰੇ ਨੇ ਵੀ ਪੰਥ ਨੂੰ ਵੋਟਾਂ ਪਾਈਆਂ ਨੇ, ਇਹਦੇ ਮੇਰੇ ਕੋਲ ਸਬੂਤ ਨੇ, ਇਹ ਲੋਕ ਦੱਸਦੇ ਨੇ। ਸੋ ਪੰਥਕ ਲੀਡਰ ਇਸ ਵੇਲੇ ਮਨਫੀ ਅਤੇ ਜੀਰੋ ਕਹਿ ਲਓ ਕਿ ਗਧੇ ਨੇ, ਇੱਦਾਂ ਸਮਝ ਲਓ, ਠੀਕ ਹੈ। ਪਰ ਜਿਹੜਾ ਪੰਥ ਹੈ ਉਹ ਬਿਲਕੁਲ ਸਤਰਕ ਹੈ, ਉਹਨਾਂ ਨੂੰ ਕੋਈ ਲੀਡਰ ਨਹੀਂ ਲੱਭ ਰਿਹਾ, ਔਰ ਲੀਡਰ ਜਿਹੜੇ ਜੋਕਰਾਂ ਵਾਂਗਰ ਬਿਹੇਵ ਕਰ ਰਹੇ ਨੇ, ਜਿਹੜੇ ਹੁਣਦੇ ਨੇ ਜਿੱਦਾਂ ਜੋਕਰ ਹੁੰਦੇ ਨਾ, ਇੱਦਾਂ ਸਮਝਦੇ ਨੇ ਵੀ ਪੰਥ ਸਾਡੀ ਜੇਬ 'ਚ ਹੈ, ਪੰਥ ਸਾਡੀ ਮੁੱਠੀ 'ਚ ਹੈ, ਅਤੇ ਅਸੀਂ ਜੋ ਮਰਜ਼ੀ ਕਰੀਏ, ਜਿਹਨੂੰ ਅਸੀਂ ਮਰਜ਼ੀ ਉਂਗਲੀ ਨਾਲ ਬੰਦਾ ਚੱਕ ਦੇਈਏ ਅਤੇ ਉਂਗਲੀ ਨਾਲ ਰੱਖ ਦੇਈਏ, ਕਿਹਨੂੰ ਮਾਫ਼ੀ ਦੇ ਦੇਈਏ, ਕਿਹਦੇ ਨਾਲ ਕੋਈ ਡੀਲ ਕਰ ਲਈਏ, ਕੀ ਕਰ ਲਈਏ, ਸਾਡਾ ਕਿਰਦਾਰ ਲੋਕਾਂ ਨੇ ਨਹੀਂ ਦੇਖਣਾ, ਲੋਕ ਦੇਖਦੇ ਨੇ ਕਿਰਦਾਰ। ਸੋ ਇਹ 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 ਐਗਜ਼ਾਮਪਲ ਮੈਂ ਕਹਿੰਦਾ ਕਿ ਲੈ ਲੈਣੀ ਚਾਹੀਦੀ ਪੰਥਕ ਲੀਡਰ ਨੂੰ। ਮੇਰੇ ਹਿਸਾਬ ਨਾਲ ਤਾਂ ਪੰਥਕ ਲੀਡਰਸ਼ਿਪ ਫਿਨਿਸ਼ ਹੈ ਜਿਹੜੀ ਪਿਛਲੀ ਹੈ, ਉਹਨਾਂ ਨੂੰ ਨਹੀਂ ਕਿਸੇ ਨੂੰ ਵੀ ਵੋਟ ਨਹੀਂ ਪੈਣੀ। ਤੁਹਾਡਾ ਕੀ ਖਿਆਲ ਹੈ?
ਮੇਰਾ ਖਿਆਲ ਬੜਾ ਨੇਕ ਆ। ਉਹ ਕਹਿੰਦੇ ਨੇ 1971 ਦੀ ਗੱਲ ਆ, ਤੇ ਉਹਨਾਂ ਦਿਨਾਂ ਦੇ ਵਿੱਚ ਨਾ ਲਾਹੌਰੀ ਲਾਹੌਰ ਤੋਂ ਜਿਹੜੇ ਉੱਜੜ ਕੇ ਬਹੁਤੇ ਫਿਰੋਜ਼ਪੁਰ ਜ਼ਿਲ੍ਹੇ 'ਚ ਵਸੇ ਸੀ, ਤੇ ਉਹਨਾਂ ਦਾ ਯਾਨੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਇੱਕ ਇਕਾਈ ਜ਼ਿਲ੍ਹੇ ਦੀ ਇਕਾਈ ਵਜੋਂ ਪੱਟੀ ਸ਼ਹਿਰ ਨੂੰ ਮੰਨਿਆ ਜਾਂਦਾ ਸੀ, ਆਲੇ ਦੁਆਲੇ ਦੇ ਪਿੰਡਾਂ ਨੂੰ, ਕਿ ਉੱਥੇ ਲਾਹੌਰੀਏ ਜ਼ਿਆਦਾ ਸੀ। ਤੇ ਉਹਨਾਂ ਲੀਡਰ ਹੁੰਦਾ ਸੀ ਸਰਦਾਰ ਜਥੇਦਾਰ ਹਰਚਰਨ ਸਿੰਘ ਉਡਿਆਰਾ, ਉਡਿਆਰਾ ਚੀਫ ਮਿਨਿਸਟਰ ਬਣਦਾ ਆਪਣਾ ਪੰਥ ਵਿੱਚੋਂ ਨਿਕਲ ਗਿਆ, ਵੱਖਰਾ ਅਕਾਲੀ ਦਲ ਸਾਜ ਲਿਆ। ਇੱਕ ਲਾਹੌਰ ਦਾ ਵਰਕਰ ਸੀ ਵਿਚਾਰ, ਬਿਲਕੁਲ ਅਨਪੜ੍ਹ, ਤੇ ਮੇਰੀ ਉਮਰ ਦਾ ਹੀ ਸੀ ਉਦੋਂ, 1971 ਦੀ ਗੱਲ ਆ। ਮੈਂ ਉਹਨੂੰ ਕਿਹਾ ਵੀ ਤੁਹਾਡਾ ਹੁਣ ਹਰਚਰਨ ਸਿੰਘ ਉਡਿਆਰਾ ਤੇ ਚਲਾ ਗਿਆ, ਹੁਣ ਤੁਸੀਂ ਲਾਹੌਰੀਏ ਕਿਹਨੂੰ ਲੀਡਰ ਮੰਨਦੇ ਹੋ? ਉਹ ਕਹਿੰਦਾ ਜੀ ਅਸੀਂ ਲਾਹੌਰੀਏ ਉਹਨੂੰ ਲੀਡਰ ਮੰਨਦੇ ਹਾਂ ਜਿਹਨੂੰ ਅਕਾਲ ਤਖ਼ਤ ਮੰਨਦਾ। ਉਹ ਅਜੇ ਤੱਕ ਮੇਰੇ ਦਿਮਾਗ ਦੇ ਵਿੱਚ ਉਹ ਗੱਲ ਉਹਦੀ ਬੈਠੀ ਹੋਈ ਆ ਵੀ ਇੱਕ ਅਨਪੜ੍ਹ ਵਰਕਰ ਵੀ ਅਕਾਲ ਤਖ਼ਤ ਸਾਹਿਬ ਨੂੰ ਸੁਪਰੀਮ ਮੰਨਦਾ ਆ, ਬਾਕੀ ਇਹ ਲੀਡਰ ਆਉਣੇ ਤੇ ਜਾਣੇ ਤੇ ਕਿੰਨੇ ਵੀ ਦੇਖੋ ਕਿੰਨੇ। ਮੈਂ ਲੇਟੈਸਟ ਕਿਤਾਬ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਕੁਝ ਹੋਰ ਲੇਖ, ਇਹਦੇ ਵਿੱਚ ਬਰੀਫ ਹਿਸਟਰੀ ਇੱਕ ਸਦੀ ਦੀ ਅਕਾਲੀ ਦਲ ਦੀ, ਕਿੰਨੇ ਪ੍ਰਧਾਨ ਆਏ, ਕਿੰਨੇ ਚਲੇ ਗਏ, ਕਿੰਨਿਆਂ ਨੂੰ ਕਾਂਗਰਸ ਸਰਕਾਰ ਖਰੀਦ ਲੈਂਦੀ ਰਹੀ, ਜਿਵੇਂ ਅੱਜ ਬੀਜੇਪੀ ਖਰੀਦ ਲੈਂਦੀ ਆ, ਕਿੰਨੇ ਘਰ ਬਹਿ ਗਏ ਜਾ ਕੇ, ਕਿੰਨੇ ਅੱਗੇ ਆਉਂਦੇ ਰਹੇ, ਕਿੰਨੇ ਮਾਰੇ ਗਏ। ਤੇ ਇਹ ਤਾਂ ਭਾਈ ਆਉਣ ਜਾਣ ਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਇਸ ਤਰ੍ਹਾਂ ਲੀਡਰਸ਼ਿਪ ਜਿਹੜੀ ਆ ਆਉਂਦੀ ਤੇ ਜਾਂਦੀ ਰਹਿੰਦੀ ਆ। ਜੇ ਪੰਥ ਨੂੰ ਪ੍ਰਵਾਨਿਤ ਹੋਇਆ ਕਿ ਉਹਨੇ ਲੀਡਰਸ਼ਿਪ ਬਦਲਣੀ ਆ ਤੇ ਉਹ ਬਦਲ ਸਕਦੀ ਆ, ਭਾਈ ਲੋਕਾਂ ਦੇ ਹੱਥ ਦੇ ਵਿੱਚ ਹੈਗਾ ਤੇ ਕੀ ਕੀੜਾ ਥਾਪ ਦੇ ਪਾਤਸ਼ਾਹੀ, ਸਾਨੂੰ ਗੁਰਬਾਣੀ ਦੇ ਵਿੱਚ ਉਪਦੇਸ਼ ਮਿਲਦਾ ਆ। ਸੋ ਅਸੀਂ ਮਨਮੁਖ ਹੋਏ ਬੰਦੇ ਦਾ ਬੰਦਾ
ਜੀ,
ਭਾਈ ਗੁਰਦਾਸ ਜੀ ਨੇ ਕਿਹਾ ਕਿਸੇ ਬੰਦੇ ਦੇ ਨਾਲ ਸਿੱਖ ਨਹੀਂ ਬੱਜੇ ਹੋਏ, ਸਾਡਾ ਗੁਰੂ ਹੈ ਸ਼ਬਦ, ਸ਼ਬਦ ਗੁਰੂ ਸੁਰਤ ਚੇਲਾ, ਉਪਦੇਸ਼ ਉੱਥੋਂ ਲੈਣਾ ਤੇ ਆਪਣੇ ਕਿਹੜੇ ਵਿੰਗ ਦੇ ਵਿੱਚ ਪੰਥ ਦੇ ਵਿੱਚ ਸਾਡੀ ਸੇਵਾ ਲੱਗੀ ਆ ਉਹ ਸੇਵਾ ਕਰਨੀ ਆ। ਸੋ ਬੰਦਿਆਂ ਦਾ ਕੋਈ ਗੱਲ ਨਹੀਂ ਇੱਥੇ ਆਪਾਂ।
ਨਹੀਂ ਤਾਇਆ ਜੀ, ਨਹੀਂ ਨਹੀਂ ਤਾਇਆ ਜੀ, ਗੱਲ ਇਹ ਚੱਲ ਰਹੀ ਹੈ ਵੀ ਜਿਹੜਾ ਹੁਣ ਅਕਾਲੀ ਦਲ ਹੈ ਜਿਹੜਾ ਮਾਫ਼ੀ ਮੰਗ ਕੇ ਹਟਿਆ ਆ ਅਕਾਲ ਤਖ਼ਤ ਸਾਹਿਬ ਤੇ। ਵੈਸੇ ਗੁਰਪ੍ਰੀਤ ਗਿੱਲ ਨੇ ਤਾਂ ਇਹ ਕਿਹਾ ਸੀਗਾ ਵੀ ਇੱਕ ਪੱਕਾ ਹੀ ਕਮਰਾ ਬਣਾ ਦੇਣਾ ਚਾਹੀਦਾ ਅਕਾਲੀ ਦਲ ਦੀ ਮਾਫ਼ੀਆਂ ਦਾ ਕਮਰਾ ਅਕਾਲ ਤਖ਼ਤ ਦੇ ਬਾਹਰ, ਵੀ ਉੱਥੇ ਕਿਉਂਕਿ ਬੰਦੇ ਹੀ ਇੰਨੇ ਆ, ਮਾਫ਼ੀ ਕਿੰਨੇ ਕੁ ਬੰਦੇ ਮੰਗੂ ਉੱਥੇ।
ਉਹ ਗੱਲ ਇਹ ਹੈ ਵੀ ਇਹ ਵਿਚਾਰ ਆ, ਹਰ ਬੰਦੇ ਦੇ ਆਪਣੇ ਆਪਣੇ ਵਿਚਾਰ ਆ। ਮੇਰਾ ਕਰਤਾ ਹੈ ਕਿ ਖੇਲ ਰਚਾਇਆ, ਕੋਈ ਨਾ ਕਿਸੇ ਅਜਿਹਾ ਉਪਾਇਆ। ਤੇ ਮੇਰੇ ਤੇ ਵਿਚਾਰ ਆ ਕਿ ਪਰਿਵਾਰਾਂ ਦੇ ਵਿੱਚ ਮਤਭੇਦ ਹੁੰਦੇ ਆ, ਰੋਸੇ ਹੁੰਦੇ ਆ, ਕੋਈ ਗੁਆਂਢੀਆਂ ਦੇ ਸ਼ਰੀਕਾਂ ਦੀ ਲਾਈ ਲੱਗ ਦੇ ਨਾਲ ਲਾਈ ਲੱਗ ਨਾ ਹੋਵੇ, ਘਰ ਵਾਲਾ ਚੰਦਰਾ ਗੁਆਂਢ ਨਾ ਹੋਵੇ, ਕਿਸੇ ਨਾ ਕਿਸੇ ਨੌਜਵਾਨ ਬੱਚੇ ਨੂੰ ਉਹ ਉਂਗਲ ਲਾ ਕੇ ਤੇ ਪੁੱਠਾ ਪਰਿਵਾਰ ਦੇ ਖਿਲਾਫ ਕਰ ਦਿੰਦੇ ਨੇ। ਇਹ ਤੇ ਆਪਸ ਵਿੱਚ ਦੀ ਜਿਉਂ ਕਿ ਉਹਨੂੰ ਕਹਿੰਦੇ ਨੇ ਵੀ ਵਾਈਬ੍ਰੈਂਟ, ਇਹ ਜਿਉਂਦੀ ਜਾਗਦੀ ਸਾਡੀ ਸਿੱਖ ਕੌਮ ਆ, ਸਿੱਖ ਭਾਈਚਾਰਾ ਆ। ਇਹਦੇ ਵਿੱਚ ਤਾਂ ਭਾਈ ਇਹ ਮਾਫ਼ੀਆਂ ਮੰਗਣੀਆਂ ਗਲਤੀਆਂ, ਕਿਉਂਕਿ ਹਾਂ ਖਿਣ ਖਿਣ ਭੂਲਣ ਭਾਖਾਰ ਬਖਸ਼ਣ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਸੀਂ ਤੇ ਕਿੰਨੀਆਂ ਗਲਤੀਆਂ ਸੁੱਤੇ ਪਏ ਕਰਦੇ ਹਾਂ, ਜਾਗਦੇ ਕੀ ਉਹਨੂੰ ਕਹਿੰਦੇ ਸੁੱਤੇ ਪਏ ਜਾਗਦੀਆਂ ਵੀ ਗਲਤੀਆਂ, ਸੁੱਤਿਆਂ ਪਿਆਂ ਦੀਆਂ ਵੀ ਗਲਤੀਆਂ। ਅਸੀਂ ਤੇ ਗੁਰੂ ਦੇ ਪਾਸੋਂ ਗਲਤੀਆਂ ਮੰਗਣੀਆਂ, ਗਲਤੀਆਂ ਦੇ ਪੁਤਲੇ ਹਾਂ। ਗੁਰੂ ਸਾਹਿਬਾਨ ਨੇ ਆਪ ਸਾਡੇ ਪਾਸੇ ਮਿਸਾਲਾਂ ਰੱਖੀਆਂ ਨੇ ਗੁਰਬਾਣੀ ਵਿੱਚ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਮ ਪਰੇ ਕੀ ਰਾਖੋ ਸ਼ਰਮਾ। ਗੁਰੂ ਰਾਮ ਇਹ ਗੁਰੂ ਅਰਜਨ ਸਾਹਿਬ ਜੀ ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ, ਚਲੋ ਆਸਾ ਦੀ ਵਾਰ ਦੇ ਵਿੱਚ ਪੜਿਆ ਜਾਂਦਾ ਹੈ ਸ਼ੰਤ, ਹੁਣ ਵੀ ਇਸ ਵੇਲੇ ਯਾਦ ਨਹੀਂ ਆ ਰਿਹਾ। ਤੇ ਹਮ ਮੂਰਖ ਮੁਕਤ ਸ਼ਰਨਾਗਤੀ, ਮਿਲ ਗੋਬਿੰਦ ਰੰਗਾ ਰਾਮ ਰਾਜੇ, ਗੁਰਪੂਰਾ ਹਰ ਪਾਇਆ ਹਰ ਭਗਤ ਇੱਕ ਮੰਗਾ, ਮੇਰੇ ਬਹੁਤ ਵਿਗਾਸਿਆ ਜਪ ਅੰਤਰੰਗਾ ਜਨ ਨਾਨਕ। ਇਸ ਤਰ੍ਹਾਂ ਕਰਕੇ ਥਾਂ ਥਾਂ ਅਸੀਂ ਤੇ ਸਦਾ ਹੀ ਭੁੱਲਣਾ ਆ ਰਿਹਾ ਮਨੁੱਖ, ਤੇ ਆਪਣੀ ਗਲਤੀ ਮੰਨ ਕੇ ਮੁਆਫ਼ੀ ਦਾ ਕੋਈ ਵੀ ਮੰਗ ਸਕਦਾ ਗਾ, ਮੁਆਫ਼ੀ ਦੇਣ ਵਾਲੇ ਦੇ ਬਸ ਆ ਵੀ ਇਹ ਮੁਆਫ਼ੀ ਕਿਸੇ ਲਾਲਚ ਕਰਕੇ, ਕਿਸੇ ਡਰ ਕਰਕੇ, ਕਿਸੇ ਸ਼ੈਤਾਨੀਅਤ ਕਰਕੇ, ਕਿਸੇ ਡਿਪਲੋਮੇਸੀ ਕਰਕੇ ਮੰਗੀ ਗਈ ਹੈ ਕਿ ਸੱਚੇ ਹਿਰਦੇ ਨਾਲ ਮੰਗੀ ਗਈ ਹੈ। ਤੇ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਸੱਚੇ ਦਿਲੋਂ ਆਪਣੀ ਗਲਤੀ ਨੂੰ ਸਮਝਦੇ ਆ ਹੋਇਆ ਤੇ ਮੁਆਫ਼ੀ ਦੀ ਯਾਚਨਾ ਕਰਦਾ, ਉਹ ਤਾਂ ਫਿਰ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ, ਪਰ ਉਸ ਦੇ ਵਾਸਤੇ ਸੱਚੇ ਦਿਲੋਂ ਮੁਆਫ਼ੀ ਜਿਹੜੀ ਹੈ।
ਤਾਇਆ ਜੀ ਇੱਥੇ ਥੋੜ੍ਹਾ ਜਿਹਾ ਮੈਂ ਤੁਹਾਡੇ ਨਾਲ ਚਲੋ ਸਹਿਮਤ ਹੈ, 100% ਸਹਿਮਤ ਹੈ, ਪਰ ਥੋੜ੍ਹਾ ਹੋਰ ਮੈਂ ਵਾਅਦਾ ਕਰਨਾ ਚਾਹੁੰਦਾ ਹੈ ਕਿ ਇਹ ਜਿਹੜੀ
ਵਾਅਦਾ ਤੇ ਤੁਸੀਂ ਮੇਰੇ ਤੇ ਕਰਦੇ ਹੀ ਰਹਿੰਦੇ ਹੋ, ਕਰਦੇ ਰਹੇ,
ਮੈਂ ਵਧੀਕੀਆਂ ਤਾਂ ਕਰਨੀਆਂ ਕਰਨੀਆਂ। ਏਦਾਂ ਸਮਝ ਲਓ ਵੀ ਜਿਹੜੇ ਮਤਲਬ 12 ਤੋਂ ਵਧੀਕ ਸ਼ਲੋਕ ਹੈ ਉਹ ਹੈ ਤਾਂ ਦੇਖੋ ਜਿਹੜੀ ਮਨਸ਼ਾ ਆ ਉਹ ਹੈਗੀ ਆ MLA MP ਦੀਆਂ ਇਲੈਕਸ਼ਨਾਂ ਲੜਨਾ, ਠੀਕ ਹੈ,
ਤੇ
ਹਾਂ ਇਹ ਸਿਆਸੀ ਵਿੰਗ ਦੀਆਂ ਹਨ। ਪਰ ਜੋ ਗਰਾਊਂਡ ਰਿਐਲਿਟੀ ਆ ਉਹ ਇਹ ਹੈ ਕਿ ਜਾਂ ਤਾਂ ਇਹਨਾਂ ਬੰਦਿਆਂ ਨੂੰ ਜਿਹੜੇ ਮਾਫ਼ੀ ਮੰਗ ਰਹੇ ਨੇ ਇਹਨਾਂ ਨੂੰ ਆਪਣੇ ਕਿਰਦਾਰ ਉੱਚੇ ਕਰਕੇ, ਠੀਕ ਹੈ, ਆਪ ਜਿੱਦਾਂ ਅੰਮ੍ਰਿਤਪਾਲ ਸਿੰਘ ਲੜੇ ਨੇ, ਆਪਣੇ ਭਾਈ ਸਰਬਜੀਤ ਸਿੰਘ ਲੜੇ ਨੇ, ਉਹ ਆਪਣੇ ਪੁਰਖੇ ਦੇ ਨਾਂ 'ਤੇ ਲੜੇ ਨੇ, ਆਪਣੀ ਕਾਬਲੀਅਤ ਦੇ ਨਾਂ 'ਤੇ ਰਲੇ ਨੇ, ਅਤੇ ਜਾਂ ਉਹਨਾਂ ਦੇ ਨਾਲ ਬਹੁਤ ਸਾਰੇ ਲੋਕ ਰਲ ਗਏ ਕਿ ਅਸੀਂ ਜਿਤਾਉਣਾ ਹੈ ਜਿਤਾਉਣਾ ਹੈ, ਅਸੀਂ ਤਾਂ ਇਹ ਇਹ ਕਰਨਾ, ਉਹ ਬੈਠੇ ਸੀਗੇ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਫੀਲਡ ਦੇ ਵਿੱਚ ਰਿਐਲਿਟੀ ਆ, ਮਤਲਬ ਹਲਕਿਆਂ ਦੇ ਵਿੱਚ ਰਿਐਲਿਟੀ ਹੈ ਕਿ ਉਹ ਇੱਕ ਫਿਗਰ ਚਾਹੁੰਦੇ ਨੇ ਨੀਟ ਐਂਡ ਕਲੀਨ,
हाँ जी बिल्कुल
हाँ वो दागी फिगर्स नहीं चाहते जिन्होंने पहले ही चमदियां चलाईया उन्होंने पहले ही सारे वो गोरा आउंदे ने मतलब खज्जल करन दे लोग अक चुके ने ईवन कांग्रेस बीजेपी के भी लोग अपने लीडर तो अक चुके ने ता ही नहीं उन्होंने जिताते नहीं तो ऐतकी 400 पार 400 पार कुछ भी नहीं होया 400 पार लोग सदाई नहीं है लोग नीट एंड क्लीन फिगर हूँ मैं अपने मैं दोबारा गल सुना दिना मैं एक नौजवान मिलया ग्रिफिथ दे विच मैं क्या कितने से कहना मैं इंडिया गया से मैं क्या इन्नी गर्मी च कहना मैं तो कहना चोणा च गया हुआ से मैं तू चोणा च किधरों चले गया कहना मैं भाई अमृतपाल सिंह ते सरबजीत सिंह उन्हां दी चोणा दे मैं तो मदद कराण गया हुआ सी तुसी ये देखो ताया जी ऐतकी कोई पैसा चोणा च आस्ट्रेलिया तो इकट्ठा नहीं होया अगे जिदा इतने टोले बना बना के पार्टिया के बिंग बना बना के करते जद ही साड़ी पार्टी आई है दुखी नहीं देनी पार्टी होंद दे विच
साड़ी पार्टी दे मेंबर
बढ़ गए बहुत वो किसे ने दुखी नहीं दिती है अतकी वो वक्री गल है कि साड़ी पार्टी कोल दुखी नहीं हैगी पर देखो एक तो एक ये बहुत वड्डी चेंज आई दूजा जिन्होंने हुण कुछ करना है वह जहाज फड़ के इंडिया चले गए उन्होंने मदद की ग्राउंड लैवल से तो मैं उन्होंने पूछा मैं क्या वो अमृतपाल जितया सरबजीत जितया कि शराब पिलाई तुम है ना लोगों किनिया क वोटा तुम खरीदिया ला भाजी की गल करते हो कहना शराब का तो नाम निशान नहीं कहता सारे असी कहना अमृतधारी से दूजा पैसा कहता पैसा तो साढ़े आप को है नहीं है ना तो कहते असी जेड़े पिंड जाते उत्थों के नौजवान आप ही पैसे इकट्ठे करके पोस्टर बना के आप ही ला देंदे होंगे आप ही वंड देंदे होंगे समा के कहते सानू आन लग्या वह भी 25-25 हज़ार 50-50 हज़ार रुपया भी देंदे होंगे इकट्ठा करके होर खर्चे लिए तेल पवाने लिए ओह तवाने लिए मैं एक वीडियो देखिया जिते वो एक सिंह ने शायद 50 हज़ार रुपया वो भाई सरबजीत सिंह हुणा नूं चलदी गड्डी दे विच फड़ाया पिया मेरे वालों पा लियो ठीक है सो ये लोग मतलब जिथे पैसा वंडन की रवायत है सियासी विंगा दे विच सियासी हलकियां दे विच भी वोट खरीदनी है पैसा दे के खरीदनी है उत्थे लोग उल्टा वो लोग दे रहे ने पैसे
कांग्रेस दा कैंडीडेट सी ना कांग्रेस दा जां बीजेपी दा ओदे पिंड दी पंचायत ने सर्वसम्मति नाल फैसला कर लिया सी कि असीं अपना अमृतपाल सिंह नूं वोटां पाउणियां ओदी पिंड दी पंचायत ने जिहड़ा कैंडीडेट सीगा
ते सो ता जी हुण इस संदर्भ दे विच
इक मिंट मैनूं भुल ना जावे इस तरह दा वातावरण 1977 दी इलैक्शन दे विच होया सी
अच्छा
पंजाब श्रोमणी अकाली दल दे उस वेले दे तत्कालीन सकत्तर ज्ञानी जमेर सिंह ने मैनूं आप दस्सिया कहिंदा वी इन्ने पैसे लोकां ने दित्ते इलैक्शन च जिउं कि एमरजेंसी तो बाद अकालियां दे मोर्चा लाया ही ना एमरजेंसी दे खिलाफ बाकी ते सारियां नूं इंदिरा ने चुप कराता सी जेलां च बंद करता सी अकाली डटे रहे ओदी सजा वजों ही फिर सारा कुछ होया बाद च रहो विचार ते उह कहिंदा वी मेरे कोल किन्ने पैसे बचे रहे सिर्फ लोकां ने यही वेख्या क्यों जिहड़ा तुसीं कहा ना भी नान सिखां ने भी हिंदुआं ने भी ईसाइयां ने भी वोटां पाईआं और वोटां ते प्रकाश अमृतपाल सिंह नूं पाउणियां सी उहनां ने जिन्हां दे जवान बच्चे लेलकड़ियां लैंदे नशे दे चिट्टे ते लगे होए ने उहनूं अमृतपाल सिंह उहनां छडाउंदा है ਉਹਨਾਂ ਨੂੰ ਅੰਮ੍ਰਿਤਧਾਰੀ ਤੇ ਧਰਮੀ ਬਣਾਉਂਦਾ ਆ ਉਹਨਾਂ ਨੂੰ ਲੋਕ ਸੇਵਾ ਵਾਲੇ ਪਾਸੇ ਲਾਉਂਦਾ ਆ ਉਹ ਤੇ ਚਾਹੇ ਹਿੰਦੂ ਹੋਵੇ ਸਿੱਖ ਹੋਵੇ ਚਾਹੇ ਮੁਸਲਮਾਨ ਹੋਵੇ ਉਹਨਾਂ ਨੇ ਤੇ ਆਪਣੇ ਬੱਚਿਆਂ ਨੂੰ ਬਚਾਉਣ ਵਾਲਿਆਂ ਵੱਲ ਹੀ ਭੁਗਤਣਾ ਆ ਨਾ ਕਿ ਬੱਚਿਆਂ ਨੂੰ ਮਰਵਾਉਣ ਵਾਲਿਆਂ ਵੱਲ ਜਿਹੜਾ ਵੀ ਨਸ਼ਾ ਵੇਚਦਾ ਖਾਸ ਕਰਕੇ ਚਿੱਟਾ ਪੰਜਾਬ ਦੇ ਵਿੱਚ ਤੇ ਉਹ ਤੇ ਮਰਵਾਉਣ ਵਾਲੇ ਪਾਸੇ ਦਿੰਦਾ ਨਾਲੇ ਪੈਸੇ ਖੁੰਦਾ ਆ ਤੇ ਚਲੋ ਇਹਦਾ ਤੇ ਮੈਂ ਬਹੁਤ ਲੰਮਾ
अकाल तख्त साहब ते अकाली दल वालों माफिया मंगण दा जिहड़ा काम है जां प्रतिक्रिया आ है ना हुण ज्ञानी हरप्रीत सिंह भी साबका जथेदार इत्थे आए सी पिछे जिहे ते उन्होंने भी बयान दिता है कि अकाली दल दे दो धड़े बनाउण अकाली दल नूं दो फाड़ करना कोई हल नहीं हैगा हल हैगा आ कि सही लीडर ਚੁਣਨਾ। ਹੁਣ ਸਾਰੇ ਅੜੇ ਹੋਏ ਨੇ ਕਿ ਸੁਖਬੀਰ ਬਾਦਲ ਫੇਲੀਅਰ ਹੈ, ਮਤਲਬ 3-4 ਇਲੈਕਸ਼ਨਾਂ ਹਾਰ ਚੁੱਕਾ ਆ, ਉਹਨੂੰ ਰਿਜ਼ਾਈਨ ਦੇ ਦੇਣਾ ਚਾਹੀਦਾ। ਰਿਸ਼ੀ ਸੁਨਾਕ ਕੱਲ੍ਹ ਹਾਰਿਆ ਅਤੇ ਜਾਂਦਾ ਹੀ ਕਹਿੰਦਾ ਮੈਂ ਮਾਫ਼ੀ ਚਾਹੁੰਦਾ, ਮੈਂ ਜ਼ਿੰਮੇਵਾਰ ਹਾਂ ਜੀ ਇਸ ਚੀਜ਼ ਦਾ, ਹੈ ਨਾ। ਵਾਈ ਨੋਟ ਉਹ ਜਿਹੜੀ ਜੱਦੀ ਪੁਸ਼ਤੀ ਸਮਝਦਾ ਵੀ ਮੈਂ ਅਕਾਲੀ ਦਲ ਦਾ ਜੀ ਮੈਂ, ਉਹ ਕਿਉਂ ਨਹੀਂ ਛੱਡ ਰਿਹਾ? ਇਹ ਪ੍ਰੋਬਲਮ ਹੈ ਅਸਲ ਦੇ ਵਿੱਚ।
ਤੁਸੀਂ ਆਪਾਂ ਇੱਥੇ ਫੈਸਲਾ ਕਰ ਲਈਏ ਵੀ ਅਸੀਂ ਆਪਾਂ ਹਟਾ ਤਾ ਸੁਖਬੀਰ ਸਿੰਘ ਬਾਦਲ ਨੂੰ ਹਟਾ ਦਿੱਤਾ ਹੈ, ਜਾਂ ਆਪਾਂ ਦੋਵਾਂ ਜਣੇ ਤਾਏ ਭਤੀਜੇ ਨੇ ਰਲ ਕੇ, ਤੇ ਆਪਾਂ ਹੁਣ ਫੇਰ ਹੁਣ ਆਪਣੇ ਤਾਏ ਨੂੰ ਬਣਾਓਗੇ ਕਿ ਮੈਂ ਭਤੀਜੇ ਨੂੰ ਬਣਾਵਾਂ?
ਦਾਸ ਹਾਜ਼ਰ ਹੈ ਜੀ, ਹੁਣ ਦੇਖੋ ਤਾਇਆ ਜੀ ਆਪਾਂ ਰਲ ਮਿਲ ਕੇ ਵੀ ਕਰ ਸਕਦੇ ਹਾਂ ਕੰਮ, ਐਡੀ ਗੱਲ ਨਹੀਂ ਹੈਗੀ,
ਹਨਾ। ਮੈਨੂੰ ਚੇਅਰਮੈਨ ਬਣਾ ਦਿਓ ਤੇ ਤੁਸੀਂ ਪ੍ਰੈਜ਼ੀਡੈਂਟ ਬਣ ਜਾਓ।
ਹਾਂ ਫੇ ਉਹ ਆਪਾਂ ਪੋਜੀਸ਼ਨ ਹੋਰ ਵੀ ਕ੍ਰੀਏਟ ਕਰ ਲਾਂਗੇ। ਦੇਖੋ ਆਪਾਂ ਦੁੱਕੀ ਨਹੀਂ ਦੇਣੀ, ਪਾਰਟੀ ਚਲਾਏ ਰਹੇ ਹਾਂ, ਕੋਈ ਰੌਲਾ ਪਿਆ ਅੱਜ ਤੱਕ?
ਇਹ ਸਹੀ ਹੈ ਵੀ ਇਹ ਤਾਂ ਹੁਣ ਪੰਜਾਬ
ਤਾਇਆ ਜੀ, ਮੈਂ ਦੇਖੋ ਮੈਂ ਸਮਝਦਾ ਲੋਕ ਕਹਿੰਦੇ ਨੇ
ਇੱਕ ਪੰਜਾਬ ਦੇ ਸਿੱਖਾਂ ਵਿੱਚੋਂ ਬਣੇ ਹੋਏ ਅਕਾਲੀ ਦਲ ਦੇ ਡੈਲੀਗੇਟਾਂ ਦੇ ਵਾਸਤੇ ਆ ਕਿ ਉਹਨਾਂ ਨੇ ਆਪਣਾ ਪ੍ਰਧਾਨ ਕਿਹਨੂੰ ਰੱਖਣਾ ਆ ਤੇ ਕਿਹਨੂੰ ਬਣਾਉਣਾ।
ਨਹੀਂ ਉਹ ਫਿਰ ਡੈਲੀਗੇਟਰਾਂ ਨੂੰ ਥੋੜ੍ਹਾ ਜਿਹਾ ਇਹ ਚਾਹੀਦਾ ਆ, ਲੋਕ ਡੈਲੀਗੇਟ ਕੀ ਸੋਚਦੇ ਨੇ, ਮੈਂ ਜਿਹੜਾ ਦੂਜਾ ਪੱਖ ਹੈ ਕਿ ਦੇਖੋ ਜੀ ਪੈਸੇ ਕੌਣ ਖਰਚੂਗਾ, ਪੈਸੇ ਕਿਹਦੇ ਕੋਲ ਹੈ, ਠੀਕ ਹੈ ਨਾ, ਇਹੀ ਗੱਲ ਹੈ ਨਾ। ਪੈਸੇ ਤਾਂ ਸੁਖਬੀਰ ਕੋਲ ਹੈ, ਉਹ ਦੇਖੋ ਭਾਈ ਜਦ ਸੁਖਬੀਰ ਕੋਲ ਕਿੱਦਾਂ ਪੈਸੇ ਆ ਗਏ ਇੰਨੇ, ਸਾਡੇ ਕੋਲ ਤੁਹਾਡੇ ਕੋਲ ਵੀ ਤਾਂ ਆਏ ਸਕਦੇ ਆ, ਉਹੀ ਕੰਮ ਤੁਸੀਂ ਕਰਨ ਲੱਗ ਪਓ, ਤੁਹਾਡੇ ਕੋਲ ਆ ਜਾਣੇ ਪੈਸੇ। ਰੌਲਾ ਤਾਂ ਇਹ ਹੈ ਵੀ ਉਹ ਪੈਸਿਆਂ ਦੇ ਕਰਕੇ ਤਾਂ ਸੁਖਬੀਰ ਨਹੀਂ ਛੱਡਦਾ, ਵੀ ਇੰਨੇ ਪੈਸੇ ਬਣਾਏ ਆ, ਉਹ ਵਰਕਰ ਹੁੰਦਾ, ਵਰਕਰ ਹੁੰਦੇ ਤਾਂ ਇੱਦਾਂ ਨਾ ਹੁੰਦੀ ਜਿੱਦਾਂ ਗਜਿੰਦਰ ਸਿੰਘ ਹੁਣੀ ਸ਼ਹੀਦੀ ਦਿੱਤੀ ਆ, ਇੱਦਾਂ ਹੋਣੀ ਸੀ, ਠੀਕ ਹੈ। ਉਹਨੀ ਤਾਂ ਡੀਲਾਂ ਬਣਾ ਬਣਾ ਕੇ ਪੈਸੇ ਬਣਾਏ ਆ, ਪ੍ਰੋਪਰਟੀਆਂ ਬਣਾਈਆਂ, ਬਾਹਰ ਇਨਵੈਸਟਮੈਂਟਾਂ ਕੀਤੀਆਂ ਆ, ਠੀਕ ਹੈ। ਇਸ ਕਰਕੇ ਉਹ ਕੌਮ ਪਿੱਛੇ ਪਈ ਹੋਈ ਆ ਅਤੇ ਇਨਵੈਸਟਮੈਂਟਾਂ ਦੀ ਫਿਕਰ ਜ਼ਿਆਦਾ ਆ। ਮੈਂ ਇਹ ਕਹਿੰਦਾ ਕਿ ਜੇ ਅਕਾਲੀ ਉਹ ਛੱਡ ਦੇਵੇ, ਮਤਲਬ ਸੁਖਬੀਰ ਬਾਦਲ ਛੱਡ ਦੇਵੇ, ਵੀ ਪਾਰਟੀ ਚਲੋ ਜੀ ਲੋਕ ਇਹ ਕਹਿੰਦੇ ਵੀ ਪੈਸੇ ਨਾ ਹੋਣ ਕਰਕੇ ਚੱਲਣੀ ਨਹੀਂ, ਦੇਖੋ ਫਿਰ ਪਾਰਟੀ ਆਪ ਅਨੈਲਿਸਿਸ ਕਰੂਗੀ, ਪਾਰਟੀ ਆਪ ਦੇਖੂਗੀ ਵੀ ਅਸੀਂ ਕਿੱਦਾਂ ਸਰਵਾਈਵ ਕਰਨਾ ਆ, ਠੀਕ ਹੈ। ਹੁਣ ਭਿਖਾਰੀਆਂ ਦੀ ਤਰ੍ਹਾਂ ਉਹ ਸੁਖਬੀਰ ਬਾਦਲ ਗਲੇ ਦੀ ਹੱਡੀ ਬਣੀ ਪਈ ਆ, ਉਹਦੇ ਮੂਹਰੇ ਮੂੰਹ ਅੱਡੀ ਜਾ ਰਹੇ, ਉਹਦੇ ਮੂਹਰੇ ਹੱਥ ਅੱਡੀ ਜਾ ਰਹੇ ਆ, ਇਹ ਵੀ ਅਕਾਲੀ ਸਿਧਾਂਤ ਨਹੀਂ ਨਾ ਹੈਗਾ, ਸਿੱਖੀ ਸਿਧਾਂਤ ਨਹੀਂ ਹੈਗਾ। ਉਹ ਕੀ ਉਹ ਬਿਨਾਂ ਪ੍ਰਧਾਨਗੀ ਤੋਂ ਉੱਦਾਂ ਨਹੀਂ ਫੰਡ ਕਰ ਸਕਦਾ, ਮੈਂਬਰ ਰਹਿ ਕੇ ਨਹੀਂ ਫੰਡ ਕਰ ਸਕਦਾ ਪਾਰਟੀ ਨੂੰ? ਜੇ ਉਹਨੂੰ ਕੌਮ ਨੇ ਸਰਮਾਇਆ ਦਿੱਤਾ, ਅਕਾਲੀ ਦਲ ਦੇ ਕੁੱਛੜ ਚੜ੍ਹ ਕੇ ਉਹਨੇ ਇੰਨਾ ਪੈਸਾ ਬਣਾਇਆ ਆ, ਤਾਂ ਉਹ ਮੈਂਬਰ ਬਣ ਜਾਵੇ, ਪ੍ਰਧਾਨ ਕਿਸੇ ਹੋਰ ਨੂੰ ਬਣਾਵੇ ਤੇ ਫੰਡਿੰਗ ਕਰੀ ਜਾਵੇ, ਉਹ ਕੌਮ ਦਾ ਹੀ ਪੈਸਾ ਆ ਉਹ ਜ਼ਿਆਦਾਤਰ ਤਾਂ, ਜਿਹਦੀ ਜਿਹੜੀ ਪੋਜੀਸ਼ਨ 'ਤੇ ਬੈਠ ਕੇ ਉਹਨੂੰ ਪੈਸਾ ਬਣਾਇਆ, ਉਹ ਅਕਾਲੀ ਦਲ ਦੀ ਪੋਜੀਸ਼ਨ 'ਤੇ ਬੈਠ ਕੇ ਉਹਨੇ ਪੈਸਾ ਬਣਾਇਆ, ਨਹੀਂ ਤਾਂ ਹੋਰ ਬਥੇਰੇ ਬਿਜ਼ਨਸਮੈਨ ਸਾਤੇ ਨਾਲ ਬਣਦਾ ਇੰਨਾ, ਹੋਰ ਨਾ ਕਿਸੇ 'ਤੇ ਬਣਿਆ ਇੰਨਾ, ਸਾਰੇ ਫੇਵਰ ਆਪ ਲਏ ਹੁਣ ਅਕਾਲੀ ਦਲ ਦੇ ਚੀਫ ਮਿਨਿਸਟਰ ਹੋਣ ਦੇ ਨਾਤੇ ਜਾਂ ਡਿਪਟੀ ਚੀਫ ਮਿਨਿਸਟਰ ਹੋਣ ਦੇ ਨਾਤੇ, ਉਹ ਕੌਮ ਦਾ ਹੀ ਪੈਸਾ ਆ, ਕੀ ਉਹਦੇ 'ਚ ਇੰਨੀ ਹੈ ਨਹੀਂ ਵੀ ਉਹ ਸੋਝੀ ਪਈ ਉਹ ਕਿਸੇ ਹੋਰ ਨੂੰ ਕਹਿ ਦੇਵੇ ਵੀ ਬਾਈ ਤੁਸੀਂ ਚਲਾਓ ਪਾਰਟੀ ਅਤੇ ਮੈਂ ਫੰਡਿੰਗ ਕਰਦਾ ਪਿੱਛੇ ਰਹਿ ਕੇ, ਹੁਣ ਜਿੱਦਾਂ ਤੁਸੀਂ ਅੱਗੇ ਕਰਦੇ ਸੀ?
ਉਹ ਗੱਲ ਇਹ ਹੈ ਵੀ ਨਾ ਤਾਂ ਮੈਂ ਪੈਸੇ ਉਹਨੂੰ ਲੈਂਦਿਆਂ ਵੇਖਿਆ, ਨਾ ਕਿਸੇ ਨੂੰ ਦਿੰਦੇ,
ਅਸੀਂ ਤਾਂ ਨਹੀਂ ਦੇਖਿਆ, ਪਰ ਅਸੀਂ ਦੇਖਿਆ ਲੋਕਾਂ ਨੇ ਦੇਖੇ ਟੈਚੀ ਭਰੇ ਹੋਏ, ਟੈਚੀ ਜਾਂਦੇ ਹੁੰਦੇ ਸੀਗੇ, ਸਾਡੇ ਇੱਕ ਬੰਦੇ ਦਾ ਵਿੱਚ ਪਿਸਤੌਲ ਰਹਿ ਗਿਆ ਸੀਗਾ, ਉਹ ਵਿਚਾਰੇ ਉਹਨੂੰ ਸੱਚੀ ਉਹ ਪੈਸੇ ਦੇਣ ਗਏ, ਹੈ ਨਾ, ਉਹ ਟੈਚੀ 'ਚ ਉਹ ਕਹਿੰਦੇ ਬੱਸ 'ਚ ਜਾਣਾ ਸੀਗਾ ਵੀ ਟੈਚੀ ਪੈਸਿਆਂ ਨਾਲ ਭਰਿਆ ਸੀ, ਉਹ ਪਿਸਤੌਲ ਲੈ ਚੱਲੋ ਨਾਲ, ਉਹ ਕਹਿੰਦਾ ਯਾਰ ਪਿਸਤੌਲ ਹੁਣ ਕਿੱਥੇ ਰੱਖੀਏ, ਉਹ ਸੀਗਾ ਵਿਚਾਰਾ ਮਤਲਬ ਸ਼ਹਿਰ ਦਾ ਬਾਣੀਆ ਬੰਦਾ, ਅਤੇ ਉਹ ਸਾਡੇ ਕਿਸੇ ਬੰਦੇ ਨੂੰ ਨਾਲ ਲੈ ਗਿਆ, ਅਤੇ ਉਦੋਂ ਬੀਬੀ ਸੀਗੀ ਜਿਉਂਦੀ, ਅਤੇ ਉਹ ਕਹਿੰਦੇ ਯਾਰ ਪਿਸਤੌਲ ਤਾਂ ਹੈਗਾ ਆ, ਅਤੇ ਕਹਿੰਦਾ ਇਹ ਰੱਖੀਏ ਹੁਣ ਕਿੱਥੇ, ਕਹਿੰਦਾ ਭਰਾਵਾ ਮੈਂ ਤਾਂ ਨਹੀਂ ਫੜਦਾ, ਮੇਰੇ ਕੋਲ ਤਾਂ ਲਾਇਸੈਂਸ ਹੈ ਨਹੀਂ ਜਿਹੜਾ ਨਾਲ ਬੰਦਾ, ਕਹਿੰਦਾ ਯਾਰ ਇੱਦਾਂ ਕਰਦੇ ਟੈਚੀ 'ਚ ਪਾ ਲੈਂਦੇ ਹਾਂ, ਹੈ ਨਾ। ਉਹਨੇ ਉਹ ਜਿੰਦਾ ਖੋਲਿਆ ਟੈਚੀ 'ਚ ਰਿਵੋਲਵਰ ਪਾ ਲਿਆ, ਉਹ ਫਿਰ ਦੱਸੋ ਜੇ ਕਿਹਨੇ ਟੈਚੀ ਖੋਣਾ ਹੈ ਦੱਸੋ, ਰਿਵੋਲਵਰ ਦੀ ਤਾਂ ਨਾਲੇ ਜਾਣਾ, ਰਿਵੋਲਵਰ ਕਿੱਦਾਂ ਕੰਮ ਆਊਗਾ? ਅਤੇ ਉਹ ਚਲੇ ਗਏ ਤਾਂ ਉੱਥੇ ਬੀਬੀ ਬੈਠੀ ਤਾਂ ਕਹਿੰਦੇ ਆ ਜੀ ਇੱਦਾਂ ਆਹ ਕੰਮ ਹੈ, ਅੱਛਾ ਪਰਚੀ ਦੇ ਦਿਓ ਕਿੰਨੇ ਪੈਸੇ ਹੈ, ਆਹ ਲੈ ਜਿਓ ਜੀ, ਇੱਦਾਂ ਕਰੋ ਉਹ ਕਮਰੇ 'ਚ ਰੱਖਿਓ। ਜਦ ਕਮਰਾ ਖੋਲਿਆ ਤਾਂ ਉੱਥੇ ਟੈਚੀਆਂ ਨਾਲ ਭਰਿਆ ਪਿਆ, ਕਹਿੰਦੇ ਤੁਸੀਂ ਵੀ ਇੱਦਾਂ ਹੀ ਸੁੱਟ ਦਿਓ, ਇੱਦਾਂ ਹੀ ਸੁੱਟ ਕੇ ਆ ਗਏ ਢੇਰ 'ਤੇ ਟੈਚੀ। ਜਦੋਂ ਬੱਸ ਬਹਿ ਗਏ ਮੁੜ ਕੇ ਦੁਬਾਰਾ, ਫਿਰ ਤਾਂ ਰਾਹ 'ਚ ਚੇਤੇ ਆਇਆ ਤਾਂ ਪਿਸਤੌਲ ਤਾਂ ਟੈਚੀ 'ਚ ਰਹਿ ਗਿਆ ਰਿਵਾਲਵਰ, ਹੈ ਨਾ। ਉਹ ਤੁਹਾਡੀ ਨੂੰ ਕਹਿੰਦਾ ਬੱਸ ਉੱਥੋਂ ਉੱਤਰੇ ਫਿਰ ਗਏ, ਕਹਿੰਦੇ ਹੁਣ ਤੁਸੀਂ ਫਿਰ ਆ ਗਏ, ਕਹਿੰਦਾ ਜੀ ਸਾਡਾ ਨਾ ਪਿਸਤੌਲ ਰਹਿ ਗਿਆ, ਰਿਵਾਲਵਰ ਰਹਿ ਗਿਆ ਟੈਚੀ 'ਚ। ਕਹਿੰਦੀ ਬੀਬੀ ਕਹਿੰਦੀ ਆਪੇ ਪਛਾਣ ਲਓ, ਸਾਨੂੰ ਤਾਂ ਪਤਾ ਨਹੀਂ ਕਿਹੜਾ ਤੁਹਾਡਾ ਟੈਚੀ। ਉੱਤੇ ਕਹਿੰਦੇ ਅੱਧਾ ਪੌਣਾ ਘੰਟਾ ਟੈਚੀ ਲੱਭਣ ਨੂੰ ਲੱਗ ਗਿਆ ਅੰਦਰ,
ਤੇ ਉਹਦੇ ਤੁਸੀਂ ਉਹ ਗੱਲ ਇਹ ਹੈ ਵੀ ਦੇਖੋ ਤੁਸੀਂ ਵੀ ਸੁਣੀ ਸੁਣਾਈ ਗੱਲ ਕਰ ਰਹੇ ਹੋ ਨਾ,
ਨਹੀਂ ਇਹ ਸੁਣੀ ਨੀ ਜੀ, ਮੇਰੀ ਗੱਲ ਸੁਣੋ ਨਿਕ ਤਾਇਆ ਜੀ, ਏਦਾਂ ਦੀ ਗੱਲ ਨਹੀਂ ਹੈਗੀ।
ਇੱਕ ਮਿੰਟ ਗੱਲ ਸੁਣੋ, ਤੁਸੀਂ ਆਪ ਤਾਂ ਸ਼ਾਮਲ ਸੀ ਨਾ, ਤੁਹਾਡੇ ਕੋਲ ਪੈਸੇ ਸੀਗੇ, ਸੁਣੀ ਸੁਣਾਈ ਗੱਲ ਕਰ ਰਹੇ ਹੋ, ਮੈਂ ਨੀ ਇਹਨੂੰ ਕਹਿੰਦਾ ਵੀ ਤੁਸੀਂ ਗਲਤ ਕਹਿ ਰਹੇ ਹੋ, ਤੇ ਮੈਂ ਨੀ ਇਹਦੀ ਪ੍ਰੋੜਤਾ ਕਰ ਰਿਹਾ ਵੀ ਮੈਂ ਵੀ ਤੁਸੀਂ ਸਹੀ ਕਹਿ ਰਹੇ ਹੋ, ਕਿਉਂਕਿ ਮੈਨੂੰ ਪਤਾ ਨੀ। ਇਸ ਦਾ ਜਵਾਬ ਉਹੀ ਦੇ ਸਕਦੇ ਆ ਜਿਹੜੇ ਲੈ ਕੇ ਗਏ ਆ ਤੇ ਜਿਹਨਾਂ ਨੂੰ ਮਿਲਿਆ ਆ।
ਨਹੀਂ ਮੈਂ ਉਹ ਬੰਦਾ ਜਿਹੜਾ ਨਾਲ ਗਿਆ ਉਹ ਸਾਡਾ ਖਾਸ ਬੰਦਾ ਤਾਇਆ ਜੀ,
ਮੈਨੂੰ ਇੱਕ ਮੇਰੀ ਗੱਲ ਬੇਨਤੀ ਸੁਣੋ, ਫਿਰ ਵੀ ਭਾਵੇਂ ਖਾਸ ਵੀ ਆ ਵੀ ਸੁਣੀ ਆ ਨਾ ਗੱਲ, ਤੇ ਉਹਦੇ ਤੋਂ ਮੈਨੂੰ ਚੇਤਾ ਆ ਗਿਆ ਤੇ ਪੁਰਾਣੇ ਸਮਿਆਂ ਦੇ ਵਿੱਚ ਨਾ ਲੋਕਾਂ ਦੇ ਜੇ ਮੱਸਿਆ ਮੇਲੇ ਤੇ ਜਾਣਾ ਵਾਂਢੇ ਜਾਣਾ ਆ ਤੇ ਘਰ ਦੇ ਜੇ ਪੱਗ ਕੋਈ ਹੁੰਦੀ ਸੀ ਤੇ ਉਹ ਪੱਗ ਵੀ ਉਹ ਡੋਰੀਆ ਵਾਲੀ ਹੁੰਦੀ, ਦੋਵੇਂ ਪਾਸੀ ਡੋਰੀਆ ਮਲ ਮਲ ਦੀ, ਤੇ ਉਹ ਸਿਰ ਤੇ ਬੰਨਣੀ ਹੋਣੀ ਆ, ਤੇ ਜੇ ਕੋਈ 98 ਰੁਪਈਆ ਧੇਲਾ ਹੋਣਾ ਆ ਤੇ ਉਹ ਵੀ ਪੱਗ ਦੇ ਲੜ ਚ ਬੰਨਿਆ ਹੋਣਾ, ਤੇ ਮੱਸਿਆ ਨਹਾ ਕੇ ਜਦੋਂ ਗੱਡੀ ਅੰਮ੍ਰਿਤਸਰ ਤੋਂ ਗੱਡੀ ਜਾਂਦੀ ਹੁੰਦੀ ਸੀ ਗਾਂ ਪੱਟੀ ਖੇਮ ਕਰਨ ਤੱਕ, ਤੇ ਉਹ ਗੱਡੀ ਤੇ ਮੈਂ ਆਪ ਵੇਖਿਆ ਭਰੇ ਉੱਤੇ ਛੱਤਾਂ ਵੀ ਗੱਡੀ ਦੀਆਂ ਭਰੀਆਂ ਹੁੰਦੀਆਂ ਸੀ ਮੱਸਿਆ ਤੇ, ਤੇ ਉਹ ਜਦੋਂ ਉਹਨੇ ਜਾਣਾ ਤੇ ਉਹ ਚੋਰਾਂ ਨੇ ਰਾਹ ਮਾਰਾਂ ਨੇ ਨੀਵੇਂ ਜੇ ਥਾਂ ਬੈਠੇ ਰਹਿਣਾ ਛਾਪੇ ਲੈ ਕੇ, ਤੇ ਜਦੋਂ ਗੱਡੀ ਤੁਰ ਪਈ ਆ ਤੇ ਛਾਪਾ ਮਾਰਨਾ ਆ ਤੇ ਪੱਗ ਇੱਕ ਦੋ ਜਿਹੜੀਆਂ ਲੈ ਗਈਆਂ ਲੈ ਜਾਣੀਆਂ, ਤੇ ਉਹਦੇ ਵਿੱਚ ਹੀ ਕੋਈ ਰੁਪਈਆ ਧੇਲੀ ਉਹ ਵੀ ਚਲਿਆ ਜਾਣਾ, ਪੱਗ ਵੀ ਗਈ, ਬਾਕੀ ਝੱਗਾ ਤੇ ਪੁਰਾਣਾ ਹੀ ਪਾਇਆ ਹੁੰਦਾ ਸੀ ਨਾ, ਹੁਣ ਉੱਥੋਂ ਝਾਲ ਮਾਰ ਕੇ ਮਗਰ ਚੋਰਾਂ ਦੇ ਭੱਜਣ ਲੱਗਾ। ਇੱਕ ਮਾਲਵੇ ਦੇ ਵਿੱਚ ਮੁੰਡਾ ਸੀ ਤੇ ਉਹ ਮਾਝੇ ਤਰਨ ਤਾਰਨ ਦੇ ਨੇੜੇ ਕਿਸੇ ਪਿੰਡ ਚ ਸਵਾਜਪੁਰ ਕਹਿ ਲਓ ਕਿਸੇ ਵਿਆਹਿਆ ਸੀ ਕਿਸੇ ਪਿੰਡ ਦੇ ਵਿੱਚ, ਤੇ ਉਹ ਕੀ ਹੋਇਆ ਵੀ ਉਹਦੀ ਵੀ ਪੱਗ ਉਹ ਘਰ ਚਲਿਆ ਗਿਆ ਆਪਣੇ ਸਹੁਰਿਆਂ ਦੇ ਸਿਰੋਂ ਨੰਗਾ, ਤੇ ਅੱਗੋਂ ਉਹਦੀ ਸੱਸ ਕਹਿੰਦੀ ਵੀ ਕਾਕਾ ਪੁੱਤਰ ਤੇਰੀ ਪੱਗ ਕਿੱਥੇ ਗਈ, ਕਹਿੰਦਾ ਵੀ ਉੱਥੇ ਕਹਿੰਦੇ ਛਾਪਾ ਮਾਰ ਕੇ ਲਾ ਲਈ ਆ, ਤੇ ਉਹ ਕਹਿੰਦੀ ਅੰਦਰ ਜਾ ਕੇ ਆਪਣੀ ਪਛਾਣ ਲਾ। ਸੋ ਇਹ ਹੈ ਇਹ ਤੁਸੀਂ ਤੇ ਉਹ ਪਿਸਤੌਲ ਵਾਲਾ ਆਪਣਾ ਅਟੈਚੀ ਪਛਾਣ ਲਓ ਇਉਂ ਇਉਂ
ਪਰ ਨਹੀਂ ਤਾਇਆ ਜੀ ਇਹ ਚ ਕੋਈ ਦੋ ਰਾਵਾਂ ਨਹੀਂ, ਮੈਂ ਇਹ ਕਹਿੰਦਾ ਕਿ ਦੇਖੋ ਮੂਵਿੰਗ ਫਾਰਵਰਡ ਫੋਰ ਅਕਾਲੀ ਦਲ, ਮੂਵਿੰਗ ਫਾਰਵਰਡ ਫੋਰ ਅਕਾਲੀ ਦਲ ਇਹ ਹੈ ਕਿ ਜਿਹੜੇ ਬੰਦੇ ਆਰਗੂਮੈਂਟ ਦਿੰਦੇ ਆ ਕਿ ਸੁਖਵੀਰ ਕੋਲ ਪੈਸਾ ਆ ਪਾਰਟੀ ਚੱਲਣੀ ਨਹੀਂ ਉਹ ਤੋਂ ਬਿਨਾਂ, ਠੀਕ ਹੈ, ਉਹ ਸੁਖਵੀਰ ਨੂੰ ਇਹ ਸਲਾਹ ਦੇਣ ਵੀ ਭਾਈ ਤੂੰ ਐਜ਼ ਏ ਨੋਰਮਲ ਮੈਂਬਰ ਕਾਰਜਕਰਤਾ ਜ਼ਿਲ੍ਹਾ ਪ੍ਰਧਾਨ ਬਣ ਜਾ, ਕਿਸੇ ਹੋਣਹਾਰ ਟੀਮ ਨੂੰ ਮੂਹਰੇ ਕਰਕੇ ਉਹਨਾਂ ਤੋਂ ਪਾਰਟੀ ਉਹਨਾਂ ਨੂੰ ਕਹੋ ਚਲਾਓ, ਤੇ ਜਿਹੜੀ ਫੰਡਿੰਗ ਦਾ ਰੌਲਾ ਆ ਵੀ ਮੈਂ ਦਿੰਦਾ ਆ, ਮੈਂ ਬਥੇਰੇ ਬਣਾਏ ਆ, ਮਤਲਬ ਮੇਰੇ ਕੋਲ ਬਹੁਤ ਸਰਮਾਇਆ ਹਜ਼ਾਰਾਂ ਕਰੋੜਾਂ ਦਾ ਸਰਮਾਇਆ, ਫਿਰ ਕੀ ਹੋਇਆ ਜੇ ਦੋ ਇੱਕ 500 ਕਰੋੜ ਖਰਚ ਵੀ ਦਿੱਤਾ।
ਦੇਖੋ ਜੀ ਇਹ ਤੁਹਾਡਾ ਵਿਚਾਰ, ਹੁਣ ਮੈਨੂੰ ਕੀ ਪਤਾ ਵੀ ਕਿੰਨੇ ਹੋ
ਤਾਇਆ ਜੀ, ਦੇਖੋ ਹੁਣ ਮੈਨੂੰ ਪਤਾ ਸੀ ਪੰਗਾ ਪੈਣਾ, ਕੱਲ ਮੈਨੂੰ ਕਹਿਤਾ ਸੀ ਫੇਸਬੁੱਕ ਤੇ ਵੀ ਪੰਗਾ ਪੈਣਾ ਹੀ ਪੈਣਾ, ਤੁਸੀਂ ਕਿਉਂ ਨੀ ਮੇਰੇ ਇਹ ਹਾਮੀ ਚ ਹਾਮੀ ਭਰਦੇ, ਦੇਖੋ ਜਦੋਂ
ਹਜ਼ਾਰਾਂ, ਮੈਂ ਹਾਮੀ ਤੇ ਤਾਂ ਭਰਾਂ ਵੀ ਜੇ ਮੈਨੂੰ ਫਸਟ ਹੈਂਡ ਇਨਫੋਰਮੇਸ਼ਨ ਹੋਵੇ।
ਨਹੀਂ ਇਹ ਬਹਾਨਾ ਦਿੱਤਾ ਸੀ, ਇਹ ਬਹਾਨਾ ਕਿਸੇ ਨੇ ਇਹ ਬਹਾਨਾ ਫੇਸਬੁੱਕ ਤੇ ਦਿੱਤਾ,
ਮੈਂ ਤੁਹਾਡੇ ਕੋਲੋਂ ਸੁਣ ਰਿਹਾ, ਕੀ ਪਤਾ ਤੁਸੀਂ ਸੱਚ ਬੋਲ ਰਹੇ ਹੋ ਕਿ ਝੂਠ ਬੋਲ ਰਹੇ ਹੋ, ਪਰ ਆਪੇ ਹੀ ਮੰਨਦੇ ਹੋ ਕਿ ਸੁਣੀ ਸੁਣਾਈ ਗੱਲ ਕਰ ਰਹੇ ਹੋ।
ਚਲੋ ਤੋ ਟੈਚੀ ਵਾਲੀ ਤਾਂ ਛੱਡੋ ਤੁਸੀਂ, ਇਹ ਤਾਂ ਤੁਸੀਂ ਮੰਨਦੇ ਆ ਨਾ ਵੀ ਹਜ਼ਾਰਾਂ ਕਰੋੜਾਂ ਦੀਆਂ ਇਨਵੈਸਟਮੈਂਟਾਂ ਹੈਗੀਆਂ ਉਹਨਾਂ ਦੀਆਂ, ਇਹ ਤਾਂ ਪਤਾ ਹੀ ਆ
ਮੈਨੂੰ, ਕੋਈ ਪਤਾ
ਨਹੀਂ ਸਾਨੂੰ ਤਾਂ, ਇਹ ਤਾਂ ਸਫਾਂ ਦੇ ਵਿੱਚ ਪਤਾ ਹੀ ਆ, ਆ ਸਿਡਨੀ ਜਿਹੜਾ ਬੌਂਡਾਈ ਜੰਕਸ਼ਨ ਦੇ ਵਿੱਚ ਵੈਸਟ ਫੀਲਡ ਹੈ ਉਹ ਬਾਦਲਾਂ ਦਾ ਹੀ ਆ।
ਹਾਂ ਤੁਸੀਂ ਨਵੀਂ ਇਨਫੋਰਮੇਸ਼ਨ ਦਿੱਤੀ ਹੈ,
ਉੱਥੇ ਸਾਊਥ ਆਸਟ੍ਰੇਲੀਆ ਚ ਅੰਗੂਰਾਂ ਦੇ ਹਜ਼ਾਰਾਂ ਦੇ ਹਜ਼ਾਰਾਂ ਕੇ ਏਕੜ ਬਾਦਲਾਂ ਦੇ ਆ, ਉਹ ਤਾਂ ਪਬਲਿਕ ਇਨਫੋਰਮੇਸ਼ਨ ਹੈ ਤਾਂ,
ਪਰ ਤੁਸੀਂ ਪਾ ਦਿਓ ਇੱਥੇ ਮੈਨੂੰ ਭੇਜ ਦਿਓ ਨਾਲ, ਮੈਨੂੰ ਵੀ ਪਤਾ ਲੱਗ ਜਾਏ।
ਤਾਂ ਜੀ ਤੂੰ ਪਤਾ ਨਹੀਂ ਕਿਹੜੀ ਅਕਾਲੀ ਦਲ ਦੇ ਤੁਸੀਂ ਰਹੇ ਆ ਮੈਂਬਰ,
ਮੈਨੂੰ ਤੇ ਉਹ ਜੋ ਮਰਜ਼ੀ ਬਣਾ ਦੇਣ, ਮੈਂ ਤੇ ਆਪ ਕੁਝ ਬਣਿਆ ਨਹੀਂ ਗਾ।
ਮੈਂ ਤੁਹਾਨੂੰ ਇਹ ਕਹਿੰਦਾ, ਚਲੋ
ਹੈਰਾਨੀ ਨਹੀਂ, ਇੱਕ ਮਿੰਟ, ਹੈਰਾਨੀ ਵਾਲੀ ਗੱਲ ਇਹ ਆ ਵੀ ਤੁਹਾਡੇ ਕੋਲ ਜੇ ਕੋਈ ਸਬੂਤ ਹੈ ਮੈਨੂੰ ਭੇਜ ਦਿਓ, ਮੈਂ ਵੀ ਮੰਨਣ ਲੱਗ ਪਊਂਗਾ।
ਤਾਇਆ ਜੀ ਮੰਨ, ਚਲੋ ਉਹ ਮੈਂ ਇਕੱਠੀ ਕਰਦੇ, ਮੈਂ ਆਪਣੇ ਸਰੋਤਿਆਂ ਨੂੰ ਕਹਿੰਦੇ ਕੰਪਾਇਲ, ਗੁਰਪ੍ਰੀਤ ਬਹੁਤ ਤੇਜ਼ ਆ ਇਸ ਕੰਮ ਨੂੰ,
ਉਹ ਰੌਲਾ ਰੱਪਾ ਮੀਡੀਆ ਦੇ ਵਿੱਚ ਤੇ ਬੜਾ ਹੀ ਕੁਝ ਪਿਆ ਹੋਇਆ ਵਾ, ਤੇ ਤੁਸੀਂ ਉਹ ਆਪਣਾ ਮੈਨੂੰ ਦੱਸੋ।
ਨਹੀਂ
ਆਪਾਂ ਫੇਰ ਉਹਨਾਂ ਨੂੰ ਕਹਿ ਦਿੰਦੇ ਵੀ ਭਾਈ ਫਲਾਨਾ ਸਿੰਘ ਜੀ ਆ ਤੁਸੀਂ ਇੱਥੇ ਜਿਹੜਾ ਰੱਖਿਆ ਵਾ ਇਹ ਕਿੱਥੋਂ ਆਇਆ।
ਆਹੋ ਇਹ ਤਾਂ ਪਤਾ ਹੀ, ਚਲੋ ਐਨੀਵੇ, ਚਲ ਉਹ ਗੱਲ ਆਪਾਂ ਇਹ ਕਰ ਰਹੇ ਹਾਂ ਵੀ ਜਿਹੜੀ ਅਕਾਲੀ ਦਲ ਦੇ ਮਾਫੀਆਂ ਦਾ ਦੌਰ ਚੱਲ ਰਿਹਾ ਉਹ ਆਪਸ ਦੇ ਵਿੱਚ ਚੱਲ ਰਹੀ ਹੈ, ਭਿੜੰਤ ਚੱਲ ਰਹੀ, ਇਹ ਹੋਣੀ ਚਾਹੀਦੀ ਹੈ, ਇਹ ਬਹੁਤ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀਗੀ ਕਿ ਪਾਰਟੀ ਨੂੰ ਓਨੈਸਟ ਰੱਖਣਾ ਵੀ ਇੱਕ ਮਤਲਬ ਪੂਰੇ ਇੱਕ ਜ਼ਿੰਮੇਵਾਰੀ ਦਾ ਕੰਮ ਹੈ, ਅਤੇ ਉਹਦੇ ਵਿੱਚ ਹੁਣ ਦੇਖੋ ਪ੍ਰੈਸ਼ਰ ਜਿਹੜਾ ਆ, ਪ੍ਰੈਸ਼ਰ ਇਹ ਹੈ ਕਿ ਸੁਖਬੀਰ ਛੱਡ ਨਹੀਂ ਰਿਹਾ, ਠੀਕ ਹੈ, ਉਹ ਹੀ ਸਟਿਲ ਥਿੰਕ ਇਜ਼ ਹੈਗਾ, ਪਰ
ਨਹੀਂ ਉਹ ਦੇਖੋ ਨਾ, ਉਹਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਪ੍ਰੋੜਤਾ ਲੈ ਲਈ, ਉਹਨੇ ਆਪਣੀ ਕੋਰ ਕਮੇਟੀ ਤੋਂ ਪ੍ਰੋੜਤਾ ਲੈ ਲਈ, ਉਹਨੇ ਯੂਥ ਵਿੰਗ ਤੋਂ ਪ੍ਰੋੜਤਾ ਲੈ ਲਈ, ਤੇ ਉਹਦਾ ਉਹ ਕਿਉਂ ਛੱਡੇ? ਉਹਦੇ ਡੈਲੀਗੇਟ ਜਿਹੜੇ ਅਕਾਲੀ ਦਲ ਨੇ ਜਿਹੜੇ ਪ੍ਰੈਜ਼ੀਡੈਂਟ ਨੂੰ ਚੁਣਦੇ ਆ ਉਹਨਾਂ ਦੇ ਵੱਸ ਆ।
ਤਾਂ ਜੀ ਮੇਰੀ ਗੱਲ ਸੁਣੋ, ਗਰਾਊਂਡ ਰਿਐਲਿਟੀ ਤਾਂ ਵੀ ਦੇਖਣੀ ਚਾਹੀਦੀ ਹੈ ਨਾ, ਕਿ ਜਿਹੜਾ ਰਿਜ਼ਲਟ ਕੀ ਨਿਕਲ ਰਿਹਾ ਇਲੈਕਸ਼ਨਾਂ ਦੇ ਵਿੱਚ, ਜ਼ੀਰੋ ਇੱਕ ਸੀਟ।
ਨਹੀਂ
ਗਰਾਊਂਡ ਰਿਐਲਿਟੀ ਇਹਦਾ ਮਤਲਬ ਉਹ ਸਾਰੇ ਯੂਥ ਵਿੰਗ ਕੋਰ ਵਿੰਗ ਇਹ ਸਾਰੇ ਜਿਹੜੇ ਆ ਬੇਕਾਰ ਹੈ ਫਿਰ, ਜਦੋਂ ਉਹਨਾਂ ਨੂੰ ਰਿਐਲਿਟੀ ਰਿਜ਼ਲਟ ਤਾਂ ਨਿਕਲ ਨਹੀਂ ਰਿਹਾ।
ਠੀਕ ਹੈ ਨਾ, ਦੇਖੋ ਕੀ ਪਤਾ ਉਹਨਾਂ ਨੇ, ਦੇਖੋ ਜੋ ਡੈਲੀਗੇਟ ਜਿਹੜੇ ਆ ਉਹ ਜੇ ਉਹਨਾਂ ਨੇ ਇਸੇ ਹੀ ਹਾਲਤ ਵਿੱਚ ਰੱਖਣਾ ਆ, ਉਹਨਾਂ ਨੂੰ ਇਹੀ ਪ੍ਰਧਾਨ ਮਨਜ਼ੂਰ ਆ, ਤੇ ਮੈਂ ਇੱਥੇ ਬੈਠਾ ਕੀ ਕਰ ਸਕਦਾ?
ਨਹੀਂ ਉਹ ਠੀਕ ਹੈ, ਨਹੀਂ ਅਸੀਂ ਨਹੀਂ, ਤੁਸੀਂ ਨਹੀਂ ਕਰ ਸਕਦੇ, ਅਸੀਂ ਨਹੀਂ ਕਰ ਸਕਦੇ, ਪਰ ਲੋਕਾਂ ਨੇ
ਤੁਹਾਨੂੰ ਤੁਹਾਨੂੰ ਹੈਰਾਨੀ ਹੋਏਗੀ ਕਿ ਜਿਹੜਾ ਸ਼ੁਰੂ ਤੋਂ ਲੈ ਕੇ ਮਿੱਟੀ ਪੁੱਟਣ ਤੋਂ ਲੈ ਕੇ ਪਾਰਕ ਸਿੱਖ ਸੈਂਟਰ ਗੁਰਦੁਆਰਾ ਪਾਰਕ ਲਈ ਬਣਾਇਆ ਵਾ ਬਣਾਉਣ, ਤੇ ਮੈਂ ਤੇ ਉਹਦਾ ਮੈਂਬਰ ਵੀ ਨਹੀਂ ਹੈਗਾ, ਵੋਟਰ ਵੀ ਨਹੀਂ ਹੈਗਾ।
ਨਹੀਂ ਆਪਾਂ ਐਜ਼ ਏ ਰੇਡੀਓ ਤੇ ਹੁਣ ਓਪੀਨੀਅਨ ਦੇ ਰਹੇ ਹਾਂ ਕਿ ਦੇਖੋ ਉਹ ਫਿਰ ਜੇ ਇਹ ਚੀਜ਼ ਨਹੀਂ ਅਕਾਲੀ ਦਲ ਨੇ ਕਰਨੀ, ਰਿਐਲਿਟੀ ਨੂੰ ਨਹੀਂ ਪਛਾਣਨਾ, ਤਾਂ ਲੋਕ ਪੰਥ ਜਿਹੜਾ ਆ ਉਹ ਹੁਣ ਹੋਣਾ ਪਤਾ ਕੀ ਆ, ਹੁਣ ਹੋਣਾ ਇਹ ਆ ਕਿ ਅੰਮ੍ਰਿਤਪਾਲ ਨੇ ਸਹੁੰ ਚੁੱਕਣੀ ਆ ਹੁਣ, ਭਾਰਤ ਦੇ ਸੰਵਿਧਾਨ ਦੀ ਉਹਨੂੰ ਚੁੱਕਣੀ ਪੈਣੀ, ਹਾਲਾਂਕਿ ਉਹ ਪਹਿਲਾਂ ਬਹੁਤ ਕੁਛ ਉਲਟ ਪੁਲਟ ਬੋਲਦਾ ਰਿਹਾ ਆ ਭਾਰਤ ਦੇ ਸੰਵਿਧਾਨ ਬਾਰੇ ਜਾਂ ਕੁਛ, ਪਰ ਹੁਣ ਉਹਦੇ 'ਤੇ ਜ਼ਿੰਮੇਵਾਰੀ ਹੋਰ ਪੈ ਗਈ ਆ। ਮੈਂ ਇਹ ਨਹੀਂ ਕਹਿੰਦਾ ਵੀ ਉਹਨੂੰ ਹੁਣ ਚੁੱਕਣੀ ਨਹੀਂ ਚਾਹੀਦੀ, ਚੁੱਕਣੀ ਚਾਹੀਦੀ ਆ, ਪਰ ਉਹਦੇ ਜਿਹੜੇ ਪਿਛਲੇ ਕਹੇ ਹੋਏ ਬਿਆਨ ਹੈ ਉਹ ਉਹਦੇ ਮੂਹਰੇ ਸਾਹਮਣੇ ਲੋਕ ਕੱਢ ਕੱਢ ਕੇ ਸੁੱਟੇ ਜਾਣਗੇ, ਠੀਕ ਹੈ, ਪਰ
ਕੋਈ ਨਹੀਂ ਸੁੱਟੀ ਜਾਣ,
ਹਾਂ ਉਹ ਕੋਈ ਨਹੀਂ, ਉਹ ਸੁੱਟੀ ਜਾਣ ਦਿਓ, ਉਸ ਵੇਲੇ ਉਹ ਸਿਚੁਏਸ਼ਨ ਹੋਰ ਸੀ, ਹੁਣ ਉਹ ਗੁਰੂ ਪਾਤਸ਼ਾਹ ਨੇ ਉਹਨੂੰ ਸਿਚੁਏਸ਼ਨ ਹੋਰ ਦੇ ਦਿੱਤੀ ਆ, ਇੱਦਾਂ ਸਰਵ ਜੀ ਨੂੰ ਦੇ ਦਿੱਤੀ ਆ, ਠੀਕ ਹੈ, ਹੁਣ ਉਹਨਾਂ ਨੇ ਉਸ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ, ਇੱਦਾਂ ਨਹੀਂ ਵੀ ਸਿਮਰਨਜੀਤ ਸਿੰਘ ਮਾਨ ਮੰਗਰ ਤਲਵਾਰ ਪਸਾ ਲੈਣੀ ਦਰਵਾਜ਼ੇ ਦੇ ਵਿੱਚ, ਆਪ ਵੀ ਡੁੱਬਣਾ ਦੇ 12 ਬੰਦੇ ਹੋਰ ਵੀ ਨਾਲ ਖਰਬ ਖੱਜਲ ਕਰਨੇ ਆ, ਠੀਕ ਹੈ, ਜਾ ਕੇ ਬੈਠੋ ਉੱਥੇ। ਮੈਂ ਤਾਂ ਕਹਿੰਦਾ ਜਦੋਂ ਉੱਥੇ ਖੜ ਕੇ ਪਾਰਲੀਮੈਂਟ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣੀ ਆ, ਤੇ ਉਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਸਟੇਟਮੈਂਟ ਹੈ।
ਸਰਬਜੀਤ ਸਿੰਘ ਨੇ ਕਹੀ ਹੈ,
ਕਹੀ ਹੈ,
ਉਹਨੇ ਆਪਣੇ ਨਾਲ ਸਰਦਾਰ ਸਰਬਜੀਤ ਸਿੰਘ ਬੋਲਿਆ,
ਹਾਂਜੀ
ਮੈਂ ਸਰਦਾਰ ਸਰਬਜੀਤ ਸਿੰਘ। ਔਰ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਐਰਕਾ ਪਹਿਲੀ ਵਾਰੀ ਮੌਕਾ ਹੋਇਆ ਪੰਜਾਬ ਦੇ ਸਾਰੇ ਹੀ 13 ਦੇ 13 MPs ਨੇ ਪੰਜਾਬੀ ਵਿੱਚ ਸਹੁੰ ਚੁੱਕੀ ਹੈ।
ਪ੍ਰੈਸ਼ਰ ਬਹੁਤ ਹੈ ਜੀ, ਪ੍ਰੈਸ਼ਰ ਬਹੁਤ ਜ਼ਿਆਦਾ ਆ। ਉਹ ਜਿਹੜੇ ਅੱਗੇ ਚਮਲ ਚਮਲ ਕੇ ਕੋਈ ਸੰਸਕ੍ਰਿਤ ਚੁੱਕਦਾ ਸੀ, ਕੋਈ ਹੋਰ ਚੁੱਕਦਾ ਸੀ, ਉਹ ਪ੍ਰੈਸ਼ਰ ਪਤਾ ਕਿੰਨਾ ਹੈ ਲੋਕਾਂ ਦਾ ਹੁਣ,
ਉਹ ਬਸ ਇਹ 2 ਸੀਟਾਂ ਨੇ ਪ੍ਰੈਸ਼ਰ ਬਣਾਇਆ,
ਹਾਂ ਉਹ ਪ੍ਰੈਸ਼ਰ ਪੈਣਾ ਆ। ਹਜੇ ਮੈਂ ਉਹੀ ਕਹਿੰਦਾ ਆ ਕਿ ਅਕਾਲੀ ਦਲ ਨੂੰ ਉਹਨਾਂ ਨੂੰ ਕਰ ਹੀ ਜਾਣ ਦਿਓ, ਆਪਸ 'ਚ ਕੜੀ ਘੋਲੀ ਜਾਣ ਦਿਓ, ਲੋਕ ਬਾਹਰ ਤਾਂ ਵੱਖਰੀ ਪਾਰਟੀ ਬਣੀ ਪਈ ਆ, ਉਹ ਤਾਂ ਸਰਬਜੀਤ ਅਤੇ ਅੰਮ੍ਰਿਤਪਾਲ ਨੇ ਇਕੱਠੇ ਹੋ ਕੇ ਆਪਣੇ 13 ਦੇ 13 ਕੈਂਡੀਡੇਟ MPs 'ਚ ਖੜੇ ਕਰਨੇ ਆ, 117 ਸੀਟਾਂ 'ਚ ਉਹਨਾਂ ਨੇ ਆਪਣੇ ਅਨਨੋਨ ਬੰਦੇ ਖੜੇ ਕਰਨੇ ਆ, ਨੀਟ ਐਂਡ ਕਲੀਨ, ਸਿੱਧੀ ਜਿਹੀ ਗੱਲ ਹੈ। ਜੇ ਉਹ ਚਾਹੁੰਦੇ ਆ ਜਿਹੜੇ ਅਕਾਲੀ ਦਲ ਵਾਲੇ ਆ ਵੀ ਅਸੀਂ ਮਾਫ਼ੀ ਮੰਗ ਲਈਏ, ਫਿਰ ਅਸੀਂ ਜੀ ਪੰਥਕ ਸਫ਼ਾ ਦੇ ਵਿੱਚ ਗਰੰਟੀ ਆ ਅੰਮ੍ਰਿਤਪਾਲ ਦੀ ਪਾਰਟੀ ਬਣੀ ਬਣੀ ਆ, ਔਰ ਉਹਦੇ ਵਿੱਚ ਇਹ ਜਿੱਦਾਂ ਆਮ ਆਦਮੀ ਪਾਰਟੀ 'ਚ ਘੁਸਪੈਠ ਕੀਤੀ, ਕਾਮਰੇਡ ਲੀਡਰ ਜਿਹੜੇ ਚੱਲੇ ਹੋਏ ਅਕਾਲੀ ਦਲ ਦੇ ਜਾਂ ਈਵਨ ਕਿ ਮਤਲਬ ਜ਼ਿਆਦਾਤਰ ਕਾਂਗਰਸ ਦੇ ਜਿਹੜੇ ਪਲਟੇ ਮਾਰ ਕੇ ਉਹਨਾਂ ਦੀ ਪਾਰਟੀ 'ਚ ਬਣ ਗਏ, ਉਹਨਾਂ ਦਾ ਕੀ ਹਾਲ ਹੈ ਹੁਣ ਦੇਖ ਲਓ, ਆਮ ਆਦਮੀ ਪਾਰਟੀ ਮੂੰਦੇ ਮੁੰਡੀ ਗਈ ਪਈ ਆ ਪੰਜਾਬ ਦੇ ਵਿੱਚ, ਕਿਉਂਕਿ ਬੰਦੇ ਤਾਂ ਉਹੀ ਰੀਸਾਈਕਲ ਕੀਤੇ ਆ ਨਾ। ਠੀਕ ਹੈ, ਹੁਣ ਜਿਹੜੀ ਇਹ ਤੋਂ ਲੈਸਨ ਇਹ ਮਿਲਣਾ ਆ ਅੰਮ੍ਰਿਤਪਾਲ ਨੂੰ ਕਿ ਚੱਲੇ ਪਟਾਕੇ ਮੁੜ ਕੇ ਨਹੀਂ ਲੈਣੇ ਆਪਾਂ, ਉਹ ਲੋਕ ਉਹਨਾਂ ਤੋਂ ਦੁਖੀ ਹੋਏ ਪਏ ਨੇ, ਲੋਕ ਫਰੈਸ਼ ਫੇਸਿਸ ਚਾਹੁੰਦੇ ਨੇ, ਫਰੈਸ਼ ਆਈਡੀਆਜ਼ ਚਾਹੁੰਦੇ ਨੇ, ਲੋਕਾਂ ਕੋਲ ਵੀ ਫਰੈਸ਼ ਆਈਡੀਆ ਆ।
ਇਹਨਾਂ ਨੂੰ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਇਸ ਤਰ੍ਹਾਂ ਐਲਾਨ ਕਰਨਾ ਚਾਹੀਦਾ ਜਿਵੇਂ ਆਪਾਂ ਐਲਾਨ ਕੀਤਾ ਉਹਨੇ ਦੁੱਕੀ ਨਹੀਂ ਲੈਣੀ, ਉਹਨਾਂ ਨੂੰ ਚਾਹੀਦਾ ਵੀ ਅਸੀਂ ਵੀ ਪੁਰਾਣੇ ਡਾਗੀ ਨਹੀਂ ਲੈਣੇ।
ਹਾਂ ਸਹੀ ਗੱਲ ਹੈ, ਉਹ ਕਾਂਟਾ ਮਾਰ ਦੇਣ। ਦੇਖੋ ਫਿਰ ਜਿਹੜੇ ਦੋ ਧੜੇ ਬਣਾਉਂਦੇ ਅਕਾਲੀ ਦਲ, ਅਕਾਲੀ ਦਲ 'ਚ ਦੋ ਧੜੇ ਫਾੜ ਹੁੰਦੇ ਆ ਵੀ ਅਸੀਂ ਜੀ ਮਾਫ਼ੀ ਮੰਗ ਲਈ ਹੁਣ ਅਸੀਂ ਦੂਜੀਆਂ ਪਾਰਟੀਆਂ ਚੱਲ ਜਾਣਾ, ਉਹਨਾਂ ਨੇ ਫਿਰ ਅਕਾਲੀ ਦਲ ਉਹਨਾਂ ਨੂੰ ਛੱਡ ਨਹੀਂ ਸਕਦੇ, ਫਿਰ ਉਹਨਾਂ ਨੂੰ ਵਿੱਚੇ ਰਹਿਣਾ ਪੈਣਾ ਅਕਾਲੀ ਦਲ ਦੇ।
ਬਿਲਕੁਲ,
ਹੈ ਨਾ, ਉਹ ਫਿਰ ਆ ਕੇ ਇਹਨਾਂ ਪਾਰਟੀਆਂ 'ਚ ਨਹੀਂ ਪਾਊਗੇ, ਉਹ ਸਿੱਧਾ ਇੱਕ ਵਾਰੀ ਐਲਾਨ ਕਰਦੇ ਵੀ ਜਿਹੜੀ ਵੀ ਪਾਰਟੀ ਬਣੂਗੀ ਉਹਦੇ ਵਿੱਚ ਅਕਾਲੀ ਦਲ ਦਾ, ਕਾਂਗਰਸ ਦਾ, ਆਮ ਆਦਮੀ ਪਾਰਟੀ ਦਾ ਕੋਈ ਵੀ ਆਪਾਂ ਜਿਹੜਾ ਚਲੰਤ ਲੀਡਰ ਹੈ ਉਹ ਲੈਣਾ ਹੀ ਨਹੀਂ ਹੈਗਾ,
ਬੀਜੇਪੀ ਦਾ ਵੀ ਨਾ,
ਬੀਜੇਪੀ ਦਾ ਵੀ, ਮਤਲਬ ਸਾਰੀਆਂ ਪਾਰਟੀਆਂ ਦਾ ਵੀ ਬਿਲਕੁਲ ਫਰੈਸ਼ ਫੇਸ। ਫਿਰ ਦੇਖੋ ਲੋਕਾਂ 'ਚ ਉਤਸ਼ਾਹ ਪਤਾ ਕਿੰਨਾ ਆਉਣਾ, ਲੋਕਾਂ ਨੇ ਇਹ ਕਹਿਣਾ ਯਾਰ ਮੇਰਾ ਵੀ ਚਾਂਸ ਲੱਗ ਸਕਦਾ ਆ, ਮੈਂ ਵੀ ਆ ਸਕਦਾ, ਹੈ ਨਾ, ਮੈਨੂੰ ਸ਼ਰਾਬ ਨਹੀਂ ਪਿਲਾਉਣੀ ਪੈਣੀ, ਮੈਨੂੰ ਪੈਸੇ ਨਹੀਂ ਵੰਡਣੇ ਪੈਣੇ, ਕਿੰਨਾ ਵਧੀਆ ਸਿਸਟਮ ਹੈ, ਇਹੀ ਤਾਂ ਡੈਮੋਕ੍ਰੇਸੀ ਹੈ, ਦੈਟਸ ਵਾਟ ਆਲ ਡੈਮੋਕ੍ਰੇਸੀ ਇਜ਼ ਆਲ ਅਬਾਊਟ। ਇਹਨਾਂ ਨੇ ਉਹ ਇਹ ਪਾਰਟੀਆਂ ਨੇ, ਰਵਾਇਤੀ ਪਾਰਟੀਆਂ ਨੇ ਡੈਮੋਕ੍ਰੇਸੀ ਦੀ ਲੱਤ ਮਰੋੜ ਕੇ, ਬਾਂਹ ਮਰੋੜ ਕੇ, ਉਹਨੂੰ ਪਿੰਗਲਾ ਬਣਾ ਕੇ ਉਹ ਹੋਰੇ ਕੁਛ ਪੇਸ਼ ਕਰ ਦਿੱਤਾ ਜੀ, ਹਾਈਜੈਕ ਕਰ ਲਿਆ ਸਾਰਾ ਸਿਸਟਮ। ਅਤੇ ਇਹ ਜਿਹੜੇ ਦੋ ਵਿਧਾਇਕ ਜਿੱਤੇ ਆ, ਇਹਨਾਂ ਨੇ ਸਾਬਤ ਕਰ ਦਿੱਤਾ ਵੀ ਡੈਮੋਕ੍ਰੇਸੀ ਇੱਦਾਂ ਹੀ ਚੱਲਣੀ ਚਾਹੀਦੀ ਹੈ ਜਿੱਦਾਂ ਹੁਣ।
ਬਿਲਕੁਲ ਬਿਲਕੁਲ, ਇਹ ਤਾਂ ਮਿਸਾਲ ਬਣ ਗਈ ਨਾ। ਅਤੇ ਵੈਸੇ ਤਾਂ ਜਿਹੜੇ ਪ੍ਰੋਫੈਸ਼ਨਲ ਸਿਆਸਤਦਾਨ ਨੇ ਨਾ, ਪ੍ਰੋਫੈਸ਼ਨਲ ਸਿਆਸਤਦਾਨ, ਉਹ ਤਾਂ ਇਹਨੂੰ ਇੰਡਸਟਰੀ ਸਮਝਦੇ ਆ ਵੀ ਇਨਵੈਸਟ ਕਰਨਾ, ਯਾਨੀ ਜਿੰਨਾ ਜਿੰਨਾ ਕੁਝ ਇਨਵੈਸਟ ਕੀਤਾ ਉਸ ਤੋਂ 100 ਗੁਣਾ ਪ੍ਰੋਫਿਟ ਲੈਣਾ,
ਉਹ ਸਿੱਧਾ ਸਿੱਧਾ ਹਿਸਾਬ ਹੈ ਜੀ। ਹੁਣ ਪੰਜਾਬ ਦੇ ਵਿੱਚ ਮੈਂ ਸਾਰਾ ਗਿਣ ਮਿਣ ਕੇ ਆਇਆ, ਲੋਕਾਂ ਨੂੰ ਮਿਲ ਕੇ ਆਇਆ, ਕਹਿੰਦੇ ਜੀ 9 to 10 crore ਦਿਓ ਤੇ 100 crore ਬਣਾਓ 5 ਸਾਲਾਂ ਚ।
ਬਿਲਕੁਲ,
ਇਹ ਫਾਰਮੂਲਾ ਇਹਨਾਂ ਨੇ ਬਣਾਇਆ ਹੋਇਆ, ਠੀਕ ਆ।
ਉਹ ਸਾਰਿਆਂ ਦਾ, ਚਾਹੇ ਕਿਸੇ ਪਾਰਟੀ ਚ ਆ ਕੋਈ, ਹੁਣ ਦੇਖੋ ਨਾ ਰੌਲਾ ਕੀ ਇਹਦਾ, ਕਿ ਆ ਜਿਹੜੀ ਆ ਮਾਂਝਾ ਪਾਰਟੀ ਆ ਇਹਦਾ, ਜਿਹਦਾ ਹੁਣ ਰਾਜ ਆ, ਤੇ ਇਹ ਵੀ ਇਹਦੇ ਲੀਡਰਾਂ ਤੇ ਵੀ ਇਲਜ਼ਾਮ ਲੱਗ ਰਹੇ ਆ।
ਤਾਂ ਜੀ ਇਲਜ਼ਾਮ ਵੀ ਲੱਗ ਰਹੇ। ਹੁਣ ਮਾਇਆਵਤੀ ਦੇਖੋ, ਉਹ ਨਾ ਉਹ ਲੜਨਾ ਨਾ ਵਾਸਤਾ, ਉਹ ਆਉਂਦੀ ਆ ਸਮਝੌਤਾ ਕਰਦੀ ਆ, 200-300 crore ਰੁਪਈਆ ਲੈ ਜਾਂਦੀ ਆ, ਠੀਕ ਹੈ। ਉਹ ਆਪਣੇ ਵੋਟਰ ਵੇਚ ਜਾਂਦੀ ਆ, ਆਪਣੀਆਂ ਵੋਟਾਂ ਵੇਚ ਜਾਂਦੀ ਆ, ਹਨਾ। ਤੇ ਇਹ ਮਤਲਬ ਇੰਡਸਟਰੀ ਬਣਾਈ ਪਈ ਆ ਇਹਨਾਂ ਨੇ। ਇਹ ਯੂਪੀ ਚ ਜਾਂਦੇ ਨੇ, ਅਕਾਲੀ ਦਲ ਨੇ ਵੀ ਯੂਪੀ ਚ ਵਿੰਗ ਖੋਲਿਆ, ਉੱਥੇ ਜਾਂਦੇ ਨੇ, ਉੱਥੋਂ ਇਕੱਠਾ ਕਰ ਲਿਆਉਂਦੇ ਨੇ ਉਹਨਾਂ ਤੋਂ, ਹਨਾ, ਵੀ ਸਿੱਖ ਵੋਟਾਂ ਨੂੰ ਅਸੀਂ ਤੁਹਾਨੂੰ ਪਵਾ ਦਾਂਗੇ, ਤੁਸੀਂ ਸਾਨੂੰ। ਮਤਲਬ ਉਹ 300 crore ਇੱਧਰੋਂ ਲੈ ਜਾਂਦੀ ਆ, ਇਹ 300 crore ਉੱਧਰੋਂ ਲੈ ਜਾਂਦੇ ਆ, ਇਹਨਾਂ ਦਾ ਆਹ ਕੰਮ ਚੱਲੀ ਜਾਂਦਾ ਆ। ਸੋ ਇਹ ਇੱਕ
ਉਹਨਾਂ ਦਾ ਬਿਜ਼ਨਸ ਹੈ, ਵਪਾਰ ਆ ਨਾ,
ਉਹਨੀ ਇਸ ਚੀਜ਼ ਨੂੰ ਡੈਮੋਕ੍ਰੇਸੀ ਨੂੰ ਜਾਂ ਲੋਕਤੰਤਰ ਨੂੰ ਵਪਾਰ ਬਣਾ ਲਿਆ, ਔਰ ਜਿਹੜੇ ਆਮ ਲੋਕ ਵਿੱਚ ਪਿਸ ਗਏ, ਔਰ ਲੋਕ ਜਿਹੜੇ ਨੇ ਦੁਖੀ ਹੋਏ ਪਏ ਨੇ, ਇਕੱਲਾ ਪੋਲੀਟੀਕਲ ਤੋਂ ਨਹੀਂ ਦੁਖੀ ਹੋ ਗਏ, ਔਰ ਪੋਲੀਟੀਸ਼ੀਅਨਾਂ ਤੋਂ ਵੱਧ ਦੁਖੀ ਲੋਕ ਪ੍ਰਸ਼ਾਸਨ ਤੋਂ ਹੋਏ ਪਏ ਨੇ, ਐਡਮਿਨਿਸਟ੍ਰੇਸ਼ਨ ਤੋਂ, ਜਿਹੜੇ ਮਤਲਬ ਡੀ ਸੀ ਹੋ ਗਏ, ਐਸ ਡੀ ਐਮ ਹੋ ਗਏ, ਐਸ ਐਸ ਪੀ ਹੋ ਗਏ, ਥਾਣੇਦਾਰ ਹੋ ਗਏ, ਜਾਂ ਜਿਹੜੇ ਅਫਸਰ ਬੈਠੇ ਨੇ ਉੱਥੇ, ਐਕਸੀਅਨ ਹੋ ਗਏ ਜਿਹਨਾਂ ਨੇ ਸੜਕਾਂ ਬਣਾਉਣੀਆਂ, ਲੋਕ ਇਹਨਾਂ ਤੋਂ ਦੁਖੀ ਹੋਏ ਪਏ ਨੇ ਉੱਥੇ।
ਉਹ ਕਿਉਂਕਿ ਦੇਖੋ ਨਾ, ਇੱਕ ਸਿਪਾਹੀ ਜਿਹੜਾ ਆ ਉਹ ਸਰਕਾਰ ਦਾ ਰੀਪ੍ਰੈਜੈਂਟੇਟਿਵ ਆ,
ਹਾਂਜੀ,
ਉਧਰੋਂ ਮਾਲ ਦੇ ਮਹਿਕਮੇ ਦੇ ਵਿੱਚ ਪਟਵਾਰੀ ਸਰਕਾਰ ਦਾ ਰੀਪ੍ਰੈਜੈਂਟੇਟਿਵ ਆ, ਜੋ ਸਿਪਾਹੀ ਲੈਂਦਾ ਰਿਸ਼ਵਤ, ਜੋ ਲੈਂਦਾ ਆ ਪਟਵਾਰੀ ਤੋਂ ਲੈ ਕੇ ਰਿਸ਼ਵਤ ਚੱਲਦੀ ਆ, ਇਹ ਉੱਤੇ ਤੱਕ ਪੋਲੀਟੀਸ਼ੀਅਨਾਂ ਕੋਲ ਰਿਸ਼ਵਤ ਕਿੱਥੋਂ ਪਾਉਂਦੀ ਆ, ਇਹ ਇਹਨਾਂ ਰਾਹੀਂ ਜੋ ਉਹ ਇਕੱਠਾ ਕਰਦੇ, ਉਹ ਚੋਂ ਕੁਝ ਹਿੱਸਾ ਉਤਲੇ ਦਾ ਉੱਤੋਂ ਕਰਦੇ 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 ਉਹ ਅਖੀਰ ਤੱਕ ਇਹ ਪਹੁੰਚਦਾ। ਤੇ ਇਹ ਬੜਾ ਇਹ ਅੰਗ ਨੇ, ਇਹ ਹੱਥ ਨੇ, ਜਿਹੜੇ ਕਰਮਚਾਰੀ ਨੇ, ਜਿਹੜਾ ਸਟਾਫ ਆ, ਬਿਊਰੋਕਰੇਸੀ ਹੈ, ਇਹਦੇ ਤਾਂ ਰਿਸ਼ਵਤ ਉੱਪਰ ਤੱਕ ਪਹੁੰਚਦੀ ਹੈ।
ਤਾਂ ਜੀ ਹੁਣ ਗੱਲ ਇਹ ਆ ਵੀ ਆਪਾਂ, ਸਾਡੇ ਸਿੰਘ ਫਸ ਗਏ ਨੇ, ਤੁਸੀਂ ਮੰਨਣ ਨੂੰ ਤਿਆਰ ਨਹੀਂ, ਮੈਂ ਮਨਾਉਣਾ ਆ, ਠੀਕ ਹੈ,
ਨਹੀਂ ਤੁਸੀਂ ਮਨਾ ਦਿਓ, ਮੈਨੂੰ ਭੇਜੋ, ਰਿਕਾਰਡ ਭੇਜੋ ਤੇ ਮੈਂ ਮੰਨ ਲਊਂਗਾ ਆਪਣੀ। ਮੈਂ ਕਹਿੰਦੇ ਜਦ ਨਾ ਦੇਖੂ ਆਪਣੀ ਨੈਣੀ, ਤਦ ਨਾ ਤੱਕ ਨਾ ਮਾਨੋ ਗੁਰ ਕੀ ਕਹਿਣੀ। ਤੇ ਹੁਣ ਮੈਂ ਭਤੀਜੇ ਦੀ ਸੁਣੀਆਂ ਸੁਣਾਈਆਂ ਗੱਲਾਂ ਤੇ ਮੈਂ ਕਿਵੇਂ ਅਮਲ ਕਰ ਲਵਾਂ?
ਠੀਕ ਹੈ, ਤੁਸੀਂ ਮੈਨੂੰ ਲੱਗਦਾ ਉਹ ਬੌਂਡਾਈ ਜੰਕਸ਼ਨ ਵਾਲਾ ਵੈਸਟਫੀਲਡ ਬਕਾ ਕੇ ਹਟੋਗੇ,
ਉਹਦੇ ਮੈਨੂੰ ਕਾਗਜ਼ ਭੇਜ
ਬਸ, ਦੇਖੋ ਕਾਗਜ਼ ਆ ਗਏ, ਸੇਲ ਤੇ ਲੱਗਿਆ ਲਓ ਹੁਣ ਤੁਹਾਡੇ, ਤੁਸੀਂ ਕਹਿ ਦੇਣਾ। ਤਾਂ ਜੀ ਚਲੋ, ਖੈਰ ਆਪਾਂ ਹੁਣ ਸਮੇਟਦੇ ਹਾਂ ਪ੍ਰੋਗਰਾਮ, ਇੱਦਾਂ ਮਸਕੀਨ ਸਾਹਿਬ ਨਹੀਂ ਸੀ ਕਹਿੰਦੇ ਹੁੰਦੇ, ਆਓ ਸਮਾਪਤੀ ਵੱਲ ਨੂੰ ਵਧੀਏ,
ਉਹ ਕਿਉਂ ਕਹਿੰਦੇ ਹੁੰਦੇ ਇਹ ਮੈਂ ਤੁਹਾਨੂੰ ਫਿਰ ਦੱਸੂਗਾ।
ਹਾਂਜੀ ਹਾਂਜੀ, ਉਹ ਜਿਹਨੇ ਜਿਹਨਾਂ ਨੇ ਪੈਸੇ ਦੇਣੇ ਆ ਹੁਣ ਦੇ ਦਿਓ, ਮੇਰੇ ਕੋਲ 5-10 minutes ਹੀ ਹੈ, ਹੈ ਨਾ। ਅਤੇ ਉਹ ਮੈਂ ਤੁਹਾਡੀ ਕਈ ਵਾਰੀ ਗੱਲ ਸੁਣਾਉਣਾ ਹੁੰਦਾ ਵੀ ਸਾਹ ਮੈਂ ਲਾਉਂਦਾ ਰਹਿ ਗਿਆ ਅਤੇ ਦਾ ਇਹ ਲਾ ਗਿਆ, ਅਤੇ ਮੈਂ ਉਹ ਵੀ ਗੱਲ ਸੁਣਾਉਂਦੇ ਹੁੰਦੇ ਹਾਂ। ਖੈਰ ਤਾਂ ਜੀ, ਇਹ ਤਾਂ ਸੀਗੇ ਜਾਣੀ ਕਿ ਜਿਹੜੇ ਮਸਲੇ, ਅਕਾਲੀ ਦਲ ਦੇ ਵੀ ਆਪਾਂ ਕਰ ਲਏ, ਅੰਮ੍ਰਿਤਪਾਲ ਦੇ ਵੀ ਕਰ ਲਏ, ਅਤੇ ਹੁਣ ਆਪਾਂ ਸਿਡਨੀ ਦੇ ਵੀ ਕਰ ਲਏ ਆ, ਅਤੇ ਕੁਛ ਆਉਣ ਵਾਲੇ ਸਮਿਆਂ ਦੇ ਵਿੱਚ ਨਾ ਆਪਾਂ ਗੱਲਾਂ ਕਰਨੀਆਂ ਨੇ ਗੁਰੂ ਘਰ, ਜਿੱਦਾਂ ਹੁਣ ਗੋਲਡ ਕੋਸਟ ਵਿੱਚ ਆ, ਉਹਦੀ ਵੀ ਗੱਲ ਕਰਾਂਗੇ, ਹੈ ਨਾ। ਅਤੇ ਇਹ ਤੋਂ ਆਪਾਂ ਕੀ ਸਬਕ ਲੈਣਾ ਆ, ਕਿਹੜੇ ਸਬਕ ਲੈਣੇ ਆ? ਆਸਟ੍ਰੇਲੀਆ ਦੇ ਵਿੱਚ ਡੇਰੇ ਬਹੁਤ ਖੁੱਲ੍ਹ ਰਹੇ ਨੇ, ਪ੍ਰਾਈਵੇਟ ਲਿਮਿਟਡ ਗੁਰਦੁਆਰੇ ਖੁੱਲ੍ਹ ਰਹੇ ਨੇ, ਇੱਕ ਸੰਗਤੀ ਗੁਰਦੁਆਰੇ ਨੇ, ਹੈ ਨਾ। ਅਤੇ ਸਾਡੀਆਂ ਜਿਹੜੀਆਂ ਕੌਮਾਂ ਆ, ਸਾਡੀ ਜਿਹੜੀ ਸਿੱਖ ਕੌਮ ਆ, ਉਹਨੂੰ ਬੜੀ ਪ੍ਰੋਬਲਮ ਪੇਸ਼ ਆਉਂਦੀ ਆ, ਕਕਾਰਾਂ ਕਰਕੇ ਆਉਂਦੀ ਆ, ਆਪਣੇ ਰੂਪ ਕਰਕੇ ਆਉਂਦੀ ਆ, ਹੈ ਨਾ। ਅਤੇ ਉਹਦੀਆਂ ਵੀ ਗੱਲਾਂ ਕਰਨੀਆਂ ਕਿ
ਇਹਨਾਂ ਚ ਚੇਤਾ ਆ ਗਿਆ ਮੈਨੂੰ, ਪਟਿਆਲੇ ਤੋਂ ਨਾ ਮੈਸੇਜ ਆਇਆ ਵਾ ਕੱਲ ਪਰਸੋਂ, ਤੇ ਉਹਦੀ ਘਰਵਾਲੀ ਇੱਥੇ ਨਰਸ ਆ
ਜੀ,
ਤੇ ਉਹਦਾ ਅਫਸਰ ਉਹਨੂੰ ਕਹਿੰਦਾ ਵੀ ਤੂੰ ਕਿਰਪਾਨ ਪਾ ਕੇ ਨਾ ਡਿਊਟੀ ਤੇ ਆਇਆ ਕਰ
ਜੀ।
ਤੇ ਉਹ ਮੈਨੂੰ ਕਹਿੰਦਾ ਆ ਵੀ ਮੈਨੂੰ ਕੀ ਕਾਨੂੰਨ ਕੀ ਹੈ ਇੱਥੇ ਕਿਰਪਾਨ ਦਾ, ਤੇ ਤੁਸੀਂ ਪਿੱਛੇ ਇਨਵੋਲਵ ਰਹੇ ਹੋ ਕੁਝ ਸਾਲ ਪਹਿਲਾਂ ਨਾ, ਵਾਹਵਾ ਰੌਲਾ ਰੱਪਾ ਪਿਆ ਸੀ, ਤੇ ਮੈਨੂੰ ਇੰਪ੍ਰੈਸ਼ਨ ਆ ਵੀ ਸਾਨੂੰ ਕਿਰਪਾਨ ਪਹਿਨਣ ਦੀ ਆਗਿਆ ਹੈਗੀ ਹੈ।
ਨਹੀਂ ਉਹ ਮੇਰੇ ਨਾਲ ਵੀ ਹੋਈ ਸੀ ਗੱਲ ਉਹਨਾਂ ਦੀ।
ਹਾਂ ਹਾਂ, ਉਹ ਪਟਿਆਲੇ ਵਾਲੇ ਨਾਲ?
ਹਾਂ ਜੀ, ਉਹਨਾਂ ਦੇ ਮੈਸੇਜ ਹੈ ਇੱਥੇ, ਤੇ ਉਹ ਉਹਨਾਂ ਨੇ ਮੈਨੂੰ ਵੀ ਮੈਸੇਜ ਭੇਜਿਆ ਸੀ, ਤੇ ਮੈਂ ਉਹਨਾਂ ਨੂੰ ਨਾ ਉਹ ਲਿਖਤੀ ਰੂਪ ਦੇ ਵਿੱਚ ਬਰੀਫ 'ਚ ਭੇਜ ਦਿੱਤਾ ਸੀ ਵੀ ਉਹ ਪਾ ਸਕਦੇ ਨੇ। ਆਪਣੀ ਪਤਨੀ ਨੂੰ ਭੇਜੀ ਤੇ ਉਹਨਾਂ ਨੂੰ ਬੜਾ ਹੌਸਲਾ ਮਿਲਿਆ, ਤੇ ਉਹ ਉਸੇ ਵੇਲੇ ਚਲੇ ਗਏ ਆਪਣੇ ਆਫਿਸਰ ਕੋਲ ਤੇ ਉਹਨੂੰ ਸਾਰਾ ਪੜਾਇਆ ਵੀ ਆਹ ਦੇਖੋ ਸਾਡੇ ਗੁਰਦੁਆਰਾ ਸਾਹਿਬਾਨ ਦੇ ਗਰੁੱਪਾਂ ਨੇ ਇਕੱਠਾ ਹੋ ਕੇ ਸਾਰਾ ਕੁਛ ਕੀਤਾ, ਆਹ ਲਓ ਆਹ ਇੱਦਾਂ। ਤੇ ਉਹ ਫਿਰ ਢੈਲੀ ਪੈ ਗਈ, ਤੇ ਉਹਨੇ ਉਸੇ ਵੇਲੇ ਉਹਨੂੰ ਕਹਿਤਾ ਵੀ ਚਲੋ ਠੀਕ ਹੈ, ਤੂੰ ਇਹ ਜਿਹੜੀ ਕਿਰਪਾਨ ਮਿੰਨੀ ਕਿਰਪਾਨ ਆਪਣਾ ਨਾ ਟ੍ਰੇਨਿੰਗ ਵੇਲੇ ਲੁਕੋ ਕੇ ਆਪਣੇ ਰੱਖਣੀ ਆ ਪਾਉਣੀ ਆ, ਪਾ ਸਕਦੀ ਆ। ਕਿਉਂਕਿ ਉਹ ਇੱਕ ਇੱਕ ਉਹ ਵੀ ਹੈਗਾ ਆ, ਕਿਉਂਕਿ ਜਦੋਂ ਟ੍ਰੇਨਿੰਗ ਹੁੰਦੀ ਨਾ, ਤੁਹਾਨੂੰ ਪਤਾ ਬਹੁਤ ਅਟੈਕ ਹੁੰਦੇ ਆ ਨਰਸਾਂ ਤੇ ਡਾਕਟਰਾਂ ਤੇ ਨਾ, ਪੇਸ਼ੈਂਟ ਬੜੇ ਵਾਈਲਡ ਹੋ ਜਾਂਦੇ, ਕਿਉਂਕਿ ਇੱਕ ਤਾਂ ਉਹ ਪੇਨ 'ਚ ਹੁੰਦੇ ਨੇ, ਇੱਕ ਉਹ ਬਿਮਾਰ ਹੁੰਦੇ ਨੇ, ਫਰਸਟ੍ਰੇਟਡ ਹੁੰਦੇ ਨੇ, ਤੇ ਉਹ ਨਰਸਾਂ ਦੇ ਹਮਲੇ ਕਰ ਦਿੰਦੇ ਨੇ ਕਈ ਵਾਰੀ, ਕੁੱਟਮਾਰ ਵੀ ਕਰਦੇ ਨੇ।
ਚਲੋ ਆ ਤੇ ਬਹੁਤ ਵਧੀਆ, ਮੇਰਾ ਉਦੋਂ ਦਾ ਦਿਮਾਗ ਸੀ ਮੈਂ ਕਿੱਥੋਂ ਪੁੱਛਾਂ ਕਿਵੇਂ ਕਰਾਂ।
ਉਹ ਮਸਲਾ ਉਦੋਂ ਹੀ ਸੋਲਵ ਹੋ ਗਿਆ, ਮੈਨੂੰ ਉਦੋਂ ਹੀ ਮੈਸੇਜ ਆ ਗਿਆ ਵੀ ਉਹ ਮੈਂ ਉਹ ਕਟਿੰਗ ਦਿਖਾ ਲਈ ਉਹਨਾਂ ਨੂੰ, ਤੇ ਉਹ ਕਹਿੰਦੇ ਸਾਡੇ ਲੋ ਠੀਕ ਹੈ। ਸੋ ਇਸ ਕਰਕੇ ਹੁਣ ਸਾਡੇ ਗੁਰਦੁਆਰਾ ਗਰੁੱਪ ਦੀ ਇੱਕ ਪਿੱਛੇ ਜੇ ਰਿਲੀਜ਼ ਕੀਤਾ ਸੀਗਾ ABC ਤੇ ਜਿਹੜੀ ਹੋਈ ਸੀ, ਉਹਦੇ ਉਹਦੇ ਸੰਬੰਧ ਦੇ ਵਿੱਚ ਇੱਕ ਮੀਡੀਆ ਰਿਲੀਜ਼ ਕੀਤਾ ਸੀ, ਤੇ ਉਹ ਗਰੁੱਪ ਦੇ ਵਿੱਚ ਵੀ ਮੈਂ ਪਾਤਾ ਸੀ, ਤੇ ਉਹ ਕਹਿੰਦੇ ਵੀ ਅਸੀਂ ਇੱਕ ਪ੍ਰੋਪਰ ਇਹਦਾ ਪੇਜ ਬਣਾ ਕੇ ਨਾ ਸਾਰਾ ਕੁਛ ਉਹ ਆਪਾਂ ਡਿਸਟ੍ਰੀਬਿਊਟ ਕਰਦੇ ਹਾਂ, ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਉਹ ਸਿੱਧਾ ਕਰ ਸਕਦੇ ਆ। ਸੋ ਆਪਾਂ ਇੱਦਾਂ ਦੀਆਂ ਗੱਲਾਂ ਕਰਨੀਆਂ ਤਾਂ ਜੀ। ਦੂਜੀ ਗੱਲ ਵੀ ਜਿਹੜੇ ਜਿੱਦਾਂ ਗੁਰੂ ਘਰਾਂ ਦੇ ਜਿਹੜੇ ਮੰਸ਼ੇ ਆ, ਗੁਰੂ ਘਰਾਂ ਦੀਆਂ ਜਿੱਦਾਂ ਉਹਨਾਂ ਕੋਲ ਹੁਣ ਵਾਧੂ ਸਰਮਾਇਆ ਆ ਜਾਂਦਾ, ਕਰਜ਼ੇ ਲੈ ਗਏ ਆ ਜਾਂ ਲੈ ਜਾਂਦੇ ਨੇ, ਉਹ ਪੈਸੇ ਦਾ ਕੀ ਕਰਨ, ਕਿੱਧਰ ਨੂੰ ਕਰਨ? ਤੇ ਜ਼ਿਆਦਾਤਰ ਗੁਰਦੁਆਰੇ ਰੀਅਲ ਅਸਟੇਟ ਬਣ ਜਾਂਦੇ ਨੇ, ਕਿਉਂਕਿ ਉਹਨਾਂ ਵਿੱਚ ਬਹੁਤ ਸਾਰੇ ਜਿਹੜੇ ਕਮੇਟੀ ਮੈਂਬਰ ਹੈ ਉਹ ਰੀਅਲ ਅਸਟੇਟ 'ਚ ਕੰਮ ਕਰਦੇ ਹੁੰਦੇ ਨੇ, ਉਹ ਗੁਰਦੁਆਰੇ ਨੂੰ ਐਜ਼ ਏ ਰੀਅਲ ਅਸਟੇਟ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਆਹ ਲੈ ਲਓ ਚੀਜ਼, ਉਹ ਲੈ ਲਓ ਚੀਜ਼, ਕੀ ਇਹ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ, ਇਹਦੇ ਬਾਰੇ ਤੁਸੀਂ ਸੋਚਿਓ ਕੁਛ ਵੀ ਆਪਾਂ ਉਹ ਜਿਹੜਾ ਸਰਮਾਇਆ ਆ ਉਹ ਆਪਣੀ ਕੌਮ ਦੀ ਬਿਹਤਰੀ ਲਈ ਕਿੱਧਰ ਨੂੰ ਲਾ ਸਕਦੇ ਹਾਂ। ਨਾਲ ਦੇ ਘਰ ਖਰੀਦਣ 'ਚ ਫਾਇਦਾ ਆ, ਪ੍ਰੋਪਰਟੀਆਂ ਖਰੀਦਣ 'ਚ ਫਾਇਦਾ ਆ, ਜਾਂ ਕਿਸੇ ਇਹੋ ਜਿਹੇ ਕੰਮ 'ਚ ਫਾਇਦਾ ਆ ਜਿੱਥੇ ਸਾਡੇ ਕਮਿਊਨਿਟੀ ਦਾ ਸਟੈਂਡਰਡ ਵੱਧ ਸਕੇ ਜਾਂ
ਇੰਟਰਨੈਟ, ਜ਼ਰੂਰ ਜ਼ਰੂਰ
ਹੈ ਨਾ, ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਸੋਚ ਕੇ ਰੱਖਿਓ, ਆਉਣ ਵਾਲੇ ਪ੍ਰੋਗਰਾਮਾਂ 'ਚ ਆਪਾਂ ਗੱਲ ਕਰਾਂਗੇ, ਹੈ ਨਾ?
ਜ਼ਰੂਰ ਜ਼ਰੂਰ।
ਤੇ ਲਈਏ ਇਜਾਜ਼ਤ ਹੁਣ ਫਿਰ।
ਅੱਛਾ, ਹੁਣ ਫਿਰ ਸੈਚਰਡੇ ਨੂੰ ਹੋਇਆ ਕਰੂ ਆਪਣਾ?
ਨਹੀਂ ਪ੍ਰੋਗਰਾਮ, ਹਾਂਜੀ, ਤੁਹਾਡਾ ਸੈਟਰਡੇ ਜਾਂ ਮੈਂ ਜਾਂ ਅਮਰਦੀਪ ਤੁਹਾਡੇ ਨਾਲ ਕਰਿਆ ਕਰਾਂਗੇ, ਤੇ ਸੰਡੇ ਨੂੰ ਜਿਹੜਾ ਪ੍ਰੋਗਰਾਮ ਮੈਂ ਤੇ ਅਮਰੀਕ ਸਿੰਘ ਫਲੋਰਾ ਹੁਣੀ ਕਰਿਆ ਕਰਾਂਗੇ, ਜਾਂ ਹੋਰ ਸੱਜਣ ਮਿੱਤਰਾਂ ਨੂੰ ਪ੍ਰੋਗਰਾਮ 'ਚ ਲਿਆ ਕਰਨਾ। ਸੋ ਤੁਹਾਡਾ ਸੈਟਰਡੇ ਨੂੰ ਹੀ ਹੋਇਆ ਕਰੇਗਾ, ਜਾਂ ਮੈਂ ਕਰਿਆ ਕਰਾਂਗਾ ਜਾਂ ਅਮਰਦੀਪ ਕਰਿਆ ਕਰਨਗੇ।
ਓਕੇ ਜੀ, ਓਕੇ,
ਠੀਕ ਹੈ ਤਾਂ ਜੀ,
ਗੁਰਪ੍ਰੀਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ।
ਸੋ ਇਹ ਸਨ ਸਾਡੇ ਸਤਿਕਾਰਯੋਗ ਤਾਜ ਜੀ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ, ਬਹੁਤ ਸਾਰੇ ਸੱਜਣ ਮਿੱਤਰ ਅੱਜ ਸੁਨੇਹਾ ਭੇਜ ਰਹੇ ਨੇ, ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਦਲਜੀਤ ਸਿੰਘ ਮਹਿਤਾ ਚੌਂਕ ਤੋਂ ਕਹਿ ਰਹੇ ਨੇ ਕਿ ਤਾਇਆ ਜੀ ਅਕਾਲੀ ਦਲ ਬਾਦਲ ਬਾਰੇ ਮੈਂ ਨਾ ਮੰਨਣ ਵਾਲੀ ਗੱਲ 'ਤੇ ਅੜ ਗਏ ਹਨ। ਦੇਖੋ, ਅੜਨ ਦੀ ਗੱਲ ਨਹੀਂ ਹੈਗੀ, ਉਹ ਮਤਲਬ ਟਕਸਾਲੀ ਅਕਾਲੀ ਨੇ, ਓਰਿਜਨਲ ਅਕਾਲੀ, ਅਤੇ ਪਰ ਜੋ ਹੁਣ ਅਕਾਲੀ ਕਰ ਰਹੇ ਨੇ ਇਹ ਇਹਦਾ ਤਾਂ ਰਿਜ਼ਲਟ ਹੁਣ ਸਾਡੇ ਸਾਰਿਆਂ ਦੇ ਸਾਹਮਣੇ ਹੀ ਆ ਕਿ ਲੋਕ ਤਾਂ ਚਾਹੁੰਦੇ ਹੀ ਨਹੀਂ ਹੈਗੇ, ਇਹਨਾਂ ਬੰਦਿਆਂ ਨੂੰ ਮੋਹਰੇ ਨਹੀਂ ਚਾਹੁੰਦੇ, ਅਤੇ ਮੈਨੂੰ ਲੱਗਦਾ ਕਿ ਹੁਣ ਹੋਰ ਦਲ ਬਣੇਗਾ ਅਤੇ ਬੜੀ ਛੇਤੀ ਬਣੇਗਾ, ਅਤੇ ਉਹਦਾ ਹੀ ਰੂਪ ਰੇਖਾ ਮੇਰਾ ਖਿਆਲ ਅੰਮ੍ਰਿਤਪਾਲ ਹੀ ਕਰੇਗਾ, ਉਹਦੇ ਕੋਲ ਹੀ ਇਸ ਵੇਲੇ ਅਥਾਰਟੀ ਆ, ਲੋਕਾਂ ਨੇ ਉਹਨਾਂ ਨੂੰ ਦਿੱਤੀ ਆ ਸਰਬਜੀਤ ਉਹਨਾਂ ਨੂੰ, ਅਤੇ ਉਹਨਾਂ ਨੂੰ ਖੈਰ ਇਹ ਮੇਰੇ ਵਿਚਾਰ ਨੇ, ਹੋ ਸਕਦਾ ਤੁਸੀਂ ਮੇਰੇ ਨਾਲ ਸਹਿਮਤ ਨਾ ਹੋ, ਜਾਂ ਤੁਹਾਡੇ ਕੋਲ ਹੋਰ ਵਧੀਆ ਵਿਚਾਰ ਜਾਂ ਤਰਕ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰੋ, ਸਾਡੇ ਗਿਆਨ 'ਚ ਵੀ ਵਾਧਾ ਹੋਊਗਾ। ਇਹ ਟੂ ਵੇ ਹੋਣਾ ਚਾਹੀਦਾ, ਆਦਾਨ ਪ੍ਰਦਾਨ ਦੋਨੋਂ ਤਰਫਾ। ਚਲੋ, ਮੈਂ ਵੀ ਲੈਂਦਾ ਇਜਾਜ਼ਤ, ਅਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਸੁਣਾਉਣਾ ਮਨਮੋਹਨ ਵਾਸ ਦੀ ਆਵਾਜ਼ ਦੇ ਵਿੱਚ, ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਆ ਜਾਵੇਗਾ, ਵੈਬਸਾਈਟ ਤੋਂ ਤੁਸੀਂ ਸੁਣ ਸਕਦੇ ਹੋ, ਅਤੇ ਟਿਊਨ ਇਨ ਜਿਹੜੀ ਅਤੇ ਉੱਥੇ ਵੀ ਸੁਣ ਸਕਦੇ ਹੋ, ਇਹਨੂੰ ਸਬਸਕ੍ਰਾਈਬ ਕਰੋ। ਆਉਣ ਵਾਲੇ ਦਿਨਾਂ ਵਿੱਚ ਇਹ ਸਾਰੀਆਂ ਪ੍ਰੋਬਲਮਸ ਅਸੀਂ ਸੋਲਵ ਕਰ ਰਹੇ ਹਾਂ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕੱਲ੍ਹ ਨੂੰ ਮਿਲਦੇ ਹਾਂ ਜੀ ਫਿਰ।